आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
करजा किसी भी तरह दा होवे ओ वर्तमान विच वरदान पर भविख विच श्राप बन जांदा है। चंगे विचारां लई सुनदे रहो खूबसूरत आवाज दा सफर हरमन रेडियो आस्ट्रेलिया दिल पंजाबी जज्बा पंजाबी।
सत श्री अकाल दोस्तो हो सुनाओ की हाल चाल है सारिया का ठीक ठाक हो तुसी? हाँ बिल्कुल ठीक ठाक हो। लो ते फिर आपा भी आ पहुंचे हैं जी हरमन रेडियो दे वेड़े लेके अज दी सवेर ते प्रोग्राम जी तुहाडा सारिया का अपना लहरा ते लो फिर मैं थोड़ी होस्ट बॉबी सिद्धू ब्रिस्बेन तो स्वागत कर दी थोड़ा सारिया का अज दी इस सवेर दे विच ते सारिया नू कहंदी हां जी निक्की जी जी आया सत श्री अकाल ते दुनिया के जिस कोने विच भी वसदे हो हसते वसदे रहो ते जवानियां माणो ते जिंदगी दी हर खुशी नू माणो ते जिस काम लई भी अज जा रहे हो तुहाडे सारे काम हो जाण ते खुशी खुशी फिर दिवाली दा सैलीब्रेशन भी है ना दिवाली भी मनाउणी है सारिया ने ते बिलकुल जी ते लो फिर अज अपना फ्राइडे भी आ गया जानी के वीकेंड स्टार्ट होण वाला वा ते इसकी शुरुआत हो चुकी है जी ते तुसी भी सारे बहुत खुश होवोगे कि लो जी एक हफ्ता होर चला गया साल दा एक हफ्ता होर गुजर गया ते ए जेड़ा 2016 मां जी ए भी बस अपने खत्म होण दी कगार ते ही आ एक दो महीने रह गए आ जी बड़ी छेती टाइम भजदा जांदा वा सो टाइम दे नाल नाल आपां भी टाइम टू टाइम तुहाडे सारयां दे नाल राबता कायम करदे रहने आ ते लो फिर अज दी शुरुआत करदे आ जी दिन ते तारीख तो दिन अज शुक्रवार ते तारीख 28 अक्टूबर ते साल चल रहा जी 2016 ते टाइम हो चुका वा साडे ब्रिस्बेन दे विच ता जी 7:03 होया असीं एक घंटा पिछे रह जाने आ ना तुहाडे तो है ना ते सिडनी समय मुताबक टाइम हो चुका वा जी 8:04 सवेर दे ते अज दी इस सवेर दे विच मेरे बहुत सारे जेड़े लिसनर आ साडे बहुत सारे परिवार दे मैंबर आ जेड़े प्रोग्राम दे विच ऑलरेडी शिरकत कर चुके आ जी रमनजीत सिंह जंदोड़िया निक्का ढिल्लो ते दलजीत सिंह मेहता चौंक प्रोग्राम दे विच इन्हां दा बहुत ही निग्गा जिहा स्वागत आ जी। देखो असीं अज किन्ने जाने प्रोग्राम लैके आए तुहाडे सारयां दे लई है ना ते फिर तुसीं वी साडा इसे तरह ही साथ दिंदे रहना क्योंकि समां वा जिहड़ा ओह किसे दी उड़ीक नहीं करदा ते आपां पर तुहाडी सारयां दी उड़ीक करांगे तुहाडे मैसेजां दे लई। प्रोग्राम दे विच तुसीं अपने पसंद दे गाने भी सुन सकदे हो बड़ा ही ईजी आ जी गाने सुनने दे लई तुसीं कहोगे ईजी किद्दां वा बिल्कुल जी बिल्कुल आपां नंबर तुहानूं दस रहे हां ते बस अपने मैसेज अपने गाणियां दी फरमाइश जो भी तुहाडे मन दे विच आ भेज दो फटाफट ते आपां प्रोग्राम दे विच जरूर शामिल करांगे। तो टैलीग्राम दा नंबर है जी +917508014489 ते ईमेल भी कर सकदे हो तुसीं सानूं request@harmanradio.com ते लो जी प्रोग्राम दे विच होर की होगा ओहो दस दिने आ ओह कहिंदे हुंदे आ ना कि रुस्से नूं मनाउण दा तरीका दस दिने आ जिंदगी जिउण दा सलीका दस दिने आ तुसीं कहोगे हुण इह की आ इह मैं जरूर दसूंगी पर फिलहाल तुहानूं आपां सिर्फ हिंट ही देवांगे ते बुजारतां दा दौर भी चलेगा ते जवाब दी वेट मैं तुहाडे सारयां तों जरूर रखूंगी गाने भी सुणांगे कुछ तुहाडी पसंद दे ते कुछ मेरी पसंद दे ते बाकी जी दिवाली भी आ गई आ हुण दिवाली दा वैसे मैं तो दिवाली पिछले एक महीने तो ही मनाई जानी हूं तुम पुछोगे वह किमें वह भी दसूंगी कि एक महीने तो इधर दिवाली का सैलीब्रेशन किस तरह ना चल रहा वा जे तुम हसोंगे भी सुन के कि लै कुड़ी एक महीने तो ही दिवाली मनाई जा रही है बेचारी है ना चलो कोई गल नहीं जी हूं संडे दिवाली का जो सैलीब्रेशन है खत्म हो जाएगा ते खबरां बारे गलबात करांगे मिंटू ब्राड जी दे नाल एडीलेड स्टूडियो तो जो कि बस कुछ ही पलां तक साडे नाल प्रोग्राम दे विच रूबरू होणगे ते स्पेशली थैंक्स करदे हां जी सरबजीत सिंह दा पटियाला स्टूडियो तो जिहड़े कि सानू टैक्निकल सपोर्ट दे रहे आ सो जिहड़े प्रोग्राम दी सारी आदान प्रदान उहनां दे हाथ ही आ जी ते तुहाडे तक वधिया वधिया गाने भी उही लैके आउंदे ने मैं तां जी बस कह दिंनी आ तुहाडे मैसेज पढ़ दिंनी आ जिद्दां कहिंदे हुंदे ना संदेशवाहक मैं तां बस उही आ तुहाडे सारयां दे लई ਸਾਰਾ ਕ੍ਰੈਡਿਟ ਤਾਂ ਉਹਨਾਂ ਦੇ ਹੱਥ ਹੀ ਆ, ਜੋ ਵੀ ਆ ਗਾਣੇ ਲਾਉਣੇ ਆ ਉਹਨਾਂ ਨੇ ਹੀ ਲਾਉਣੇ ਆ ਤੁਹਾਡੇ ਪਸੰਦ ਦੇ ਗਾਣੇ। ਤਾਂ ਫਿਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜ਼ਰੂਰ ਚੱਲਦੀਆਂ ਰਹਿਣਗੀਆਂ। ਤੇ ਦੱਸੀਏ ਜੀ ਮੌਸਮ ਕੀ ਕਹਿੰਦਾ ਬ੍ਰਿਸਬੇਨ ਦਾ। ਬ੍ਰਿਸਬੇਨ ਦੇ ਵਿੱਚ ਤਾਂ ਜੀ ਅੱਜ ਗਰਮੀ ਆ, ਧੁੱਪ ਚੜ ਚੁੱਕੀ ਆ ਤੇ ਗਰਮੀਆਂ ਦਾ ਆਗਾਜ਼ ਵੀ ਹੋ ਚੁੱਕਾ। ਪਰ ਮੈਲਬਰਨ ਵਾਲਿਓ ਤੁਸੀਂ ਤਾਂ ਬੜੇ ਠੰਡੇ ਜਿਹੇ ਇਲਾਕੇ ਦੇ ਵਿੱਚ ਰਹਿੰਦੇ ਹੋ, ਹਨਾ। ਠੰਡ ਆ ਤੁਹਾਡੇ ਤਾਂ ਅੱਜ, ਬਦਲਵਾਈ ਬਣੀ ਹੋਈ ਆ ਜੀ ਕੈਨਬਰਾ ਦੇ ਵਿੱਚ ਵੀ, ਤੇ ਮੌਸਮ ਆ ਕੈਨਬਰਾ ਦਾ ਵੀ ਠੰਡਾ ਹੀ ਆ। ਤੇ ਉਧਰੋਂ ਸਿਡਨੀ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ, ਮੰਨ ਲਓ ਫਿਰ ਸਿਡਨੀ ਵਾਲਿਓ ਤੁਹਾਡਾ ਵੀਕਐਂਡ ਬਣ ਗਿਆ। ਕੱਢ ਲਓ ਮਾਲ ਪੂੜੇ ਤੇ ਖਾ ਲਓ ਪਕੌੜੇ ਚਟਣੀਆਂ ਦੇ ਨਾਲ, ਕਿਆ ਬਾਤ ਆ। ਮੈਨੂੰ ਵੀ ਭੇਜ ਦਿਓ ਥੋੜੀ ਜੀ, ਠੀਕ ਆ ਨਾ। ਮੈਂ ਵੀ ਵੇਟ ਕਰ ਲੂੰਗੀ, ਚਲੋ ਕੋਈ ਨਾ। ਵੈਸੇ ਤਾਂ ਗਰਮੀ ਆ, ਕਦੇ ਕਦੇ ਹਨਾ ਕਹਿੰਦੇ ਹੁੰਦੇ ਆ ਪਰਿਵਾਰ ਦੇ ਵਿੱਚ ਬੈਠ ਕੇ ਖਾ ਪੀ ਲੈਣਾ ਚਾਹੀਦਾ, ਵਧੀਆ ਗੱਲ ਹੁੰਦੀ ਆ। ਮੈਂ ਐਡਜਸਟ ਕਰ ਲੂੰਗੀ, ਬਸ ਪਕੌੜੇ ਪਕੌੜੇ ਭੇਜਦੇ ਰਹੋ ਤੁਸੀਂ, ਠੀਕ ਆ ਬਈ। ਚਲੋ ਫਿਰ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਜੀ। ਗੱਲਾਂ ਬਾਤਾਂ ਤਾਂ ਵੈਸੇ ਮੇਰੀਆਂ ਮੁੱਕਣੀਆਂ ਨੀ, ਤੁਸੀਂ ਸੁਣ ਸੁਣ ਕੇ ਥੱਕ ਜਾਣਾ ਵਾ ਪ੍ਰੋਗਰਾਮ ਦੇ ਵਿੱਚ। ਪਹਿਲਾਂ ਆਪਾਂ ਪ੍ਰੋਗਰਾਮ ਦਾ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਜੀ ਖਬਰਾਂ ਦੇ ਨਾਲ। ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਸਮਝ ਨਾ ਆਵੇ ਕੀ ਨਾਮ ਦੇਵਾਂ ਇਸ ਗੋਲ ਚੱਕੀ ਦਿਆਂ ਚਾਲ ਕਾਨੂੰ ਰੂਹ ਦਾ ਅਸਲ ਮਾਲਕ ਉਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸੁਰੂਰ ਹੋਵੇ ਅੱਖਾਂ ਖੁੱਲੀਆਂ ਨੂੰ ਮਹਿਬੂਬ ਦਿਸੇ ਅੱਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ ਸਰਤਾਜ ਵੀ ਖੜਾ ਫਰਿਆਦ ਕਰਦਾ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ साईं वे मेरे आ गुनाहां नू लुकाई साईं वे हाजरा हजूर वे तू आई साईं वे साडी फरियाद तेरे ताईं साईं वे बाहों फड़ बेड़ा बन्ने लाई साईं वे मेरे आ गुनाहां नू लुकाई साईं वे हाजरा हजूर वे तू आई साईं वे फेरा मस्कीना वल पाई साईं वे बोल खाक सारा दे पुगाई साईं वे हक विच फैसले सुनाई साईं वे हौली हौली खामियां कटाई साईं वे मैनू मेरे अंदरों मुकाई साईं वे डिगिए ता फड़ के उठाई साईं वे देखिया परोसे आजमाई साईं वे औखे सौखे राह चो कढ़ाई ओ सिखाई साईं वे साध रुत गए ता मनाई साईं वे खेला नाल वाद वी रणाई साईं वे अखरां दा मेल तू कराई साईं वे कन्नी किसे गीत दी बनाई साईं वे शब्दां दा साथ वी निभाई साईं वे नगमे नू फड़ के जगाई साईं वे शायरी च असर वसाई साईं वे जज्बे दी वेल नू बधाई साईं वे कुट कुट सब नू प्याई साईं वे इश्के दा नशा वी चढ़ाई साईं वे सैर तू ख्यालां नू कराई साईं वे तारिया दे देस लैके जाई साईं वे सूफिया दे वांगरा नचाई साईं वे असी सच बैठे जाई जाई साईं वे थोड़ी बहुती अदा भी सिखाई ਸਰਤਾਜ ਦੀ ਬਚਾਈ ਸਾਈਂ ਵੇ ਫੁੱਲਿਆਂ ਨੂੰ ਉਂਗਲੀ ਫੜਾਈ ਸਾਈਂ ਵੇ ਅੱਗੇ ਹੋ ਕੇ ਰਾਹਾਂ ਰੋਸ਼ਨਾਈ ਸਾਈਂ ਵੇ ਨੇਰਿਆਂ ਚ ਪੱਲੇ ਨਾ ਛੁਡਾਈ ਸਾਈਂ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈ ਸਾਈਂ ਵੇ ਫਿਕਰਾਂ ਨੂੰ ਹਵਾ ਚ ਉਡਾਈ ਸਾਈਂ ਵੇ ਸਾਰੇ ਲੱਗੇ ਦਾਗ ਵੀ ਤੋਂ ਆਈ ਸਾਈਂ ਵੇ ਛਿੱਲੇ ਛਿੱਲੇ ਨੈਣਾਂ ਨੂੰ ਸੁਕਾਈ ਸਾਈਂ ਵੇ ਦਿਲਾਂ ਦੇ ਗੁਲਾਬ ਮਹਿਕਾਈ ਸਾਈਂ ਵੇ ਬਸ ਪੱਟੀ ਪਿਆਰ ਦੀ ਪੜਾਈ ਸਾਈਂ ਵੇ ਪਾਕ ਸਾਫ ਰੂਹਾਂ ਨੂੰ ਮਿਲਾਈ ਸਾਈਂ ਵੇ ਬੱਚਿਆਂ ਦੇ ਵਾਂਗੂ ਸਮਝਾਈ ਸਾਈਂ ਵੇ ਮਾੜੇ ਕੰਮੋਂ ਘੂਰ ਕੇ ਹਟਾਈ ਸਾਈਂ ਵੇ ਖੋਟਿਆਂ ਨੂੰ ਖਰੇ ਚ ਮਿਲਾਈ ਸਾਈਂ ਵੇ ਲੋਹੇ ਨਾਲ ਪਾਰ ਸੁਕਸਾਈ ਖੜੇ ਨੂੰ ਪਰਾਈ ਸਾਈਂ ਵੇ ਗੁੰਬਦ ਗਰੂਰ ਦੇ ਗਿਰਾਈ ਸਾਈਂ ਵੇ ਅੱਗ ਵਾਂਗੂ ਹੌਸਲੇ ਪਕਾਈ ਸਾਈਂ ਵੇ ਅੰਬਰਾਂ ਤੋਂ ਸੋਚ ਮੰਗਵਾਈ ਸਾਈਂ ਵੇ ਆਪੇ ਆਵਾਜ਼ ਮਾਰ ਕੇ ਬੁਲਾਈ ਸਾਈਂ ਵੇ ਹੁਣ ਸਾਨੂੰ ਕੋਲ ਦੀ ਬਿਠਾਈ ਸਾਈਂ ਵੇ ਆਪਣੇ ਹੀ ਰੰਗ ਚ ਰਗਾਈ ਸਾਈਂ ਮੈਂ ਹਰ ਵੇਲੇ ਕਰਾਂ ਸਾਈਂ 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 ਵੇ ਤੋਤੇ ਵਾਂਗੂ ਬੋਲ ਵੀ ਰਚਾਈ ਸਾਈਂ ਵੇ ਆਤਮਾ ਦਾ ਦੀਵਾ ਵੀ ਜਗਾਈ ਸਾਈਂ ਵੇ ਅਨਹਦ ਨਾਦ ਤੂੰ ਵਜਾਈ ਸਾਈਂ ਰੂਹਾਨੀ ਕੋਈ ਤਾਰ ਛੇੜ ਜਾਈ ਸਾਈਂ ਵੇ ਸੱਚੀ ਸਰਤਾਜ ਹੀ ਬਣਾਈ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਾਈਂ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਸੋ ਵਾਕਈ ਜੀ ਸਾਡੀ ਦੁਆ ਵਾ ਤੁਹਾਡੇ ਸਾਰਿਆਂ ਦੇ ਲਈ ਕਿ ਤੁਸੀਂ ਇਸੇ ਹੀ ਤਰ੍ਹਾਂ ਉਸ ਰੱਬ ਦੀ ਬਰਕਤ ਨੂੰ ਮਹਿਸੂਸ ਕਰਦੇ ਰਹੋ ਤੇ ਉਸਦੀ ਰਜ਼ਾ ਦੇ ਵਿੱਚ ਰਹੋ ਜਿਵੇਂ ਕਿ ਪਹਿਲਾਂ ਹੀ ਦੱਸਿਆ ਸੀ ਕਿ ਆਪਾਂ ਪ੍ਰੋਗਰਾਮ ਦੇ ਵਿੱਚ ਗਾਣੇ ਤੋਂ ਬਾਅਦ ਖਬਰਾਂ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਸੋ ਖਬਰਾਂ ਲਈ ਗੱਲਬਾਤ ਕਰਨ ਲਈ ਸਟੂਡੀਓ ਐਡੀਲੈਡ ਸਟੂਡੀਓ ਤੋਂ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਹਾਂ ਜੀ। ਸਾਰਿਆਂ ਤੋਂ ਪਹਿਲਾਂ ਕਹਿੰਦੇ ਉਹਨਾਂ ਨੂੰ ਨਿੱਘੀ ਜੀ ਜੀ ਆਇਆਂ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਣਾ ਅੱਜ।
ਹੋਰ ਜੀ ਗਰਮੀ ਨੇ ਆਗਾਜ਼ ਤੁਹਾਡੇ ਐਡੀਲੇਡ ਦੇ ਵਿੱਚ ਕਰ ਲਿਆ ਜਾਂ ਹਾਲੇ ਵੀ ਮੌਸਮ ਦੇ ਵਿੱਚ ਥੋੜੀ ਜੀ ਨਮੀ ਹੈਗੀ ਆ?
ਬਿਲਕੁਲ ਜੀ, ਹੁਣ ਅੱਜ ਮੌਸਮ ਬੜਾ ਸਾਫ਼ ਆ, ਧੁੱਪ ਵੀ ਵਧੀਆ ਨਿਕਲੀ ਹੋਈ ਆ, ਆਸਮਾਨ ਬਿਲਕੁਲ ਸਾਫ਼ ਜਿਹਨੂੰ ਕਹਿੰਦੇ ਆ ਤੇ ਹਵਾ ਵੀ ਰੁਕੀ ਹੋਈ ਆ, ਸੋ ਪਰਫੈਕਟ ਵੈਦਰ ਜਿਹਨੂੰ ਕਹਿ ਸਕਦੇ ਆ ਅੱਜ ਦਾ ਦਿਖਾਈ ਦੇ ਰਿਹਾ।
ਲਓ ਜੀ ਫਿਰ ਵੈਦਰ ਵੀ ਪਰਫੈਕਟ ਹੋ ਗਿਆ ਤੇ ਇਧਰ ਦੀਵਾਲੀ ਦੇ ਜਸ਼ਨ ਵੀ ਮਨਾਏ ਜਾ ਰਹੇ ਆ ਤੇ ਉਧਰ ਪੰਜਾਬੀ ਸੂਬਾ ਬਣਨ ਦੇ ਜਸ਼ਨ ਵੀ ਮਨਾਏ ਜਾ ਰਹੇ ਆ। ਸੋ ਗੱਲ ਖਬਰਾਂ ਦੇ ਵਿੱਚ ਸਟਾਰਟ ਕਰਦੇ ਆ ਜੀ, ਗੱਲਬਾਤ ਪੰਜਾਬੀ ਸੂਬਾ ਬਣਨ ਦੇ ਜਸ਼ਨਾਂ ਤੋਂ, ਉਸ ਦੇ ਬਾਰੇ ਤੁਸੀਂ ਕੀ ਕਹੋਗੇ?
ਬਿਲਕੁਲ ਜੀ, ਦੇਖੋ ਬਹਾਨਾ ਚਾਹੀਦਾ ਹੁੰਦਾ ਸਾਨੂੰ ਤਾਂ ਕਿਸੇ ਵੀ ਮਾਮਲੇ ਚ ਕੋਈ ਵੀ ਜਸ਼ਨ ਮਨਾਉਣ ਲਈ, ਤਾਂ ਉਸ ਬਹਾਨੇ ਤਹਿਤ ਹੀ ਜਿਹੜਾ ਹੁਣ ਜਸ਼ਨ ਮਨਾਏ ਜਾ ਰਹੇ ਆ ਪੰਜਾਬੀ ਸੂਬੇ ਦੇ, ਬਰੇਗੰਡਾ ਮਨਾਈਆਂ ਜਾ ਰਹੀਆਂ 50 ਸਾਲਾਂ, ਤਾਂ ਉਸ ਕਰਕੇ ਫਿਰ ਉਹ ਬੰਦਿਆਂ ਦੇ ਚੇਤੇ ਆ ਜਾਂਦੇ ਆ ਜਿਹੜੇ ਬੰਦਿਆਂ ਨੇ ਉਸ ਟਾਈਮ ਦੇ ਵਿੱਚ ਕੁਝ ਨਾ ਕੁਝ ਕੀਤਾ। ਪਰ ਹਮੇਸ਼ਾ ਇੱਕ ਕਹਾਵਤ ਹੁੰਦੀ ਆ ਵੀ ਕੀ ਕਹਿੰਦੇ ਹੁੰਦੇ ਆ, ਖਾਣ ਪੀਣ ਨੂੰ ਡੂਮਣੀ ਤੇ ਟੰਬੇ ਖਾਣ ਨੂੰ ਰਿੱਛ। ਇਹ ਕਹਾਵਤ ਪੰਜਾਬੀ ਸੂਬੇ ਦੇ ਮਾਮਲੇ ਚ ਵੀ ਕੰਮ ਕੀਤਾ। ਮੈਂ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੇ ਕੁਰਬਾਨੀਆਂ ਦਿੱਤੀਆਂ, ਜ਼ਮੀਨੀ ਪੱਧਰ ਦੇ ਉੱਤੇ ਭੁੱਖਾਂ ਕੱਟੀਆਂ, ਹੜਤਾਲਾਂ ਕੀਤੀਆਂ ਤੇ ਪਰ ਅਖੀਰ ਜਿਹੜਾ ਕ੍ਰੈਡਿਟ ਆ ਉਹ ਕੋਈ ਹੋਰ ਲੈ ਗਿਆ। ਸੋ ਇਹ ਚੀਜ਼ਾਂ ਪੰਜਾਬੀ ਸੂਬੇ ਦੇ ਮਾਮਲੇ ਚ ਵੀ ਹੋਈਆਂ। ਪਰ ਅੱਜ ਕੱਲ ਪੋਜੀਸ਼ਨ ਇਹ ਹੁੰਦੀ ਹੈ ਵੀ ਜਿਹੜੇ ਚੀਜ਼ ਨਾਲ ਸੰਬੰਧਿਤ ਹੁੰਦਾ ਬੰਦਾ ਜਾਂ ਜਿਹੜੇ ਲੋਕਾਂ ਨਾਲ ਸੰਬੰਧਿਤ ਹੁੰਦਾ ਫਿਰ ਉਹ ਗੱਲ ਨੂੰ ਚੱਕ ਲੈਂਦੇ ਆ। ਹੁਣ ਅੱਜ ਸੰਤ ਫਤਿਹ ਸਿੰਘ ਹੋਰ ਆਉਂਦੇ, ਉਨ੍ਹਾਂ ਦੇ ਪਿੰਡ ਪਦਿਆਲਾ ਚ ਕੱਲ ਬਰਸੀ ਮਨਾਈ ਗਈ ਤੇ ਉਥੇ ਵੱਡੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਤੇ ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਇਹ ਹੈ ਜੀ ਵੀ ਸੰਤ ਫਤਿਹ ਸਿੰਘ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਆ, ਉਹਦੇ ਪ੍ਰਧਾਨ ਰਹੇ ਆ, ਤੇ ਇਸ ਕਰਕੇ ਉਹਨਾਂ ਹੁਣ ਅਕਾਲੀ ਦਲ ਦੀ ਸਰਕਾਰ ਆ ਤੇ ਉਹ ਆਪਦੀ ਸਰਕਾਰ ਦੇ ਦੌਰਾਨ ਇਸ ਚੀਜ਼ ਨੂੰ ਕਿਉਂ ਨਾ ਬਣਾਉਣ ਤੇ ਕਿਉਂ ਨਾ ਇਸ ਚੀਜ਼ ਨੂੰ, ਕਈ ਵਾਰ ਕੀ ਹੁੰਦਾ ਸੀ ਆਪਦੀ ਫੇਲੀਅਰ ਨੂੰ ਵੀ ਵੱਡਾ ਹੋ ਕੇ ਦਿਖਾ ਰਹੇ ਆ। ਮੇਰੇ ਮੁਤਾਬਕ ਜਿਹੜਾ ਪੰਜਾਬੀ ਸੂਬੇ ਦਾ ਜਿੱਡਾ ਲੰਮਾ ਸੰਘਰਸ਼ ਹੋਇਆ, ਜਿੰਨਾ ਪੰਜਾਬੀ ਸੂਬੇ ਲਈ ਕੁਰਬਾਨੀਆਂ ਹੋਈਆਂ, ਜਿੰਨੇ ਪੰਜਾਬੀ ਸੂਬੇ ਕਾਰਨ ਅੱਜ ਤੱਕ ਅੱਗ ਦੀ ਚੰਗਿਆੜੀ ਚੱਲ ਰਹੀ ਆ, ਉਸ ਢੰਗ ਨਾਲ ਇਹ ਫੇਲੀਅਰ ਹੋਇਆ ਮੋਰਚਾ, ਇਹਦੇ ਚ ਮਿਲਿਆ ਕੁਛ ਨੀ। ਜੇ ਮਿਲਿਆ ਤਾਂ ਉਹ ਬਹੁਤ ਸਿਆਸੀ ਸੋਚੀ ਸਮਝੀ ਤਕਨੀਕ ਨਾਲ ਮਿਲ ਕੇ ਸਾਨੂੰ ਇੱਕ ਹੈਂਡੀਕੈਪਟ ਦੇ ਤੌਰ ਦੇ ਉੱਤੇ ਕਰਕੇ ਬਹਾ ਦਿੱਤਾ, ਹੱਥ ਪੈਰ ਕੱਟ ਕੇ ਜਿਹੜਾ ਬਿਠਾਤਾ ਵੀ ਲਓ ਜੀ ਲੈ ਲਓ ਪੰਜਾਬੀ ਸੂਬਾ। ਸੋ ਇਹ ਸਾਰੀਆਂ ਗੱਲਾਂ ਤਾਂ ਨਾ ਜਦੋਂ ਤੁਸੀਂ ਇਤਿਹਾਸ ਪੜ੍ਹੋਗੇ, ਪੰਜਾਬ ਦਾ ਇਤਿਹਾਸ ਪੜ੍ਹੋਗੇ ਜਾਂ ਕੋਈ ਸਿੱਖ ਇਤਿਹਾਸ ਪੜ੍ਹੋਗੇ ਜਾਂ ਪੰਜਾਬ ਭਾਰਤ ਦੀ ਜੇ ਇਤਿਹਾਸ ਪੜ੍ਹੋਗੇ ਉਹਦੇ ਚ ਰਲ ਮਿਲ ਕੇ ਤੁਹਾਨੂੰ ਸਾਰੀ ਗੱਲ ਸਮਝ ਆਊਗੀ। ਪਰ ਅਨਫੋਰਚੁਨੇਟਲੀ ਜੇ ਆਪਾਂ ਕਹਿੰਦੇ ਹਾਂ ਵੀ ਸਾਡੀ ਇੱਕ ਬਹੁਤ ਵੱਡੀ ਤਰਾਸਦੀ ਰਹੀ ਆ ਵੀ ਸਾਡਾ ਜਿਹੜਾ ਇਤਿਹਾਸ ਆ ਭਾਵੇਂ ਉਹ ਬਹੁਤ ਘੱਟ ਪੁਰਾਣਾ, ਲੋਕਾਂ ਦੇ ਇਤਿਹਾਸ ਕਈ ਕਈ ਸਦੀਆਂ ਪੁਰਾਣੇ ਹੋ ਗਏ, ਪਰ ਪੰਜਾਬ ਦਾ ਜਾਂ ਸਿੱਖ ਇਤਿਹਾਸ ਗਿਣਤੀ ਦੀਆਂ ਦੂਰੀ ਤੇ ਆ। ਪਰ ਫੇਰ ਵੀ ਪ੍ਰੋਬਲਮ ਇਹ ਆ ਗਈ ਵੀ ਇਤਿਹਾਸ ਨੂੰ ਇੰਨਾ ਕੁ ਤੋੜ ਮਰੋੜ ਦਿੱਤਾ ਗਿਆ, ਇੰਨਾ ਕੁ ਤਰੋੜ ਮਰੋੜ ਦਿੱਤਾ ਗਿਆ, ਹਰ 20 ਸਾਲਾਂ ਬਾਅਦ ਜਿਹੜਾ ਇਤਿਹਾਸ ਆ ਉਹ ਵੱਖਰੇ ਤੌਰ ਦੇ ਉੱਤੇ ਸਾਹਮਣੇ ਆਇਆ। ਮੈਂ 10 ਇਤਿਹਾਸਕ ਲੋਕਾਂ ਦੀਆਂ ਕਿਤਾਬਾਂ ਪੜ੍ਹ ਚੁੱਕਿਆ ਹੁਣ ਤੱਕ, 10 ਦੇ ਵਿੱਚੋਂ ਕੀ ਆਖਣਾ, 2-3 ਨੇ ਬਿਰਤਾਂਤ ਜਿਹੜੇ ਮਿਲਦੇ ਹੋਣ ਆਪਸ ਮੇ, ਤੇ ਨਹੀਂ ਤੁਹਾਨੂੰ ਹਰ ਵਾਰ ਪੜ੍ਹ ਕੇ ਇੱਕ ਨਵਾਂ ਬਿਰਤਾਂਤ ਸਾਹਮਣੇ ਆ ਜਾਂਦਾ ਤੇ ਤੁਸੀਂ ਕੀ ਕਰੋਗੇ, ਕੀ ਸੋਚੋਗੇ ਵੀ ਕੀ ਹੋਇਆ ਸੀ। ਹੁਣ ਅੱਜ ਦੇ ਨੌਜਵਾਨ ਨੂੰ ਜਿਹੋ ਜਿਹੀ ਬਾਤ ਪਾ ਦਿੱਤੀ ਜਾਂਦੀ ਆ ਉਹੋ ਜਿਹਾ ਉਹ ਹੰਗਾਰਾ ਭਰ ਕੇ ਤੇ ਉਹੋ ਜਿਹਾ ਆਪਦਾ ਮੂਡ ਬਣਾ ਲੈਂਦਾ। ਪਰ ਹੁਣ ਪੰਜਾਬੀ ਸੂਬੇ ਦੀਆਂ ਕੁਰਬਾਨੀਆਂ ਦੀ ਗੱਲ ਕਰੀਏ, ਟੰਬੇ ਕਿਹਨੇ ਖਾਧੇ ਤੇ ਕੜਾਹ ਕਿਹਨੇ ਖਾਧਾ, ਇਹ ਚੀਜ਼ਾਂ ਤੁਹਾਨੂੰ ਸਮਝ ਆ ਜਾਣਗੀਆਂ ਜੇ ਤੁਸੀਂ ਨਿਊਟਰਲ ਹੋ ਕੇ ਕਿਤਾਬਾਂ ਪੜ੍ਹੋਗੇ। ਪਰ ਮੈਨੂੰ ਇਸ ਚੀਜ਼ ਦੇ ਵਿੱਚ ਖਾਸ ਤੌਰ ਤੇ ਬਹੁਤ ਵਾਰੀ ਇਹ ਸੋਚ ਆਉਂਦੀ ਆ ਵੀ ਯਾਰ ਸਾਡੇ ਜਿਹੜੇ ਇਤਿਹਾਸਕਾਰ ਹੋਏ ਆ ਉਹ ਇਤਿਹਾਸਕਾਰ ਵੀ ਆਪਦੀ ਜਿਹੜੀ ਰੰਗਤ ਦੇਣ ਤੋਂ ਨਹੀਂ ਬਚੇ, ਉਹਨਾਂ ਨੇ ਉਹੀ ਰੰਗਤ ਦਿੱਤੀ ਜਿਹੜੀ ਰੰਗਤ ਉਹਨਾਂ ਨੂੰ ਚੰਗੀ ਲੱਗੀ। ਲੱਖ ਉਹ ਕਹਿਣ ਵੀ ਸੀ ਨਿਊਟਰਲ ਹੋ ਕੇ ਲਿਖੀ ਆ ਪਰ ਉਹ ਕਿਤੇ ਨਾ ਕਿਤੇ ਉਹ ਰੰਗਤ ਦੇ ਗਏ ਆ। ਜੇ ਅਸੀਂ ਖੁਸ਼ਵੰਤ ਸਿੰਘ ਦੇ ਮਾਮਲੇ ਦੇ ਵਿੱਚ ਜਦੋਂ ਕਿਤੇ ਵੀ ਗੱਲ ਆਉਂਦੀ ਆ ਤਾਂ ਉਹਨੂੰ ਉਸ ਨਜ਼ਰੀਏ ਨਾਲ ਉਹਨਾਂ ਸੀਰੀਅਸ ਤੌਰ ਤੇ ਨਹੀਂ ਲਿਆ ਜਾਂਦਾ, ਖਾਸ ਕਰਕੇ ਸਿੱਖ ਭਾਈਚਾਰੇ ਵੱਲੋਂ ਵੀ ਖੁਸ਼ਵੰਤ ਸਿੰਘ ਨੂੰ ਇਹ ਸਮਝਿਆ ਜਾਂਦਾ ਵੀ ਉਹ ਕਾਂਗਰਸੀ ਸੀ, ਇੰਦਰਾ ਦਾ ਕਲੋਜ ਸੀ ਜਾਂ ਉਹ ਐਸ਼ੀ ਸੀ, ਨਸ਼ੈੜੀ ਸੀ, ਇਹੋ ਜਿਹੀਆਂ ਚੀਜ਼ਾਂ ਦੇ ਮੋਹਰਾਂ ਲੱਗੀਆਂ। ਪਰ ਮੈਨੂੰ ਹੁਣ ਤੱਕ ਲੱਗਿਆ ਵੀ ਜਿੰਨੀਆਂ ਵੀ ਕਿਤਾਬਾਂ ਸਿੱਖ ਦੇ ਸਿੱਖ ਉਹ ਥੋੜਾ ਬਹੁਤ ਕਿਤੇ ਨਾ ਕਿਤੇ ਨਿਊਟਰਲ ਆ, 100% ਉਹਨੂੰ ਵੀ ਨੀ ਮੈਂ ਕਹਿ ਸਕਦਾ, ਪਰ ਹਾਂ 90% ਦੇ ਕਰੀਬ ਉਹ ਨਿਊਟਰਲ ਹੋ ਕੇ ਉਹਨੇ ਲਿਖੀ ਆ ਉਹ ਗੱਲਾਂ, ਉਹਨੇ ਬੜੀਆਂ ਰੈਫਰੈਂਸਾਂ ਨਾਲ ਲਿਖੀਆਂ, ਪਰ ਜਿਹੜਾ ਰਹਿੰਦਾ 10% ਆ ਉਹ ਸ਼ੰਕਾ ਸਾਨੂੰ ਘੇਰੇ ਲਿਆ ਦਿੰਦਾ। ਇਹੀ ਚੀਜ਼ਾਂ ਫਿਰ ਤੁਸੀਂ ਹੋਰ ਜਿਹੜੇ ਬਹੁਤ ਸਾਰੇ ਇਤਿਹਾਸ ਲਿਖੇ ਆ ਉਹਨਾਂ ਚ ਜਿਹੜੇ ਇਤਿਹਾਸ ਪੜੋਂਗੇ ਤਾਂ ਉਹਨਾਂ ਇਤਿਹਾਸਾਂ ਦੇ ਵਿੱਚ ਕੁਝ ਕੁ ਤਾਂ ਸਾਨੂੰ, ਜੇ ਹੁਣ ਗੁਪਤਾ ਜੀ ਦਾ ਲਿਖਿਆ ਇਤਿਹਾਸ ਪੜ੍ਹਦੇ ਹਾਂ ਤਾਂ ਸਾਡਾ ਪਹਿਲਾਂ ਹੀ ਮੂਡ ਹੀ ਬਦਲ ਜਾਂਦਾ ਜੀ, ਇਹ ਗੁਪਤਾ ਜੀ ਇਹਨਾਂ ਨੇ ਕੀ ਸਾਡਾ ਸਿੱਖਿਜ਼ਮ ਨੂੰ ਲਿਖਤਾ ਹੋਊਗਾ। ਵੀ ਇੱਕ ਸਾਡੀ ਸੋਚ ਹੀ ਇਹੋ ਜਿਹੀ, ਅਸੀਂ ਬੰਦੇ ਨੂੰ ਉਹਦੀ ਜਾਤ ਪਾਤ ਬਰਾਦਰੀ ਧਰਮ ਦੇ ਨਾਲ ਤੇ ਇਨਸਾਨੀਅਤ ਨਾਤੇ ਨਹੀਂ ਪਛਾਣਦੇ ਦੇਖਦੇ, ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਵੱਡੀ ਦਿੱਕਤ ਆ ਰਹੀ ਆ। ਤੇ ਪਰ ਕੁੱਲ ਮਿਲਾ ਕੇ ਇਹੀ ਕਹਾਣੀ ਹੈ ਜੀ, ਵੀ ਜਿਹੜਾ ਪੰਜਾਬੀ ਸੂਬੇ ਦੇ ਮੋਰਚੇ ਦੇ ਜਸ਼ਨ ਮਨਾਏ ਜਾ ਰਹੇ ਆ, ਮੇਰੇ ਹਿਸਾਬ ਨਾਲ ਇੱਕ ਫੇਲੀਅਰ ਸੀ ਤੇ ਸਾਡੇ ਲਈ ਸਦਾ ਲਈ ਸਾਡੇ ਹੱਥ ਪੈਰ ਵੱਢਣ ਵਾਲਾ ਇੱਕ ਫੈਸਲਾ ਆਇਆ ਜਿਹਦੇ ਚ ਸਾਨੂੰ ਮੁੱਠੀ ਦੇ ਵਿੱਚ ਸੀਮਿਤ ਕਰ ਦਿੱਤਾ ਗਿਆ। ਤੇ ਸਾਡੇ ਜਿਹੜੇ ਮਾਸਟਰ ਤਾਰਾ ਸਿੰਘ ਹੋਰਾਂ ਨੇ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਜਿਹੜੀਆਂ ਗੱਲਾਂ ਹੋਰ ਸੀ, ਉਦੋਂ ਸੋਚ ਇਹ ਸੀਗੀ ਵੀ ਜਦੋਂ ਪਾਕਿਸਤਾਨ ਭਾਰਤ ਦਾ ਬਟਵਾਰਾ ਹੋਇਆ ਉਦੋਂ ਪੁੱਛਿਆ ਗਿਆ ਵੀ ਤੁਹਾਨੂੰ ਵੀ ਸਿੱਖਾਂ ਨੂੰ ਵੀ ਕੋਈ ਵੱਖਰਾ ਚਾਹੀਦਾ, ਤਾਂ ਉਨ੍ਹਾਂ ਨੇ ਉਦੋਂ ਹਿੰਦੁਸਤਾਨ ਨਾਲ ਰਲੇ ਰਹਿਣ ਦੀ ਗੱਲ ਕਹੀ। ਪਰ ਉਸ ਤੋਂ ਬਾਅਦ ਜਦੋਂ ਸੂਬਿਆਂ ਦੇ ਪੱਧਰ ਤੇ ਵੰਡਾਂ ਹੋਈਆਂ ਵੀ ਭਾਈ ਭਾਸ਼ਾ ਦੇ ਹਿਸਾਬ ਨਾਲ ਵੰਡਿਆ ਜਾਵੇ, ਤਾਂ ਉਹ ਪਹਿਲੀ ਮੰਗ ਤਾਂ ਸਾਡੀ ਕੌਮ ਨੇ ਇਹ ਗਲਤ ਕੀਤੀ ਵੀ ਪਹਿਲਾਂ ਤਾਂ ਅਸੀਂ ਸਿੱਖ ਸੂਬਾ ਮੰਗਣ ਲੱਗ ਗਏ ਤੇ ਕੁਛ ਚਿਰ ਤਾਂ ਅਸੀਂ ਉਸ ਦੇ ਵਿੱਚ ਉਲਝੇ ਰਹੇ ਤੇ ਜਿਹਦੇ ਚ ਸਾਨੂੰ ਸਫਲਤਾ ਨਾ ਮਿਲੀ, ਤਾਂ ਉਦੋਂ ਬਾਅਦ ਫਿਰ ਇਹਨੂੰ ਬੜੀ ਚਲਾਕੀ ਨਾਲ ਕੁਝ ਇੱਕ ਲੀਡਰਾਂ ਨੇ ਆ ਕੇ ਉਹਨੂੰ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਉਹਦਾ ਨਾਂ ਰੱਖਤਾ, ਪੰਜਾਬੀ ਸੂਬਾ ਮੰਗਣਾ ਸ਼ੁਰੂ ਕਰਤਾ। ਪੰਜਾਬੀ ਸੂਬੇ ਨਾਲ ਥੋੜੀ ਜਿਹੀ ਗੱਲ ਸੁਣਵਾਈ ਚ ਆਈ, ਪਰ ਨਹਿਰੂ ਬਹੁਤ ਕੱਟੜ ਵਿਰੋਧੀ ਸੀ ਇਸ ਕੰਮ ਦਾ ਵੀ ਇਹਨਾਂ ਨੂੰ ਨਹੀਂ ਦੇਣਾ, ਜੇ ਦੇਣਾ ਤਾਂ ਇਹਨਾਂ ਨੂੰ ਕਮਜ਼ੋਰ ਕਰਨਾ। ਉਹ ਕਮਜ਼ੋਰ ਕਰਨ ਲਈ ਉਹਨੇ ਪ੍ਰਵਾਸ ਕਰਵਾਇਆ, ਬਹੁਤ ਸਾਰਾ ਘੁਸਪੈਠ ਕਰਾਈ, ਜਿਹੜੀ 52% ਸਾਡੀ ਗਿਣਤੀ ਸੀ ਤੇ ਉਹ ਘਟਾ ਕੇ 48% ਕਰਵਾ ਦਿੱਤੀ ਅਗਲੇ ਜਿਹੜੇ ਜਿਹੜੀ ਜਨਗਣਨਾ ਹੁੰਦੀ ਆ ਉਹਦੇ ਵਿੱਚ। ਸੋ ਬਹੁਤ ਵੱਡੀ ਇਹਦੇ ਪਿੱਛੇ ਗੱਲਾਂ, ਜੇ ਤੁਸੀਂ ਇਤਿਹਾਸ ਪੜ੍ਹੋ ਤਾਂ ਪੜ੍ਹਨ ਤੇ ਮੇਰੇ ਹਿਸਾਬ ਨਾਲ ਤੁਹਾਨੂੰ 2-3 ਸਾਲ ਚਾਹੀਦੇ ਆ ਤੇ ਫਿਰ ਤੁਸੀਂ ਇਸ ਨੂੰ ਜਾਣ ਸਕਦੇ ਹੋ ਵੀ ਕਿੱਥੇ ਕਿੱਥੇ ਅਸੀਂ ਫੇਲ ਹੋਏ। ਪਰ ਮੇਰੀ ਨਜ਼ਰ ਦੇ ਵਿੱਚ ਹੋ ਸਕਦਾ ਮੈਂ ਗਲਤ ਹੋਵਾਂ, ਪਰ ਅਸੀਂ ਉਹ ਫੇਲ ਹੋਏ ਹਾਂ ਤੇ ਉਹਦੇ ਤਹਿਤ ਅੱਜ ਤੱਕ ਜਿੰਨੇ ਵੀ ਮਸਲੇ ਚੱਲਦੇ ਰਹੇ ਆ, ਚਾਹੇ ਉਹ ਮਾੜਾ ਦੌਰ ਆਇਆ ਪੰਜਾਬ ਦੇ ਉੱਤੇ ਤੇ ਚਾਹੇ ਅੱਜ ਕੱਲ ਚੱਲ ਰਹੀਆਂ ਗੱਲਾਂ, ਉਹ ਸਾਰੀਆਂ ਦਾ ਜਨਮਦਾਤਾ ਉਹੀ ਪੰਜਾਬੀ ਸੂਬਾ ਵੀ ਜਦੋਂ ਉਹਨੂੰ ਪੰਜਾਬੀ ਸੂਬੇ ਨੂੰ ਘਟਾ ਕੇ ਉਹ ਕਰਤਾ। ਤੇ ਮੈਂ ਤਾਂ ਖੁਦ ਵੀ ਜੇ ਮੈਨੂੰ ਕਈ ਵਾਰੀ ਪੁੱਛ ਲੈਂਦੇ ਆ ਜਾਂ ਇਹ ਸਵਾਲ ਹੁੰਦੇ ਆ ਤਾਂ ਅਕਸਰ ਲੋਕ ਉਹ ਲੋਕ ਰੌਲਾ ਪਾਉਂਦੇ ਆ ਜਿਹੜੇ ਪਾਕਿਸਤਾਨ ਤੋਂ ਵੰਡੇ ਗਏ ਆ, ਉਹ ਕਹਿਣਗੇ ਜੀ ਸਾਡਾ ਪੰਜਾਬ ਵੰਡਿਆ ਗਿਆ ਤੇ ਅਸੀਂ ਪਾਕਿਸਤਾਨ ਚੋਂ ਵੰਡ ਕੇ ਆਏ ਆ, ਸਾਨੂੰ ਅਸੀਂ ਉਹ ਤਰਾਸ ਦੀਆਂ ਝੱਲੀਆਂ। ਤਾਂ ਉਹ ਮੈਂ ਐਤਕੀ ਇੱਕ ਕੈਨੇਡਾ ਦੀ ਇੰਟਰਵਿਊ ਦੇ ਵਿੱਚ ਵੀ ਮੈਨੂੰ ਜਦੋਂ ਪੁੱਛਿਆ ਮੈਂ, ਉਹ ਕਹਿੰਦੇ ਵੀ ਪੰਜਾਬੀ ਭਾਸ਼ਾ ਬਾਰੇ ਕੋਈ ਗੱਲ ਸੀ, ਤਾਂ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਵੀ ਉਹ ਲੋਕ ਆ ਜਿਨ੍ਹਾਂ ਨੇ ਦਰਦ ਹੰਢਾਇਆ। ਉਹ ਹੈਰਾਨ ਹੋ ਗਿਆ ਵੀ ਤੁਸੀਂ ਤਾਂ ਉਨੀ ਉਮਰ ਨਹੀਂ ਹੈਗੀ ਵੀ ਤੁਸੀਂ ਦਰਦ ਪਾਕਿਸਤਾਨ ਤੇ ਉਹ ਵੰਡ ਵਾਲਾ ਕਿਵੇਂ ਹੰਢਾ ਲਿਆ। ਪਰ ਮੈਂ ਉਹਨਾਂ ਨੂੰ ਦੱਸਿਆ ਵੀ ਅਸੀਂ ਵੰਡ ਜਿਹੜਾ 66 ਚ ਹਰਿਆਣੇ ਦੇ ਵਿੱਚ ਸਾਨੂੰ ਭੇਜ ਦਿੱਤਾ ਗਿਆ, ਅਸੀਂ ਪੰਜਾਬੀ ਬੋਲਦੇ ਲੋਕ ਸਾਂ ਤੇ ਸਾਨੂੰ ਹਰਿਆਣੇ ਨੂੰ ਦੇ ਦਿੱਤਾ ਗਿਆ, ਹਰਿਆਣੇ ਦੇ ਵਿੱਚ ਸਾਡੀਆਂ ਫਿਰ ਕੁਝ ਇੱਕ ਮਜਬੂਰੀਆਂ ਹੋ ਗਈਆਂ ਤੇ ਉਸ ਢੰਗ ਨਾਲ ਹੀ ਸਾਡਾ ਪੜ੍ਹਾਈ ਲਿਖਾਈ ਪਾਲਣ ਪੋਸ਼ਣ ਹੋਇਆ। ਤੇ ਅੱਜ ਵੀ ਜੇ ਮੈਂ ਮੈਨੂੰ ਹੁਣ ਜੇ ਪਰਸਨਲ ਪੱਧਰ ਤੇ ਕਹੋ ਤਾਂ ਪਰਸਨਲ ਪੱਧਰ ਤੇ ਮੈਂ 6ਵੀਂ ਜਮਾਤ ਚ ਜਾ ਕੇ ਆਪਦੀ ਮਾਂ ਬੋਲੀ ਪੜ੍ਹਨ ਵਾਲਾ ਹੋਇਆ, 6ਵੀਂ ਜਮਾਤ ਚ ਮੈਂ ਆ ਕੇ ਊੜਾ ਦੇਖਿਆ, ਤਾਂ ਕਿੱਥੇ ਜਾਂਦੀ ਆ ਉਹ ਗੱਲ। ਅੱਜ ਮੈਂ ਪੰਜਾਬੀ ਭਾਸ਼ਾ ਦੇ ਨੂੰ ਆਪਦੀ ਮਾਂ ਬੋਲੀ ਕਹਿਣਾ, ਘਰੇ ਮਾਂ ਬੋਲੀ ਦੇ ਤੌਰ ਤੇ ਬੋਲੀ ਜਾਂਦੀ ਰਹੀ, ਪਰ ਮੈਨੂੰ ਉਹਦੀ ਦੂਰੀ ਮੇਰੇ ਨਾਲ ਉਹ 10 ਸਾਲਾਂ ਤੱਕ ਬਣਾਈ ਰੱਖੀ, 10 ਸਾਲਾਂ ਦਾ ਹੋ ਗਿਆ ਸੀ ਜਦੋਂ ਮੈਂ ਊੜਾ ਦੇਖਿਆ। ਤਾਂ ਇਹ ਕਾਰਨ ਕੀ ਹੋਇਆ, ਉਹ ਅਸੀਂ ਉਹ ਦੁਖਾਂਤ ਆ ਜਿਹੜਾ ਅਸੀਂ ਵੀ ਉਹ ਪੰਜਾਬੀ ਸੂਬੇ ਦਾ ਝੱਲਿਆ, ਤੇ ਜੇ ਅਸੀਂ ਪੰਜਾਬ ਚ ਹੁੰਦੇ ਤਾਂ ਅਸੀਂ ਵੀ ਆਪਣੀ ਮਾਂ ਬੋਲੀ ਚ ਪੜ੍ਹਾਈ ਕਰਦੇ। ਅਸੀਂ ਸਾਡੇ ਨਾਲ ਬਹੁਤ ਭੈੜੀ ਹੋਈ, ਅਸੀਂ ਸ਼ੁਰੂਆਤ ਹਿੰਦੀ ਦੇ ਵਿੱਚ ਕੀਤੀ, ਕਾਲਜ ਪੰਜਾਬੀ ਚ ਪੜ੍ਹੇ, ਆ ਗਏ ਅੰਗਰੇਜ਼ੀ ਮੁਲਕ ਦੇ ਵਿੱਚ, ਤੇ ਅਸੀਂ ਉਹ ਘੜਦੇ ਨਾ ਘੜਦੇ ਵਾਲੀ ਗੱਲ ਸਾਡੇ ਨਾਲ ਅੱਜ ਵੀ ਮੈਨੂੰ ਮਹਿਸੂਸ ਹੁੰਦੀ ਆ। ਬਾਹਰੋਂ ਮੰਨੀਏ ਨਾ ਮੰਨੀਏ ਉਹ ਇੱਕ ਵੱਖਰੀ ਗੱਲ ਆ, ਪਰ ਅੰਦਰੋਂ ਜਿਹੜੀਆਂ ਗੱਲਾਂ ਘਾਟ ਰਹੀਆਂ ਉਹ ਵਾਕਿਆ ਮਹਿਸੂਸ ਹੁੰਦੀ ਆ। ਸੋ ਇਹ ਜਿਹੜਾ ਪੰਜਾਬੀ ਸੂਬੇ ਦੇ ਜਸ਼ਨ ਹੈ, ਅਕਾਲੀ ਦਲ ਤਾਂ ਮਨਾ ਰਹੀ ਹੈ ਜੀ ਵੀ ਸੰਤ ਫਤਿਹ ਸਿੰਘ ਜਿਹੜੇ ਇਹਨਾਂ ਦੇ ਆਗੂ ਸਨ ਤੇ ਇਸ ਕਰਕੇ ਉਹ ਫਿਰ ਉਹਨੂੰ ਮਨਾਉਣਾ ਉਹਨਾਂ ਲਈ ਵੱਡੀ ਵਡੱਪਣ ਆ। ਪਰ ਮੇਰੇ ਹਿਸਾਬ ਨਾਲ ਉਹ ਇੱਕ ਫੇਲੀਅਰ ਸੀ, ਨਾ ਚੰਡੀਗੜ੍ਹ ਮਿਲਿਆ ਨਾ ਪੰਜਾਬੀ ਬੋਲਦੇ ਏਰੀਏ ਮਿਲੇ, ਜੇ ਪੰਜਾਬ ਮਿਲਿਆ ਤਾਂ ਉਹ ਮੁੱਠੀ ਕਿਦਾਂ ਮਿਲਿਆ, ਤੇ ਅਸੀਂ ਕਿਹੜੀ ਕਿਹੜੀ ਗੱਲ ਦੇ ਜਸ਼ਨ ਮਨਾਈਏ
ਜੀ। ਸੋ ਗੱਲ ਸਾਹਿਬ, ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ, ਆਪ ਬਾਰੇ, ਆਪ ਪਾਰਟੀ ਬਾਰੇ। ਯਾਨੀ ਕਹਿ ਰਹੇ ਕਿ ਸਿੱਧੂ ਮਿਲਾ ਸਕਦੇ ਆ ਆਪ ਪਾਰਟੀ ਨਾਲ ਹੱਥ, ਤੇ ਉਧਰੋਂ ਛੋਟੇ ਭੁੱਜ ਜੀ ਕਹਿ ਰਹੇ ਆ ਕਿ ਕੇਜਰੀਵਾਲ ਆਪਣੀ ਘਰਵਾਲੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ, ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਬਿਲਕੁਲ ਜੀ ਨਾਲ ਲੱਗਦੀ ਬਾਦਲ ਸਾਹਿਬ ਕਹਿ ਰਹੇ ਆ ਵੀ ਕੇਜਰੀਵਾਲ ਆਪਣੇ ਆਪ ਨੂੰ ਸ਼ਿਕਾਰੀ ਸਮਝ ਬੈਠਾ ਚੂਹਾ ਮਾਰ ਕੇ। ਸੋ ਇਹ ਚੀਜ਼ਾਂ ਇਹ ਤਿੰਨੇ ਚਾਰ ਇਹ ਖਬਰਾਂ ਬਰਾਬਰ ਦੀਆਂ ਜੇ ਆਪਾਂ ਮਿਲਾਈਏ ਤਾਂ ਦੇਖੋ ਜੀ ਹਰ ਇੱਕ ਆਪੋ ਆਪਣੇ ਰਾਗ ਅਲਾਪ ਰਿਹਾ ਤੇ ਉਹ ਰਾਗ ਅਲਾਪਣ ਦੇ ਵਿਚ ਸਾਰਿਆਂ ਤੋਂ ਜਿਹੜੀ ਵੱਡੀ ਟਿੱਪਣੀ ਇਸ ਤੇ ਮੈਂ ਕਰਨੀ ਹੈ ਚਾਹੂੰਗਾ ਵੀ ਜਿਹੜੀ ਲੋਕ ਕਹਿੰਦੇ ਨਾ ਵੀ ਸਬਰ ਤੇ ਇੱਕ ਤੋਲ ਕੇ ਬੋਲਣਾ ਤੇ ਇੱਕ ਕੋਈ ਵੀ ਡਿਸੀਜਨ ਲੈਣ ਦੇ ਵਿਚ ਕਾਹਲ ਨਾ ਕਰਨੀ ਹਮੇਸ਼ਾ ਉਹ ਬੰਦਾ ਕਾਮਯਾਬ ਰਿਹਾ। ਹੁਣ ਤੁਸੀਂ ਇਹ ਸਾਰੇ ਘਟਨਾਕ੍ਰਮ ਚ ਦੇਖੋ ਵੀ ਇੱਕ ਮਹੀਨੇ ਦੇ ਵਿਚ ਕਿੰਨੇ ਵਾਰੀ ਸਾਨੂੰ ਕੀ ਸਮੀਕਰਨ ਦੇਖਣ ਨੂੰ ਮਿਲੇ ਤੇ ਜੇ ਠੇਠ ਭਾਸ਼ਾ ਚ ਕਹੀਏ ਸਾਡੀ ਬਠਿੰਡੇ ਵਾਲੀ ਦੇ ਵਿਚ ਤਾਂ ਕਿੰਨੇ ਵਾਰੀ ਥੁੱਕ ਥੁੱਕ ਕੇ ਚੱਟਦੇ ਲੋਕ ਦੇਖੇ ਸਿਆਸਤ ਦੇ ਵਿਚ। ਸੋ ਇਹ ਇੱਥੇ ਆ ਕੇ ਪਤਾ ਲੱਗਦਾ ਬੰਦੇ ਦਾ ਸਬਰ ਸੰਤੋਖ ਤੇ ਟੈਂਪਰ ਤੇ ਬੰਦੇ ਦੀ ਸੂਝ ਕਿੰਨੀ ਦੂਰ ਅੰਦੇਸ਼ੀ ਆ। ਜੇ ਬੰਦੇ ਦੀ ਦੂਰ ਅੰਦੇਸ਼ੀ ਵਾਲੀ ਸੂਝ ਹੋਵੇ ਨਾ ਉਹ ਤੀਜੇ ਦਿਨ ਮੈਕ ਫੜ ਕੇ ਪ੍ਰੈਸ ਕਾਨਫਰੰਸਾਂ ਨਹੀਂ ਕਰਦੇ। ਪਰ ਮੈਨੂੰ ਇਸ ਕੱਲੇ ਮੈਂ ਸਿੱਧੂ ਨੂੰ ਨਹੀਂ ਕਹਿ ਰਿਹਾ ਇੱਥੇ, ਮੈਨੂੰ ਇੱਥੇ ਸਾਰੀਆਂ ਪਾਰਟੀਆਂ ਦੇ ਜਿਹੜੇ ਮੁਖੀ ਆਪਦੇ ਆਪ ਨੂੰ ਕਹਾਉਂਦੇ ਆ ਉਹਨਾਂ ਸਾਰਿਆਂ ਦੇ ਮਾਮਲੇ ਚ ਮੈਂ ਦੇਖ ਰਿਹਾ ਵੀ ਉਹ ਇੰਨੀ ਕੁ ਜਲਦਬਾਜ਼ੀ ਚ ਵੀ ਇੱਕ ਵਾਰੀ ਮਿਲੇ ਕਿਸੇ ਨਾਲ ਨਹੀਂ ਗੱਲ ਸਿਰੇ ਚੜੀ, ਚੱਲ ਪ੍ਰੈਸ ਕਾਨਫਰੰਸ ਉਹ ਥੁੱਕ ਲਿਆ, ਤੀਜੇ ਦਿਨ ਉਹਨੂੰ ਚੱਟ ਲਿਆ। ਸੋ ਇਹ ਚੀਜ਼ਾਂ ਅੱਜ ਦੇ ਲੀਡਰਾਂ ਨੂੰ ਵੀ ਮੈਂ ਤਾਂ ਜਿਹੜੇ ਦੋਮ ਦਰਜੇ ਦੇ ਲੀਡਰ ਕਹਿ ਰਿਹਾ ਵੀ ਦੋਮ ਦਰਜੇ ਦੇ ਲੀਡਰ ਆ ਜਿਹੜੇ ਕਿ ਆਪਦੀਆਂ ਸਿਆਸੀ ਚਾਲਾਂ ਨੂੰ ਨੀ ਕੰਟਰੋਲ ਕਰ ਸਕਦੇ, ਉਹਨਾਂ ਨੂੰ ਇਹੀ ਨੀ ਪਤਾ ਵੀ ਅਸੀਂ ਸਿਆਸੀ ਚਾਲਾਂ ਜਿਹੜੀਆਂ ਹੁੰਦੀਆਂ ਉਹ ਹਮੇਸ਼ਾ ਪਰਦੇ ਦੇ ਪਿੱਛੇ ਹੁੰਦੀਆਂ ਤੇ ਉਹਨਾਂ ਨੂੰ ਕਿਵੇਂ ਉਹਨਾਂ ਦੇ ਨਤੀਜੇ ਆਉਂਦੇ ਹੁੰਦੇ ਆ। ਤੇ ਇਹ ਤਾਂ ਅੱਜ ਗੱਲ ਕੀਤੀ ਜੇ ਸਿੱਧੂ ਨੇ ਕੇਜਰੀਵਾਲ ਨੂੰ ਫੋਨ ਕਰ ਲਿਆ, ਦੂਜੇ ਦਿਨ ਉਧਰ ਠੀਕ ਆ, ਦੂਜੇ ਦਿਨ ਆ ਗਿਆ ਜੀ ਸਿੱਧੂ ਕੇਜਰੀਵਾਲ ਬਹੁਤ ਮਾੜਾ ਮੇਰੇ ਨਾਲ ਕਰ ਰਿਹਾ, ਕੇਜਰੀਵਾਲ ਉਧਰੋਂ ਟਵੀਟ ਕਰ ਦਿੰਦਾ, ਉਧਰੋਂ ਛੋਟੇਪੁਰ, ਉਧਰ ਵੀ ਇੱਕ ਗੰਦਾ ਹਾਲ ਨੀ, ਜਿਵੇਂ ਜਵਾਕਾਂ ਦੀ ਖੇਡ ਹੁੰਦੀ ਆ ਉਹ ਬਣਾ ਕੇ ਰੱਖਤੀ ਆ ਰਾਜਨੀਤੀ ਇਹਨਾਂ ਨੇ। ਪਰ ਜੇ ਹੁਣ ਇਹੀ ਨਵਜੋਤ ਸਿੱਧੂ ਨੇ ਥੋੜਾ ਜਿਹਾ ਸਬਰ ਸੰਤੋਖ ਰੱਖਿਆ ਹੁੰਦਾ ਜਿਨ੍ਹਾਂ ਚ ਕੋਈ ਫਾਈਨਲ ਨਤੀਜਾ ਹੀ ਨਹੀਂ ਨਿਕਲਦਾ, ਉਨ੍ਹਾਂ ਚ ਕੀ ਲੋੜ ਆ ਕੇ ਚੱਪ ਚੱਪ ਕੇ ਬਹਿ ਕੇ ਗੱਲਾਂ ਕਰਨੀਆਂ। ਹੁਣ ਕਿਹੜੇ ਮੂੰਹ ਨਾਲ ਕੇਜਰੀਵਾਲ ਜਿੰਦਾਬਾਦ ਕਹੂਗਾ, ਮੈਨੂੰ ਇਹ ਨਹੀਂ ਸਮਝ ਆਉਂਦੀ। ਜੇ ਉਹ ਸੰਜੇ ਸਿੰਘ ਨੇ ਅੱਜ ਬਿਆਨ ਦਿੱਤਾ ਵੀ ਸਿੱਧੂ ਜੋੜਾ ਸਾਡੇ ਭਾਈ ਉਸ ਚ ਸੰਪਰਕ ਚ ਆ ਤੇ ਦੁਰਗੇਸ਼ ਪਾਠਕ ਨਾਲ ਉਹਦੀ ਗੱਲ ਹੋ ਗਈ ਆ, ਭਾਵੇਂ ਉਹਨੂੰ ਕਹਿੰਦੇ ਵੀ ਅਸੀਂ ਡਿਪਟੀ ਸੀਐਮ ਦਾ ਨਹੀਂ ਅਹੁਦਾ ਦੇਣਾ, ਪਰ ਫੇਰ ਵੀ ਉਹ ਸਾਡੇ ਨਾਲ ਸੰਪਰਕ ਚ ਆ, ਅਸੀਂ ਉਹਨਾਂ ਦੇ ਬੈਂਸ ਭਰਾਵਾਂ ਨੂੰ ਵੀ ਸੀਟਾਂ ਦੇਣ ਨੂੰ ਤਿਆਰ ਹੋਵਾਂਗੇ, ਪ੍ਰਗਟ ਸਿੰਘ ਨੂੰ ਸੀਟ ਮੰਗ ਰਹੇ ਆ, ਏਦਾਂ ਏਦਾਂ ਕਰਕੇ ਹੁਣ ਫੈਸਲਾ ਹੋਊਗਾ ਤੁਹਾਡੇ ਸਾਹਮਣੇ, 2-4 ਦਿਨਾਂ ਚ ਫੈਸਲਾ ਹੋਜੂਗਾ, ਚਾਹੇ ਉਹ ਕਾਂਗਰਸ ਵਾਲੇ ਪਾਸੇ ਵਿੱਚ ਹੈ ਉਹਦੇ ਵਾਲੇ ਪਾਸੇ ਹੋਵੇ। ਪਰ ਹੁਣ ਉਹ 4 ਦਿਨ ਪਹਿਲਾਂ ਕਾਂਗਰਸ ਨੂੰ ਪੁੱਠਾ ਸਿੱਧਾ ਬੋਲ ਕੇ, 4 ਦਿਨ ਪਹਿਲਾਂ ਉਹ ਕੇਜਰੀਵਾਲ ਨੂੰ ਬੋਲ ਕੇ ਹਟਿਆ, ਤਾਂ ਫਿਰ ਉਹ ਕਿਹੜੇ ਮੂੰਹ ਨਾਲ ਲੋਕ ਉਹਦੀਆਂ ਗੱਲਾਂ ਤੇ ਵਿਸ਼ਵਾਸ ਕਰਨਗੇ? ਹੁਣ ਲੋਕ ਇਹ ਕਹਿਣਗੇ ਨਾ ਵੀ ਇਹ ਤਾਂ ਹਰ 15 ਦਿਨਾਂ ਬਾਅਦ ਜਦੋਂ ਚੀਜ਼ ਬਦਲਦੀ ਹੈ ਬਦਲ ਜੂਗਾ ਬੰਦਾ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਕੱਚੇ ਖਿਲਾੜੀ ਹੋਣ ਦੀਆਂ ਨਿਸ਼ਾਨੀਆਂ, ਕੱਚੀ ਸਿਆਸਤ ਕੱਚੀ ਰਾਜਨੀਤੀ ਉਹ ਖੇਡੀ ਜਾ ਰਹੀ ਆ। ਬਾਦਲ ਦਾ ਪਲੜਾ ਕਿਉਂ ਭਾਰੀ ਆ, ਬਾਦਲ ਕਿਉਂ ਰਾਜ ਕਰ ਗਿਆ, 5 ਵਾਰੀ ਮੁੱਖ ਮੰਤਰੀ ਬਣ ਗਿਆ, ਬਸ ਇੱਥੇ ਆ ਕੇ ਉਹਦਾ ਤੇ ਇਹਦਾ ਆਪਣਾ ਫਰਕ ਆ ਦੂਜਿਆਂ ਦਾ ਲੀਡਰਾਂ ਦਾ, ਉਹ ਜਿਵੇਂ ਵੀ ਮਰਜ਼ੀ ਆ ਉਹ ਆਪਦੇ ਪੱਤੇ ਸ਼ੋ ਨਹੀਂ ਹੋਣ ਦਿੰਦਾ, ਉਹ ਜਿਵੇਂ ਉਹ ਇੱਕ ਘਾਣ ਸਿਆਸਤਦਾਨ ਜੇ ਕਿਸੇ ਨੂੰ ਲਿਖਿਆ ਜਾਂਦਾ ਨਾ ਉਹ ਘਾਣ ਕਰਦਾ ਗਾ, ਉਹਨੂੰ ਉਹਦੇ ਚ ਕਲਾ ਹੈਗੀ ਆ। ਪਰ ਅਸੀਂ ਠੀਕ ਆ, ਅਸੀਂ ਨਹੀਂ ਚਾਹੁੰਦੇ, ਅਸੀਂ ਦੁਸ਼ਮਣ ਬਣੇ ਹੋਏ ਆ ਜਾਂ ਇਸ ਗੱਲ ਤੋਂ ਉਹਨਾਂ ਦੇ ਕੰਮਾਂ ਤੋਂ ਨਹੀਂ ਖੁਸ਼ ਆ, ਅਸੀਂ ਜ਼ਰੂਰ ਕਹਿ ਸਕਦੇ ਹਾਂ ਉਹਦੀਆਂ ਹਰੇਕ ਚੀਜ਼ ਚ ਕਮੀ ਕੱਢ ਲਾਂਗੇ, ਪਰ ਇਹ ਮੰਨਣਾ ਪਊਗਾ ਜੀ ਉਹਨੇ ਪਹਿਲਾਂ ਵੀ ਪਿੱਠ ਲਵਾਈ ਆ ਤੇ ਹੁਣ ਵੀ ਨਾ ਕਿਤੇ ਲਾਜੇ। ਇਹ ਗੱਲ ਧਿਆਨ ਚ ਰੱਖਣ ਵਾਲੀ ਗੱਲ ਆ। ਐਵੇਂ ਕਈ ਵਾਰੀ ਕੀ ਨਾ ਅਸੀਂ ਆਪਦੇ ਆਪ ਨੂੰ ਉਹ ਸ਼ਿਕਾਰੀ ਵਾਲੀ ਗੱਲ ਹੀ ਆ ਵੀ ਸ਼ਿਕਾਰੀ ਸਮਝੀ ਜਾਈਏ, ਕੁੱਤੀ ਦੇ ਸੋਟੀ ਮਾਰ ਕੇ ਕਈ ਵਾਰੀ ਬੰਦਾ ਬੈਲੀ ਬਣ ਜਾਂਦਾ। ਸੋ ਇਹੋ ਜਿਹੇ ਬੈਲੀਆਂ ਦਾ ਕੰਮ ਨਹੀਂ ਹੁੰਦਾ, ਸਿਆਸਤ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਵਿਚ ਜਿੰਨਾ ਤੁਸੀਂ ਘੱਟ ਬੋਲੋਗੇ, ਤੋਲਵਾਂ ਬੋਲੋਗੇ, ਡਿਸੀਜਨ ਦਾ ਜਿਹੜਾ ਜਿੰਨਾ ਪਰਦੇ ਚ ਡਿਸੀਜਨ ਰੱਖ ਲਓਗੇ, ਇਹ ਜੇ ਕੰਮ ਜਿਹੜਾ ਕਰਦਾ ਉਹੀ ਬੰਦਾ ਜਿਹੜਾ ਸਿਆਸਤ ਦੇ ਵਿਚ ਕਾਮਯਾਬ ਆ, ਨਹੀਂ ਤਾਂ ਫਿਰ ਇਹ ਲੋਕ ਹਸਾਉਣ ਵਾਲੀ ਗੱਲ ਆ। ਤੇ ਜਿਹੜੀ ਕੇਜਰੀਵਾਲ ਦੇ ਮੁੱਖ ਮੰਤਰੀ ਗੱਲ ਆਈ ਹੈ ਵੀ ਉਹਦੇ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਆਈਆਂ, ਐਤਕੀ ਉਹ ਪੰਜਾਬ ਦੇ ਦੌਰੇ ਤੇ ਆਪਣੀ ਪਤਨੀ ਨੂੰ ਲੈ ਕੇ ਆਏ ਆ, ਤਾਂ ਹੁਣ ਚਰਚਾ ਛੇੜ ਦਿੱਤੀ ਹੈ ਜੀ ਵੀ ਉਹ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਗੇ। ਪਰ ਮੇਰੇ ਹਿਸਾਬ ਨਾਲ ਇਹ ਵੀ ਇੱਕ ਹਾਸੋਹੀਣਾ ਬਿਆਨ ਤੇ ਹਾਸੋਹੀਣੀ ਗੱਲ ਆ। ਜਿਹੜੀ ਆਮ ਆਦਮੀ ਪਾਰਟੀ ਨੇ ਪਰਿਵਾਰਵਾਦ ਦੇ ਨਾਂ ਦੇ ਉੱਤੇ ਵੋਟਾਂ ਲਈਆਂ ਵੀ ਪਰਿਵਾਰਵਾਦ ਨੂੰ ਅਸੀਂ ਨੇੜੇ ਨਹੀਂ ਲੱਗਣ ਦਿੰਦੇ, ਅਸੀਂ ਇੱਕ ਬੰਦੇ ਨੂੰ ਇੱਕ ਅਹੁਦਾ ਇੱਕ ਸੀਟ ਉਹ ਚੀਜ਼ਾਂ ਦੇਵਾਂਗੇ, ਇਹ ਜਿਹੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਗੱਲਾਂ ਕੀਤੀਆਂ। ਤੇ ਕੇਜਰੀਵਾਲ ਸਿੱਧੂ ਨੂੰ ਕਹਿ ਰਹੇ ਆ ਵੀ ਭਾਈ ਨਵਜੋਤ ਸਿੱਧੂ ਨੂੰ ਨਹੀਂ ਮਿਲ ਸਕਦੀ, ਉਹਦੇ ਘਰ ਵਾਲੀ ਨੂੰ ਮਿਲੂਗੀ, ਇੱਕ ਜਣੇ ਨੂੰ ਮਿਲੂ, ਬਾਂਸ ਭਰਾਵਾਂ ਨੂੰ ਇੱਕ ਜਣੇ ਨੂੰ ਮਿਲੂ, ਤਾਂ ਫਿਰ ਕਿਹੜੇ ਮੂੰਹ ਨਾਲ ਕੇਜਰੀਵਾਲ ਆਪਦੇ ਘਰ ਵਾਲੀ ਨੂੰ ਇੱਥੇ ਪ੍ਰਮੋਟ ਕਰਨਗੇ? ਕੀ ਫਿਰ ਜਿਹੜੇ ਉਹਦੇ ਮਗਰ ਲੱਗੇ ਆ ਕਾਰਕਣ ਹੁਣ ਜਿਹੜੇ ਸਾਡੇ ਨੌਜਵਾਨ ਆ ਜਾਗਰੂਕ, ਕੀ ਉਹ ਜਾਗਰੂਕ ਨੌਜਵਾਨ ਅਸੀਂ 5 ਮਿੰਟ ਚ ਇਸ ਗੱਲ ਨੂੰ ਮੰਨ ਲੈਣਗੇ? ਜਾਂ 5 ਮਿੰਟ ਜੀ ਇਸ ਗੱਲ ਨੂੰ ਬਰਦਾਸ਼ਤ ਕਰ ਲੈਣਗੇ, ਨਹੀਂ ਏਦਾਂ ਨਹੀਂ ਹੋਊਗਾ। ਸੋ ਇਸ ਕਰਕੇ ਐਡੀ ਇਹੋ ਜਿਹੜੇ ਹਾਸੋਹੀਣੇ ਬਿਆਨ ਹੁੰਦੇ ਆ ਨਾ, ਉਹ ਬਿਆਨ ਤੁਹਾਡਾ ਤੁਹਾਡਾ ਬੰਦੇ ਹੋ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਕੇਜਰੀਵਾਲ, ਜੇ ਕੇਜਰੀਵਾਲ ਹੁਣ ਇਹੋ ਜਿਹੀ ਨੀਤੀ ਰੱਖ ਰਹੇ ਆ ਤੇ ਆਪਣੀ ਪਤਨੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਦੇ ਵਿਚ ਆ, ਜਾਂ ਕਰਨ ਨੂੰ ਮੁੱਖ ਮੰਤਰੀ ਬਣਾ ਰਹੇ ਆ, ਤਾਂ ਫਿਰ ਮੇਰੇ ਹਿਸਾਬ ਨਾਲ ਮੈਂ ਸਭ ਤੋਂ ਪਹਿਲਾਂ ਇਨਸਾਨ ਹੋਊਗਾ ਜਿਹੜਾ ਕਹੂਗਾ ਵੀ ਭਾਈ ਇਹ ਆਮ ਆਦਮੀ ਪਾਰਟੀ ਤੋਂ ਬਚੋ
ਜੀ। ਸੋ ਬਾਕੀ ਜੀ ਜਾਗਰੂਕ ਹੋਣਾ ਤਾਂ ਬਹੁਤ ਜ਼ਰੂਰੀ ਆ ਤੇ ਕਾਫੀ ਲੋਕ ਜਾਗਰੂਕ ਹੋ ਵੀ ਰਹੇ ਆ। ਸੋ ਬਾਕੀ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੀ ਪਤਾ ਲੱਗ ਜਾਏਗਾ। ਤੇ ਜਾਗਰੂਕ ਦੀ ਬਰਾੜ ਸਾਹਿਬ ਗੱਲ ਕਰ ਰਹੇ ਸੀਗੇ ਤੇ ਇੱਧਰ ਇੱਕ ਹੋਰ ਵੀ ਗੱਲ ਹੋ ਗਈ ਹੈ ਜੀ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ। ਇੱਕ ਬੱਚੇ ਨੇ ਆਪਣੇ ਹੀ ਬਾਪ ਨੂੰ ਜੁਰਮਾਨਾ ਕਰਾ ਦਿੱਤਾ। ਸੋ ਇਸ ਇਹ ਜਾਗਰੂਕਤਾ ਵੀ ਕਾਫੀ ਜ਼ਿਆਦਾ ਆ ਗਈ ਹੈ ਤੇ ਇਸ ਦੇ ਬਾਰੇ ਵੀ ਤੁਸੀਂ ਕੀ ਕਹੋਗੇ?
ਦੇਖੋ ਕੱਲ ਅਸੀਂ ਖਬਰ ਪੜ੍ਹੀ ਸੀਗੀ ਤੇ ਕੱਲ ਖਬਰ ਪੜ੍ਹਦੇ ਹੋਏ ਮੈਨੂੰ ਬੜੀ ਹੈਰਾਨੀ ਹੋਈ। ਮੈਂ ਬੇਟੀ ਦੇਖੀ, ਉਸ ਬੇਟੀ ਮੈਨੂੰ ਲੱਗਦਾ ਮਸਾਂ 12-15 ਸਾਲ ਦੀ ਕੁੜੀ ਹੋਣੀ ਹੈ ਜੀ, ਤੇ ਉਹਨੇ ਜਿਹੜੀ ਆਪਣੇ ਬਾਪ ਨੂੰ ਫਸਾਇਆ ਤੇ ਮੇਰੇ ਉਹ ਗੱਲਾਂ ਚੇਤੇ ਆ ਗਈਆਂ ਜਿਹੜੀਆਂ ਅਸੀਂ ਗੱਲਾਂ ਕਰਦੇ ਹੁੰਦੇ ਸੀਗੇ ਵੀ ਭਾਈ ਬਾਹਰਲੇ ਮੁਲਕਾਂ ਦੇ ਵਿੱਚ ਬੱਚੇ ਆਪਦੇ ਜੇ ਮਾਂ ਬਾਪ ਝਿੜਕ ਦੇਣ ਦਾ ਪੁਲਿਸ ਨੂੰ ਕਾਲ ਕਰ ਦਿੰਦੇ ਆ, ਇੱਦਾਂ ਹੋ ਜਾਂਦਾ ਉਦਾਂ ਹੋ ਜਾਂਦਾ। ਪਰ ਕੱਲ ਜਿਹੜੀ ਮੇਨ ਅਸੀਂ ਗੱਲ ਦੇਖਣ ਨੂੰ ਮਿਲੀ ਉਹ ਇਹ ਸੀਗੀ ਵੀ ਜਿਹੜੀ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਜਿਹੜੀ ਇੱਕ ਬੇਟੀ ਨੇ ਆਪਣੇ ਬਾਪ ਨੂੰ ਹੀ ਫਸਾ ਦਿੱਤਾ ਤੇ ਆਪਣੇ ਬਾਪ ਨੂੰ ਉਹਨੇ ਜਦੋਂ ਸਕੂਲ ਗਈ ਤਾਂ ਉਹਨੇ ਪੁਲਿਸ ਨੂੰ ਕਾਲ ਕੀਤੀ ਵੀ ਮੇਰਾ ਬਾਪ ਆ ਜਿਹੜਾ ਪਰਾਲੀ ਸਾੜ ਰਿਹਾ ਤੇ ਉਹਦੇ ਲਈ 2500 ਜੁਰਮਾਨਾ ਹੋਇਆ। 2500 ਰੁਪਈਆ ਜਿਹੜਾ ਜੁਰਮਾਨਾ ਉਹਨੂੰ ਲਾਇਆ ਗਿਆ ਉਹਦੇ ਬਾਪ ਨੂੰ ਤੇ, ਪਰ ਉਹਨਾਂ ਦੇ ਬਾਪ ਦਾ ਵੀ ਬਿਆਨ ਸੀ ਵੀ ਮੈਨੂੰ ਇੱਕ ਪਾਸੇ ਚ ਦੁੱਖ ਹੋਇਆ ਜੁਰਮਾਨਾ ਦੇਣ ਚ, ਪਰ ਮੈਨੂੰ ਖੁਸ਼ੀ ਹੋਈ ਆ ਵੀ ਮੇਰੀ ਧੀ ਨੇ ਆਪਦੀ ਜਾਗ੍ਰਿਤੀ ਦਿਖਾਈ ਆ ਤੇ ਉਹਨੇ ਆਪਦੇ ਉਹ ਇੰਨੀ ਕੁ ਬਹਾਦਰ ਆ ਵੀ ਉਹਨੇ ਆਪਦੇ ਸੱਚ ਪਿੱਛੇ ਆਪਣੇ ਪਿਓ ਨੂੰ ਵੀ ਨਹੀਂ ਬਖਸ਼ਿਆ। ਸੋ ਇਹ ਕਿਤੇ ਨਾ ਕਿਤੇ ਚੰਗੇ ਸਾਈਨ ਆ ਜੀ, ਮੈਂ ਤਾਂ ਕਹੂੰ ਆ ਵੀ ਅੱਜ ਦੇ ਜਿਹੜਾ ਯੂਥ ਦੇ ਵਿੱਚ ਬਾਹਰਲੇ ਮੁਲਕਾਂ ਨਾਲ ਜਾਂ ਜਿੱਥੋਂ ਵੀ ਲੋਕਾਂ ਨਾਲ ਛੇਤੀ ਜੁੜ ਗਏ ਆ ਤੇ ਸਾਨੂੰ ਇੱਕ ਦੂਜੇ ਮੁਲਕਾਂ ਦੀਆਂ ਕਦਰਾਂ ਕੀਮਤਾਂ ਦਾ ਪਤਾ ਲੱਗ ਗਿਆ, ਜਿੱਥੇ ਬੁਰਾਈਆਂ ਤੇਜ਼ੀ ਨਾਲ ਦੂਜੇ ਮੁਲਕ ਦੀਆਂ ਦੂਜੇ ਚ ਘੁਸ ਰਹੀਆਂ ਤਾਂ ਚੰਗਿਆਈ ਵੀ ਜਾ ਰਹੀ ਆ। ਸੋ ਇਸ ਕਰਕੇ ਮੈਨੂੰ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਉਦਾਹਰਨਾਂ ਤੁਹਾਨੂੰ ਮਿਲਣਗੀਆਂ ਜਦੋਂ ਬੱਚੇ ਇਹ ਗੱਲਾਂ ਕਹਿਣਗੇ ਵੀ ਨਹੀਂ ਇਹ ਗੱਲਾਂ ਗਲਤ ਆਪਦੇ ਮਾਪਿਆਂ ਨੂੰ ਤੇ ਉਹ ਮਾਪੇ ਫਿਰ ਮਜਬੂਰਨ ਬਦਲਣਗੇ ਉਹ ਗੱਲਾਂ ਨੂੰ। ਸੋ ਬਹੁਤ ਜਿਹੜੀ ਵਧੀਆ ਇਹ ਫੈਸਲਾ ਹੋਇਆ ਜਿਹੜਾ ਇਹ ਹੋਇਆ ਤੇ ਇੱਕ ਕਿਸੇ ਅਦਾਰੇ ਨੇ ਨਾ ਉਹਨੂੰ 11,000 ਦਾ ਸਨਮਾਨ ਦੇਣ ਦਾ ਤੇ ਸਨਮਾਨ ਪੱਤਰ ਦੇਣ ਦੀ ਗੱਲ ਵੀ ਕਹੀ ਆ ਪ੍ਰਦੂਸ਼ਣ ਕੰਟਰੋਲ ਬੰਨੀਓ। ਇਸ ਨਾਲ ਮੇਰੇ ਹਿਸਾਬ ਨਾਲ ਹੋਰ ਵੀ ਵੱਧ ਕੇ ਜਿਹੜੀਆਂ ਗੱਲਾਂ ਸਾਹਮਣੇ ਆਉਣਗੀਆਂ
ਜੀ। ਸੋ ਬਰਾੜ ਸਾਹਿਬ ਅੱਗੇ ਸਾਡੇ ਨਾਲ ਕੁਲਬੀਰ ਸਿੰਘ ਬ੍ਰਿਸਬਨ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਉਹ ਤੇ ਉਹਨਾਂ ਨੇ ਪੁੱਛਿਆ ਵਾ ਕਹਿੰਦੇ ਕਿ ਬਰਾੜ ਸਾਹਿਬ ਹੋਣ ਵਾਲੇ ਸਰਬੱਤ ਖਾਲਸਾ ਦੇ ਬਾਰੇ ਵੀ ਤੁਸੀਂ ਆਪਣੇ ਵਿਊ ਦੱਸੋ।
ਦੇਖੋ ਜੀ ਸਰਬੱਤ ਖਾਲਸਾ ਜੇ ਤਾਂ ਪਿਛਲੀ ਤਰਜ ਤੇ ਪਿਛਲੇ ਵਾਂਗੂ ਹੀ ਹੋਣਾ ਤਾਂ ਫੇਰ ਤਾਂ ਤੁਹਾਨੂੰ ਪਤਾ ਹੀ ਆ ਵੀ ਪਿਛਲਿਆਂ ਦੇ ਕੀ ਨਤੀਜੇ ਆਏ ਹੁਣ ਤੱਕ। ਉਦੋਂ ਅਸੀਂ ਪਹਿਲਾਂ ਹੀ ਜਿਹੜੀ ਭਵਿੱਖਬਾਣੀ ਕੀਤੀ ਸੀ ਵੀ ਦੋ ਦੋ ਜਥੇਦਾਰ ਹੋਣਗੇ, ਦੋ ਦੋ ਚੀਜ਼ਾਂ ਹੋਣਗੀਆਂ, ਉਹੀ ਚੀਜ਼ਾਂ ਹੋਈਆਂ। ਪਰ ਉਹ ਦੋ ਜਥੇਦਾਰ ਹੋਣ ਤੋਂ ਬਾਅਦ ਵੀ ਕਿੰਨੇ ਕੁ ਫੈਸਲੇ ਲਏ ਜਾ ਸਕੇ ਜਦੋਂ ਹੁਣ ਜਥੇਦਾਰ ਥਾਪ ਹੀ ਦਿੱਤੇ ਸੀ, ਤਾਂ ਫਿਰ ਉਹ ਐਕਸ਼ਨ ਚ ਕਿਉਂ ਨਹੀਂ ਆਏ? ਕੀ ਗੱਲ ਉਹਨਾਂ ਨੂੰ ਐਕਸ਼ਨ ਦੇ ਵਿੱਚ ਇਸ ਗੱਲ ਤੋਂ ਡਰਦੇ ਮਾਰੇ ਨਹੀਂ ਆਏ ਜਾਂ ਜੇਲ੍ਹਾਂ ਦੇ ਮਾਰੇ ਨਹੀਂ ਆਏ? ਕੀ ਕਾਰਨ ਹੋਇਆ ਉਹਦੇ ਪਿੱਛੇ? ਸੋ ਕੁੱਲ ਮਿਲਾ ਕੇ ਜਿਹੜਾ ਪਹਿਲਾਂ ਦਾ ਜਿਹੜਾ ਫੇਲੀਅਰ ਸੌਦਾ ਸੀ ਉਹੀ ਫੇਲੀਅਰ ਸੌਦਾ ਹੋਣਾ ਜੇ ਹੁਣ ਵੀ ਇੱਦਾਂ ਕੀਤਾ, ਕਿਉਂਕਿ ਜੇ ਅਸੀਂ ਮਰਿਆਦਾ ਨੂੰ ਮੰਨਦੇ ਹਾਂ ਜਾਂ ਅਸੀਂ ਸਿੱਖ ਧਰਮ ਦੀ ਕਹਿੰਦੇ ਹਾਂ ਵੀ ਅਕਾਲ ਤਖ਼ਤ ਸਾਹਿਬ ਜਿਹੜਾ ਸਰਵਉੱਚ ਥਾਂ, ਤਾਂ ਮੇਰਾ ਮੰਨਣਾ ਇਹ ਹੈ ਵੀ ਸਾਨੂੰ ਜਿਹੜੇ ਵੀ ਇਹ ਸਰਬੱਤ ਖਾਲਸਾ ਕਰ ਰਹੇ ਆ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਤੇ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਅਨਾਊਂਸ ਕਰਨ, ਉਹ ਬੁਲਾਉਣ ਸਰਬੱਤ ਖਾਲਸਾ, ਜਾਂ ਫੇਰ ਉਹਦਾ ਕੋਈ ਨਤੀਜਾ ਨਿਕਲੇ ਤਾਂ ਠੀਕ ਆ। ਪਰ ਜੇ ਆਪੋ ਆਪਣੇ ਰਾਗ ਵਾਲ ਆਪਣੇ ਆ ਤਾਂ ਫਿਰ ਉਹ ਸਰਬੱਤ ਖਾਲਸਾ ਨਹੀਂ ਉਹਨੂੰ ਕਿਹਾ ਜਾ ਸਕਦਾ, ਕਿਉਂਕਿ ਜਿਹੜੀ ਰੀਤ ਰਵਾਇਤ ਉਹੀ ਹੈ ਜੀ ਵੀ ਜੇ ਸਰਬੱਤ ਖਾਲਸਾ ਦੀ ਕਿੱਥੋਂ ਕੌਲ ਆਊਗੀ? ਇਹ ਥੋੜਾ ਹੈਗਾ ਵੀ ਮੈਂ ਬੈਠਾ ਇੱਥੇ ਐਡਲੇਡ ਚ ਕਹਿ ਦਿਆਂ ਵੀ ਆ ਜਾਓ ਸਰਬੱਤ ਖਾਲਸਾ ਸੱਦੀਏ, ਕੋਈ ਕੈਨੇਡਾ ਚ ਬੈਠਾ ਕਹਿ ਦੇ, ਐ ਨਹੀਂ ਹੁੰਦਾ। ਇਹ ਇੱਕ ਪੁਆਇੰਟ ਹੁੰਦਾ, ਉਹ ਪੁਆਇੰਟ ਅਕਾਲ ਤਖ਼ਤ ਸਾਹਿਬ ਆ, ਤੇ ਜੇ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਸਰਬੱਤ ਖਾਲਸੇ ਦਾ ਤਾਂ ਹੋ ਸਕਦਾ ਉਹਦੇ ਤੇ ਸਾਨੂੰ ਨਜ਼ਰ ਰੱਖਣੀ ਚਾਹੀਦੀ ਹੈ ਵੀ ਉਹਦੇ ਚੋਂ ਕੀ ਨਿਕਲ ਕੇ ਆਉਂਦਾ। ਪਰ ਜੇ ਉਹਦੇ ਚ ਪ੍ਰੋਬਲਮ ਇਹ ਆਉਂਦੀ ਹੈ ਫਿਰ ਸਾਡੇ ਲੋਕ ਬਾਈਕਾਟ ਕਰ ਦੇਣਗੇ ਦੂਜੇ ਜਥੇਦਾਰ, ਅਸੀਂ ਜਿੱਥੇ ਜਾਣਾ ਨਹੀਂ, ਫਿਰ ਕੀ ਸਰਬੱਤ ਖਾਲਸਾ ਰਹਿ ਗਿਆ। ਫਿਰ ਉਹ ਜਿਹੜੀ ਸਿਆਸੀ ਲੋਕਾਂ ਦੀ ਜਿਹਦਾ ਅਸੀਂ ਪ੍ਰਭਾਵ ਕਹਿੰਦੇ ਹਾਂ ਵੀ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਉੱਤੇ ਪ੍ਰਭਾਵ ਪਾਇਆ ਹੋਇਆ, ਫਿਰ ਉਹ ਫੇਰ ਆਪਦਾ ਫੈਸਲਾ ਮਨਾਉਣ ਚ ਕਾਮਯਾਬ ਹੋ ਜਾਣਗੇ। ਸੋ ਕਾਫੀ ਜਿਹੜੀ ਇਹਦੇ ਵਿੱਚ ਹੈ ਨਹੀਂ ਕੋਈ ਵਧੀਆ, ਇਹਦੇ ਆਊਟਕਮ ਆਉਣ ਦੀ ਕੋਈ ਆਸਾਰ ਨਹੀਂ ਦਿਖ ਰਹੇ ਮੈਨੂੰ
ਜੀ। ਸੋ ਅੱਗੇ ਸਾਡੇ ਨਾਲ ਜੀ ਨਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਤੋਂ ਕਹਿ ਰਹੇ ਆ ਕਿ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਉਹਨਾਂ ਨੇ ਕਹਿੰਦੇ ਕਿ ਭਾਜੀ ਮੈਨੂੰ ਏਦਾਂ ਲੱਗਦਾ ਰਹਿੰਦਾ ਕਿ ਜੇ ਰੱਬ ਨਾ ਕਰੇ ਕੇਜਰੀਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਕਰ ਦਿੱਤਾ ਜਾਂਦਾ ਵਾ ਤਾਂ ਸਾਰੀ ਪਾਰਟੀ ਤੇ ਲਹਿਰ ਖਤਮ ਹੋ ਜਾਵੇਗੀ। ਤੁਹਾਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਸਾਹਿਬ ਦਾ ਕੋਈ ਅਲਟਰਨੇਟਿਵ ਵੀ ਹੋਣਾ ਚਾਹੀਦਾ ਵਾ ਜੇਕਰ ਲੰਬੇ ਸਮੇਂ ਤੱਕ ਚੱਲਣਾ ਤਾਂ ਇੱਕ ਬੰਦੇ ਦੇ ਸਿਰ ਤੇ ਸਾਰੀ ਗੇਮ ਨਹੀਂ ਖੇਡਣੀ ਚਾਹੀਦੀ।
ਦੇਖੋ ਇਹ ਤਾਂ ਸੱਚਾਈ ਆ, ਜਦੋਂ ਵੀ ਟੀਮ ਵਰਕ ਹੁੰਦਾ ਗਾ ਤਾਂ ਟੀਮ ਵਰਕ ਹੀ ਸਾਰਾ ਕੁਛ ਕਰਦਾ ਗਾ, ਹਮੇਸ਼ਾ ਟੀਮ ਵਰਕ ਨਾਲ ਹੀ ਇਹ ਚੀਜ਼ਾਂ ਚੱਲਦੀਆਂ ਤੇ ਕਦੇ ਵੀ ਇਕੱਲਾ ਬੰਦਾ ਅੱਜ ਤੱਕ ਨਾ ਕਾਮਯਾਬ ਹੋਇਆ ਤੇ ਨਾ ਹੋਵੇ, ਇਹ ਇੱਕ ਸੱਚਾਈ ਆ। ਤੇ ਇਸ ਕਰਕੇ ਟੀਮ ਵਰਕ ਕਰਨਾ ਪੈਣਾ। ਜੇ ਹੁਣ ਅਸੀਂ ਕਹੀਏ ਵੀ ਪੰਜ ਸੱਤ ਬੰਦੇ ਟੀਮ ਚ ਹੈਗੇ ਆ, ਸੰਜੇ ਸਿੰਘ ਹੈਗਾ, ਦਰਗੇਸ਼ ਪਾਠਕ ਹੈਗਾ ਜਾਂ ਉਹਨਾਂ ਦੇ ਜੋ ਨੇੜਲੇ ਹੈਗੇ, ਤਾਂ ਉਹ ਵੀ ਇੱਕ ਟੀਮ ਵਰਕ ਨਹੀਂ ਮੰਨਿਆ ਜਾਣਾ। ਟੀਮ ਵਰਕ ਦੇ ਨਾਲ ਤੁਹਾਨੂੰ ਜਿਹੜੀ ਪਾਵਰ ਆ ਉਹ ਸਪਰੈਡ ਕਰਨੀ ਪੈਣੀ ਆ, ਪਾਵਰ ਵੰਡਣੀ ਪੈਣੀ ਆ। ਥੋੜੀਆਂ ਜਿਹੀਆਂ ਚੀਜ਼ਾਂ ਕੁਝ ਇੱਕ ਦਿਨਾਂ ਚ ਦਿਖਾਈਆਂ, ਜਿਵੇਂ ਅੱਜ ਤੱਕ ਮੈਂ ਕੇਜਰੀਵਾਲ ਦਾ ਇਹ ਜਿਹਾ ਬਿਆਨ ਨਹੀਂ ਸੁਣਿਆ ਸੀ ਜਿਹਦੇ ਚੋਂ ਭਗਵੰਤ ਮਾਨ ਨੂੰ ਥਾਪੀ ਦੇ ਰਿਹਾ ਹੋਵੇ ਜਾਂ ਉਹਨੂੰ ਕੋਲੇ ਬੈਠੇ ਨੂੰ ਵੀ ਥਾਪੀ ਦੇ ਕੇ ਕਹੇ ਵੀ ਮੇਰਾ ਸ਼ੇਰ ਇਹ ਬੈਠਾ ਜਾਂ ਕਿਸੇ ਦਾ ਨਾਂ ਲਿਖੇ। ਤਾਂ ਪਿਛਲੇ ਦੋ ਚਾਰ ਦਿਨਾਂ ਦੇ ਵਿੱਚ ਇਹ ਦੋ ਤਿੰਨ ਘਟਨਾਕ੍ਰਮਾਂ ਜਿਹੜੀਆਂ ਇਹ ਵੀ ਇੱਕ ਤਬਦੀਲੀ ਦੇ ਤੌਰ ਤੇ ਮੈਂ ਦੇਖੀਆਂ ਵੀ ਉਹਨੇ ਮੰਨਿਆ ਵੀ ਸਾਡੇ ਪੰਜਾਬ ਚ ਵੀ ਆਹ ਲੀਡਰ ਹੈਗੇ ਆ ਜਿਹੜੇ ਜਵਾਬ ਦੇ ਸਕਦੇ ਆ ਜਾਂ ਗੱਲ ਕਰ ਸਕਦੇ ਆ। ਸੋ ਇਸ ਢੰਗ ਨਾਲ ਲਿਆਉਣਾ ਪੈਣਾ। ਭਗਵੰਤ ਮਾਨ ਪਿਛਲੇ ਜੇ ਮਹੀਨਾ ਦੇਖੀਏ, ਪਿਛਲੇ ਮਹੀਨੇ ਚ ਨਿਰਾਸ਼ਾ ਦੇ ਦੌਰ ਦੇ ਵਿੱਚ ਸੀ। ਉਹਦੀ ਜਿਹੜੀਆਂ ਫੇਸਬੁੱਕ ਦੀਆਂ ਜੇ ਤੁਸੀਂ ਵੀਡੀਓ ਦੇਖੋ ਜਾਂ ਉਹਦੀਆਂ ਅਪਡੇਟ ਦੇਖੋ, ਉਹ ਜੋਸ਼ ਨਹੀਂ ਸਨ, ਪਰ ਹੁਣ ਇਹ ਥਾਪੜੇ ਤੋਂ ਬਾਅਦ ਜਿਹੜੀ ਭਗਵੰਤ ਮਾਨ ਦੀ ਵੀਡੀਓ ਦੇਖੋ ਤਾਂ ਉਹਦੇ ਵਿੱਚ ਜੋਸ਼ ਆਇਆ, ਇੱਕ ਵੱਖਰਾ ਜੋਸ਼ ਆਇਆ। ਸੋ ਥੋੜੀ ਬਹੁਤ ਤੁਹਾਨੂੰ ਕੰਮ ਕਰਨ ਦੀ ਖੁੱਲ ਦੇਣੀ ਪੈਣੀ ਆ। ਜੇ ਹੁਣ ਕੋਈ ਇੰਡਸਟਰੀ ਵੀ ਆ, ਕੋਈ ਕੰਮ ਆ, ਕੋਈ ਖੇਤ ਆ, ਕੋਈ ਘਰ ਆ, ਜੇ ਕਿਸੇ ਕੋਈ ਕੰਮ ਕਰਦਾ ਖੇਤ ਦੇ ਵਿੱਚ, ਮੰਨ ਲਓ ਸਾਡਾ ਖੇਤ ਦੇ ਵਿੱਚ ਇੱਕ ਸੀਰੀ ਕੰਮ ਕਰ ਰਿਹਾ ਤੇ ਅਸੀਂ ਉਹਨੂੰ ਜੇ ਇੰਨੀ ਖੁੱਲ ਵੀ ਨਾ ਦੇਵਾਂਗੇ ਵੀ ਉਹ ਆਪਦੀ ਮਰਜ਼ੀ ਨਾਲ ਉੱਥੇ ਫੈਸਲਾ ਲੈ ਸਕੇ ਵੀ ਅੱਜ ਕਿੱਥੇ ਉਹਨੇ ਕੱਖ ਮਾਰਨਾ ਜਾਂ ਅੱਜ ਪਾਣੀ ਲਾਉਣਾ ਜਾਂ ਕੀ ਕਰਨਾ, ਤਾਂ ਉਹ ਕਿਵੇਂ ਉਹ ਫਸਲ ਨੂੰ ਸਿਰੇ ਲਾ ਲੂਗਾ? ਉਹ ਸਾਰਾ ਦਿਨ ਤੁਹਾਡੇ ਕੋਲ ਨਹੀਂ ਦੇਖੀ ਜਾਊਗਾ ਵੀ ਭਾਈ ਤੁਸੀਂ ਕੀ ਫੈਸਲਾ ਕਰਦੇ ਹੋ, ਤੇ ਨਾ ਹੀ ਤੁਹਾਨੂੰ ਦੂਰ ਬੈਠਿਆਂ ਤੋਂ ਹਾਲਾਤ ਜਿਹੜੇ ਜ਼ਮੀਨੀ ਹਾਲਾਤਾਂ ਦਾ ਪਤਾ ਹੁੰਦਾ ਵੀ ਕੀ ਆ। ਸੋ ਇਹ ਛੂਟ, ਖੁੱਲ, ਆਜ਼ਾਦੀ ਤੇ ਬਰਾਬਰਤਾ ਇਹ ਚੀਜ਼ਾਂ ਦੇਣਗੇ ਤਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਕੁਛ ਹੋਊਗਾ। ਜੇ ਕਹਿਣਗੇ ਵਨ ਮੈਨ ਸ਼ੋ ਕਰਨਾ ਤਾਂ ਵਨ ਮੈਨ ਸ਼ੋ ਮੈਂ ਕਾਮਯਾਬ ਹੁੰਦੇ ਨਹੀਂ ਦੇਖਿਆ ਅੱਜ ਤੱਕ
ਜੀ। ਸੋ ਅੱਗੇ ਜੀ ਹਰਮਨ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰਿਆਂ ਨੂੰ ਕਹਿ ਰਹੇ ਆ ਕਾਪੀ ਟੂ ਆਲ, ਕਹਿੰਦੇ ਕਿ ਮੈਂ ਬਾਦਲਾਂ ਬਾਰੇ ਇੰਨਾ ਹੀ ਕਹੂੰਗਾ ਕਿ ਆਪ ਵਾਲੇ ਬਚ ਕੇ ਰਹਿਣ ਕਿਉਂਕਿ ਜਿਹੜੇ ਸਾਡੇ ਬਠਿੰਡਾ ਵਾਲੇ ਪੁਰਾਣੇ ਲੋਕ ਆ ਉਹ ਨਹੀਂ ਸਮਝਦੇ। ਥੈਂਕਸ ਲਓ ਜੀ ਤੁਹਾਡੇ ਬਠਿੰਡੇ ਵਾਲਿਆਂ ਤੇ ਕਰ ਗਏ ਗੱਲ।
ਨਹੀਂ ਇਹ ਪਿਛਲੇ ਇਲੈਕਸ਼ਨਾਂ ਦੇ ਵਿੱਚ ਸੀਗੀ ਗੱਲ ਵੀ ਬਜ਼ੁਰਗ ਆ ਜਿਹੜੇ ਉਹ ਹਜੇ ਵੀ ਜਿਹੜੇ ਟਕਸਾਲੀ ਆ ਤੇ ਟਕਸਾਲ ਦੇ ਨਾਲ ਆ ਤੇ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਆਮ ਆਦਮੀ ਪਾਰਟੀ ਨਾਲ ਚੱਲ ਰਹੀ ਆ ਖੁੱਲ ਕੇ। ਪਰ ਇਹ ਚੀਜ਼ਾਂ ਵੀ ਕਈ ਵਾਰੀ ਨਾ ਅਸੀਂ ਆਪ ਹੀ ਇੱਕ ਆਪਦੇ ਆਲੇ ਦੁਆਲੇ ਔਰਾ ਬਣਾ ਲੈਂਦੇ ਹਾਂ ਵੀ ਭਾਈ ਨਹੀਂ ਨੌਜਵਾਨ ਦਾ 100% ਇੱਧਰ ਚੱਲ ਚੁੱਕਿਆ, ਬਜ਼ੁਰਗ ਇੱਦਾਂ, ਘਰਾਂ 'ਚ ਇਹ ਆ। ਪਰ ਇਹ ਗੱਲ ਨਹੀਂ ਹੈ। ਤੁਸੀਂ ਜੇ ਰੈਲੀਆਂ, ਮੈਂ ਕਿਹੜਾ ਪੈਮਾਨਾ ਦੇਖਦਾ ਹੁੰਦਾ? ਮੈਂ ਇੱਕ ਪੈਮਾਨਾ ਦੇਖਦਾ, ਮੈਂ ਕਾਂਗਰਸ ਦੀਆਂ ਰੈਲੀਆਂ ਵੀ ਦੇਖਦਾ, ਮੈਂ ਕਾਂਗਰਸ ਦਾ ਜ਼ਮੀਨੀ ਪੱਧਰ ਤੇ ਹੋ ਰਿਹਾ ਕੰਮ ਵੀ ਦੇਖਦਾ, ਮੈਂ ਅਕਾਲੀ ਦਲ ਦੀਆਂ ਰੈਲੀਆਂ ਵੀ ਦੇਖਦਾ, ਅਕਾਲੀ ਦਲ ਦਾ ਜ਼ਮੀਨੀ ਪੱਧਰ ਤੇ ਹੋ ਰਿਹਾ ਕੰਮ ਵੀ ਦੇਖਦਾ, ਮੈਂ ਆਮ ਸਾਰੀਆਂ ਪਾਰਟੀਆਂ ਦਾ ਮੈਂ ਦੇਖਦਾ। ਤਾਂ ਮੈਨੂੰ ਇਹ ਨਹੀਂ ਲੱਗਿਆ ਵੀ ਅਕਾਲੀ ਦਲ ਦੀ ਜਿਹੜੀ ਕੋਈ ਰੈਲੀ ਹੋ ਰਹੀ ਆ ਜਾਂ ਅਕਾਲੀ ਦਲ ਦੇ ਜਿਹੜੇ ਕਿਤੇ ਕੰਪੇਨਿੰਗ ਚੱਲ ਰਹੀ ਆ ਤੇ ਉੱਥੇ ਇਕੱਲੇ ਚਿੱਟੀਆਂ ਦਾੜੀਆਂ ਵਾਲੇ ਫਿਰਦੇ ਆ। ਉੱਥੇ ਵੀ ਬਹੁਤ ਸਾਰੇ ਨੌਜਵਾਨ ਤੁਸੀਂ ਦੇਖੋਗੇ ਉਹ ਫਿਰਦੇ ਆ ਤੇ ਨੌਜਵਾਨ ਵੱਧ ਚੜ ਕੇ ਹਿੱਸਾ ਲੈ ਰਿਹਾ। ਇਹੀ ਕਾਂਗਰਸ ਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਬਥੇਰੇ ਨੌਜਵਾਨ ਜਿਹੜੇ ਨਾਰੇ ਮੁਜ਼ਾਹਰਿਆਂ ਦੇ ਦੌਰ ਚ ਮੂਹਰੇ ਫਿਰਦੇ ਆ। ਸੋ ਇਹ ਅਸੀਂ ਇੱਕ ਆਪਦੇ ਆਲੇ ਦੁਆਲੇ ਬਣਾਇਆ ਹੋਇਆ ਇੱਕ ਔਰਾ ਤੇ ਇਹ ਔਰਾ ਖਾਸ ਕਰਕੇ ਆਮ ਆਦਮੀ ਪਾਰਟੀ ਲਈ ਬਹੁਤ ਜ਼ਿਆਦਾ ਖਤਰਨਾਕ ਸਿੱਧ ਹੋ ਸਕਦਾ। ਮੇਰੀ ਗੱਲ ਲਿਖ ਲਿਓ, ਜਿਹੜੇ ਉਹ ਇਹ ਕਹੀ ਜਾਂਦੇ ਆ ਵੀ ਸਾਡੇ ਨਾਲ ਤਾਂ 100% ਹੀ ਯੂਥ ਜੁੜ ਚੁੱਕਿਆ, ਇਹ ਇਹਨਾਂ ਇੱਕ ਵਹਿਮ ਹੋ ਸਕਦਾ, ਵਹਿਮ ਪਾਲਿਆ ਜਾ ਨਾ ਪਾਲਿਆ ਜਾਵੇ। ਤੇ ਜੇ ਜਿੱਤਣਾ ਚਾਹੁੰਦਾ ਨਾ ਕੋਈ ਵੀ ਬੰਦਾ ਤੇ ਉਹ ਦੁਸ਼ਮਣ ਨੂੰ ਜਦੋਂ ਕਮਜ਼ੋਰ ਸਮਝਦੇ ਆ ਉਦੋਂ ਨਹੀਂ ਉਹ ਕਦੇ ਵੀ ਜਿੱਤ ਸਕਦੇ। ਸੋ ਇਹ ਚੀਜ਼ਾਂ ਤਾਂ ਧਿਆਨ ਚ ਸਾਰੀਆਂ ਪਾਰਟੀਆਂ ਨੂੰ ਰੱਖਣੀਆਂ ਪੈਣੀਆਂ ਵੀ ਇੰਨੀ ਨੀ ਹਜੇ ਤੱਕ ਹਨੇਰੀ ਆਈ ਵੀ ਜਿਹੜਾ ਇੱਕ ਤਰਫੀ ਗੱਲ ਹੋ ਜਾਏ ਜਿਉਂ ਇੰਡੀਆ ਦੀ ਸੰਸਦ ਦੇ ਵਿਚ ਜਿਉਂ ਇੰਦਰਾ ਗਾਂਧੀ ਮਾਰਨ ਵੇਲੇ ਲੋਕਾਂ ਨੇ ਜਿਹੜੀ ਹਿੰਦੂ ਵੋਟ ਸੀ ਜਾਂ ਹੋਰ ਨੇ ਸਿੰਪਤੀ ਦੇ ਕੇ 485 ਸੀਟਾਂ ਰਾਜੀਵ ਗਾਂਧੀ ਨੂੰ ਦਿੱਤੀਆਂ ਸਨ ਉਹ ਚੀਜ਼ ਨਹੀਂ ਹੈ ਉਹ ਨਹੀਂ ਆਈ ਹਜੇ ਤੱਕ। ਉਸ ਲਈ ਪੰਜਾਬ ਦੇ ਵਿਚ ਪੰਜਾਬ ਨੂੰ ਅਸੀਂ ਜਾਗਰੂਕ ਸੂਬਾ ਕਹਿੰਦੇ ਹਾਂ ਵੀ ਦਿੱਲੀ ਤੋਂ ਬਾਅਦ ਪੰਜਾਬ ਸੀਟਾਂ ਦੇ ਬਦਲਾਅ ਆਉਂਦਾ। ਜੇ ਪੰਜਾਬੀਆਂ ਨੂੰ ਅਸੀਂ ਜਾਗਰੂਕ ਮੰਨਦੇ ਹਾਂ ਤਾਂ ਉਹ ਐਡੀ ਛੇਤੀ ਫਿਰ ਕਿਸੇ ਗੱਲਾਂ ਚ ਵੀ ਨਹੀਂ ਆਉਂਦੇ ਤੇ ਇਸ ਕਰਕੇ ਕੋਸ਼ਿਸ਼ ਕਰੋ ਜਿਹੜੀ ਵੀ ਪਾਰਟੀ ਆ ਜਾਂ ਜੋ ਵੀ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਉਹਨਾਂ ਦੀ ਸਪੋਰਟ ਕਰੋ ਵੱਧ ਚੜ ਕੇ ਕਰੋ ਤੇ ਇਹ ਕਿਆ ਸਾਰੀਆਂ ਛੱਡ ਦਿਓ ਵੀ ਭਾਈ ਫਲਾਣੇ ਤਾਂ ਜਿੱਤਣਗੇ ਧਿਮਕੇ ਤਾਂ ਜਿੱਤਣਗੇ ਇਹ ਨਹੀਂ ਜਿੱਤਣਗੇ ਸਿੰਗਤਾਂ ਚ ਕੀ ਕੁੰਡੀਆਂ ਦੇ ਫਸਣਗੇ।
ਜੀ ਸੋ ਬ੍ਰਾਟ ਸਾਹਿਬ ਅੱਗੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ ਜੀ ਪ੍ਰੋਗਰਾਮ ਦੇ ਵਿਚ ਤੇ ਉਹਨਾਂ ਦੇ ਸਵਾਲ ਕਾਫੀ ਜ਼ਿਆਦਾ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਪਹਿਲਾਂ ਤਾਂ ਉਹਨਾਂ ਨੇ ਸਰਬੱਤ ਖਾਲਸੇ ਬਾਰੇ ਗੱਲ ਕੀਤੀ ਆ ਕਿ ਉਸ ਦੀ ਵਿਧੀ ਵਿਧਾਨ ਕੀ ਹੈ ਤੇ ਇਹ ਕਦੋਂ ਤੋਂ ਸ਼ੁਰੂ ਹੋਇਆ ਤੇ ਕਿਹਨੂੰ ਬੁਲਾਉਣ ਦਾ ਹੱਕ ਹੈ ਤੇ ਦੂਸਰਾ ਕਹਿੰਦੇ ਕਿ ਆਹ ਦੋ ਚਿੱਟੇ ਤੰਗ ਕਰਦੇ ਆ ਇੱਕ ਚਿੱਟੀ ਮੱਖੀ ਤੇ ਦੂਜਾ ਆਹ ਚਿੱਟੀਆਂ ਟੋਪੀਆਂ ਵਾਲੇ ਇਹ ਕਿਹਾ ਵਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਸੁਖਵੀਰ ਬਾਦਲ ਕਹਿ ਰਹੇ ਆ ਕੇਜਰੀਵਾਲ ਪਹਿਲਾਂ ਦਿੱਲੀ ਸੰਭਾਲੇ ਨਾਮ ਬਰੇ ਔਰ ਦਰਸ਼ਨ ਛੋਟੇ ਨਵਜੋਤ ਸਿੰਘ ਸਿੱਧੂ। ਸੋ ਪਹਿਲਾਂ ਆਪਾਂ ਮੇਰੇ ਖਿਆਲ ਇੰਨੇ ਅੱਛੀ ਗੱਲ ਕਰ ਲਈਏ ਜੀ ਕਿਉਂਕਿ ਇਹਨਾਂ ਦੇ ਜਿਹੜੇ ਅਗਲੇ ਸਵਾਲ ਉਹ ਕਾਫੀ ਜ਼ਿਆਦਾ ਨੇ।
ਦੇਖੋ ਸਵਾਲਾਂ ਚ ਬਹੁਤ ਸਾਰੇ ਦਾ ਜਵਾਬ ਦੇ ਚੁੱਕੇ ਆ ਪਰ ਜੇ ਸਰਬੱਤ ਖਾਲਸੇ ਦੀ ਗੱਲ ਕਰੀਏ ਤਾਂ ਸਰਬੱਤ ਖਾਲਸੇ ਦੀ ਹਿਸਟਰੀ ਬਹੁਤ ਪੁਰਾਣੀ ਹੈ ਜੀ। ਸਰਬੱਤ ਖਾਲਸਾ ਜੱਸਾ ਸਿੰਘ ਆਲੂ ਵਾਲੀ ਸਰਦਾਰ ਕਪੂਰ ਸਿੰਘ ਹੋਰਾਂ ਵੇਲੇ ਬੁਲਾਇਆ ਜਾਂਦਾ ਸੀ ਜਦੋਂ ਸਿੱਖ ਮਿਸਲਾਂ ਦੇ ਵਿਚ ਵੰਡੀ ਹੋਈ ਸੀ ਤੇ ਅੱਡੋ ਅੱਡ ਥਾਂ ਦੇ ਉੱਤੇ ਲੋਕ ਸਿੱਖਾਂ ਨੂੰ ਲੁਟੇਰੇ ਕਹਿੰਦੇ ਸੀ ਵੀ ਲੁਟੇਰਿਆਂ ਦੇ ਗਰੋਹ ਆ ਕਿਉਂਕਿ ਬਹੁਤ ਥਾਂ ਤੇ ਅਬਦਾਲੀਆਂ ਨੂੰ ਲੁੱਟਦੇ ਸੀ ਕਿਤੇ ਕੁਛ ਹੁੰਦਾ ਸੀ ਪਰ ਫੇਰ ਜਦੋਂ ਸਰਦਾਰ ਨਰਿੰਦਰ ਸਿੰਘ ਸੋਰੀ ਕਪੂਰ ਸਿੰਘ ਜਦੋਂ ਬੁਲਾਉਂਦੇ ਸਨ ਸਰਬੱਤ ਖਾਲਸਾ ਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਜਿਹੜੇ ਵੱਡੇ ਉਸ ਟਾਈਮ ਯੋਧੇ ਸੀ ਤੇ ਚਾਹੇ ਹਰੀ ਸਿੰਘ ਭੰਗੀ ਸਨ ਬਹੁਤ ਵੱਡੇ ਵੱਡੇ ਨਾਂ ਸੀ ਚੜ੍ਹਤ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਵਾਰਸ ਤਾਂ ਉਹ ਉੱਥੇ ਇਕੱਠੇ ਹੁੰਦੇ ਸਨ ਚਾਹੇ ਉਹ ਜੰਗਲਾਂ ਦੇ ਵਿਚ ਵੀ ਸਰਬੱਤ ਖਾਲਸਾ ਮਨਾਇਆ ਜਾਂਦਾ ਸੀ ਤੇ ਉੱਥੇ ਇੱਕ ਸੁਰ ਦੇ ਵਿਚ ਜਿਹੜੀ ਇੱਕ ਫੈਸਲੇ ਕੀਤੇ ਜਾਂਦੇ ਸੀ ਤਾਂ ਇਹ ਇੱਕ ਸੱਚਾਈ ਰਹੀ ਹੈ ਜੀ ਵੀ 12 ਮਿਸਲਾਂ ਸਨ ਪੰਜਾਬ ਦੇ ਵਿਚ ਤੇ 11 ਮਿਸਲਾਂ ਕਿਸੇ ਨੇ ਕਿਸੇ ਮੋੜ ਤੇ ਇਕੱਠੀਆਂ ਹੋ ਜਾਂਦੀਆਂ ਸਨ ਪਰ 12ਵੀਂ ਮਿਸਲ ਜਿਹਨੂੰ ਕਿ ਬਾਬਾ ਆਲਾ ਸਿੰਘ ਦੀ ਮਿਸਲ ਕਿਹਾ ਜਾਂਦਾ ਪਟਿਆਲੇ ਘਰਾਣੇ ਦੀ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਖਾਨਦਾਨ ਦੀ ਇਹਨੇ ਕਦੇ ਲਾ ਕੇ ਨਹੀਂ ਖਾਧਾ ਸੀ ਸਿੱਖ ਕੌਮ ਨਾਲ ਇਹਨਾਂ ਨੇ ਇੱਕ ਵਪਾਰ ਦੇ ਤੌਰ ਦੇ ਉੱਤੇ ਤੇ ਪ੍ਰੋਫੈਸ਼ਨਲ ਦੇ ਤੌਰ ਦੇ ਉੱਤੇ ਕੰਮ ਕੀਤਾ ਸੀ ਤੇ ਕਈ ਵਾਰ ਇਸ ਨਾਲ ਫਿੱਟ ਲਾਂਤ ਵੀ ਇਹਨਾਂ ਨੂੰ ਪੈਂਦੀ ਸੀ ਉਦੋਂ ਪਰ ਫੇਰ ਜਦੋਂ ਕਿਸੇ ਕੁਝ ਇੱਕ ਮੋੜਾਂ ਦੇ ਉੱਤੇ ਆ ਕੇ ਫੇਰ ਇਕੱਠੇ ਹੋ ਜਾਂਦੇ ਸਨ। ਸੋ ਉਹ ਉਸ ਟਾਈਮ ਦੇ ਵਿਚ ਦੀਆਂ ਦੌਰਾਂ ਦੀਆਂ ਗੱਲਾਂ ਜੀ ਸਰਬੱਤ ਖਾਲਸੇ ਦੀਆਂ ਤੇ ਸਰਬੱਤ ਖਾਲਸੇ ਦਾ ਜਿਹੜਾ ਅਧਿਕਾਰ ਆ ਜੀ ਉਹ ਪਹਿਲਾਂ ਤਾਂ ਦੇਖੋ ਅਧਿਕਾਰ ਇਹੀ ਸੀ ਵੀ ਜੇ ਕਿਸੇ ਸੀਨੀਅਰ ਬੰਦਾ ਸੀ ਉਦੋਂ ਸਰਦਾਰ ਕਪੂਰ ਸਿੰਘ ਤੋਂ ਸੀਨੀਅਰ ਕੋਈ ਬੰਦਾ ਨਹੀਂ ਸੀ ਤੇ ਉਹ ਬੁਲਾਉਂਦੇ ਸੀ ਤੇ ਉਹਨਾਂ ਤੋਂ ਬਾਅਦ ਜੱਸਾ ਸਿੰਘ ਆਹਲੂ ਵਾਲੀਆ ਬੁਲਾਉਂਦੇ ਰਹੇ ਪਰ ਉਦੋਂ ਬਾਅਦ ਜਿਵੇਂ ਜਿਵੇਂ ਅਕਾਲ ਤਖ਼ਤ ਸਾਹਿਬ ਦੀ ਹੋਂਦ ਚ ਆਏ ਤੇ ਉਹਨਾਂ ਦੇ ਵਿਚ ਉਹਨਾਂ ਨੂੰ ਇਹ ਦਿੱਤੀ ਗਈ ਪਾਵਰ ਵੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਵੀ ਜਥੇਦਾਰ ਹੋਵੇਗਾ ਉਹ ਪਾਵਰ ਨਾਲ ਬੁਲਾ ਸਕੇਗਾ ਪਰ ਹੁਣ ਤੁਸੀਂ ਦੇਖ ਹੀ ਲਿਆ ਜੀ ਹੁਣ ਤਾਂ ਇਹ ਹੈ ਵੀ ਕੋਈ ਵੀ ਬੰਦਾ ਇੱਕ ਪਾ ਦਿੰਦਾ ਬੈਠੇ ਕਈ ਤਾਂ ਮੈਂ ਹੈਰਾਨ ਆ ਇੰਗਲੈਂਡ ਕੈਨੇਡਾ ਚ ਬੈਠੇ ਘਰਾਂ ਚ ਹੀ ਸਿੱਖ ਕੌਮ ਦੇ ਫੈਸਲੇ ਕਰੀ ਜਾਂਦੇ ਆ।
ਜੀ ਸੋ ਅੱਗੇ ਇਹ ਕਹਿੰਦੇ ਕਹਿ ਰਹੇ ਆ ਕਿ ਜੋ ਪੰਜਾਬ ਦੇ ਵਿਚ ਅੱਜ ਕੱਲ ਹੋ ਰਿਹਾ ਵਾ ਭ੍ਰਿਸ਼ਟਾਚਾਰ ਗੁੰਡਾਗਰਦੀ ਜਾਂ ਕਿਸਾਨਾਂ ਦੀ ਦੁਰਦਸ਼ਾ ਜੋ ਵੀ ਹੋ ਰਿਹਾ ਵਾ ਉਹਦੇ ਵਿਚ ਕਾਂਗਰਸ ਪਾਰਟੀ ਜਾਂ ਅਕਾਲੀ ਭਾਜਪਾ ਜ਼ਿੰਮੇਵਾਰ ਆ ਤੇ ਫਿਰ ਹਰੇਕ ਗੱਲ ਤੇ ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿਚ ਕਿਉਂ ਖੜਾ ਕੀਤਾ ਜਾਂਦਾ ਵਾ ਤੇ ਅੱਗੇ ਉਹਨਾਂ ਨੇ ਸਾਰਿਆਂ ਦੇ ਬਿਆਨ ਦੱਸੇ ਆ ਜੀ ਕੁਝ
ਦੇਖੋ ਜਿਹੜੀ ਅਸੀਂ ਕਿਸੇ ਨੂੰ ਇੱਕ ਨੂੰ ਜ਼ਿੰਮੇਵਾਰ ਨਹੀਂ ਫੜਾ ਜੀ ਬਾਬੂ ਹਾਂਜੀ ਹਾਂਜੀ ਵਿਰਾਜ ਸਾਹਿਬ ਹਾਂਜੀ ਉਹ ਇਹਦੇ ਚ ਇਹ ਹੁੰਦਾ ਕਦੇ ਵੀ ਅਸੀਂ ਇੱਕ ਬੰਦੇ ਨੂੰ ਦੋਸ਼ੀ ਨਹੀਂ ਕਰ ਸਕਦੇ ਹੁੰਦੇ ਇਹ ਸਾਰੇ ਦਾ ਸਾਰਾ ਤਾਣਾ ਬਾਣਾ ਸਿਸਟਮ ਦੋਸ਼ੀ ਹੁੰਦਾ ਤੇ ਜਿਹੜੀ ਸਿਚੁਏਸ਼ਨ ਬਣਦੀ ਆ ਉਹ ਕੋਈ ਓਵਰਨਾਈਟ ਨਹੀਂ ਬਣਦੀ ਜੇ ਅੱਜ ਕਿਸਾਨ ਦਾ ਬੁਰਾ ਹਾਲ ਹੋਇਆ ਜਾਂ ਅੱਜ ਪੰਜਾਬ ਦੇ ਵਿਚ ਕਈ ਚੀਜ਼ਾਂ ਦੇ ਮਾੜੇ ਹਾਲਾਤ ਹੋਏ ਆ ਤਾਂ ਉਹਦੇ ਲਈ ਕੱਲੀ 10 ਸਾਲਾਂ ਦਾ ਬਾਦਲ ਦਾ ਰਾਜ ਨਹੀਂ ਜ਼ਿੰਮੇਵਾਰ ਉਹਦੇ ਚ ਕਾਂਗਰਸ ਦਾ ਰਾਜ ਵੀ ਜ਼ਿੰਮੇਵਾਰ ਆ ਉਹ ਚ ਮਾੜਾ ਦੌਰ ਵੀ ਜ਼ਿੰਮੇਵਾਰ ਆ ਤੇ ਜੇ ਆਮ ਆਦਮੀ ਪਾਰਟੀ ਆ ਜਾਂਦੀ ਹੈ ਤੇ ਇਹਦੇ ਕੋਲੇ ਵੀ ਕੋਈ ਮੇਨ ਸੁੱਚ ਨਹੀਂ ਹੈਗੀ ਵੀ ਜਿਹੜਾ ਜਿਵੇਂ ਟਰਾਂਸਫਾਰਮਰ ਦਾ ਇੱਕ ਗੇਅਰ ਜਾ ਹੁੰਦਾ ਥੱਲੇ ਸਿੱਟ ਦਿਓਗੇ ਤੇ ਉਹ ਕੱਟ ਹੋ ਜੂਗਾ ਸਾਰੇ ਮਾੜੇ ਚੀਜ਼ਾਂ ਤੇ ਚੰਗੀ ਲਾਈਟ ਜਗ ਪੂਗੀ ਇਹ ਵੀ ਗੱਲ ਨਹੀਂ ਹੈਗੀ। ਸੋ ਇਹ ਹਮੇਸ਼ਾ ਕੋਈ ਵੀ ਚੀਜ਼ ਬਣਨ ਤੇ ਵਿਗੜਨ ਦੇ ਉੱਤੇ ਟਾਈਮ ਲੱਗਦਾ ਤੇ ਉਹਦੇ ਵਿੱਚ ਰੋਲ ਕਿਤੇ ਨਾ ਕਿਤੇ ਸਾਡਾ ਵੀ ਹੁੰਦਾ ਇਹ ਨੀ ਹੈਗਾ ਵੀ ਨਾ ਹੋਵੇ। ਹੁਣ ਕਿਸਾਨੀ ਫੇਲ ਹੋਣ ਦੀ ਗੱਲ ਆਉਂਦੀ ਹੈ, ਕਿਸਾਨੀ ਫੇਲ ਹੋਣ ਦੇ ਮਾਮਲੇ ਦੇ ਵਿੱਚ ਕਿਹੜੇ ਕਿਹੜੇ ਪੁਆਇੰਟ ਆ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ? ਸਾਰਿਆਂ ਤੋਂ ਪਹਿਲਾਂ ਤਾਂ ਜੇ ਮੈਂ ਸਾਰਿਆਂ ਤੋਂ ਵੱਡੀ ਗੱਲ ਤਾਂ ਕਿਸਾਨ ਯੂਨੀਅਨ ਆ, ਕਿਸਾਨ ਯੂਨੀਅਨ ਦੇ ਨਾਂ ਦੇ ਉੱਤੇ ਅਸੀਂ ਹਰੀਆਂ ਪੱਗਾਂ ਬੰਨੀਆਂ, ਕਿਸਾਨ ਯੂਨੀਅਨ ਦੇ ਨਾਂ ਤੇ ਅਸੀਂ ਧਰਨੇ ਲਾਏ, ਅਜਮੇਰ ਸਿੰਘ ਲੱਖੋਵਾਲ ਨੂੰ ਉੱਥੋਂ ਤੱਕ ਪਹੁੰਚਾਇਆ ਤੇ ਲੱਖੋਵਾਲ ਉੱਥੇ ਆਪਦੀ ਚੌਧਰ ਤੇ ਕੋਠੀ ਲੈ ਕੇ ਤੇ ਬੈਠ ਗਿਆ ਆਰਾਮ ਨਾਲ, ਜਿੰਨਾ ਚਿਰ ਤਾਂ ਉਹ ਸੰਘਰਸ਼ ਸੀ ਲੱਗਿਆ ਰਿਹਾ। ਜਦੋਂ ਉਹਨੂੰ ਪਾਵਰ ਮਿਲ ਗਈ ਤੇ ਉਹ ਉੱਥੇ ਕਿਸਾਨ ਸੈੱਲ ਦਾ ਬਣ ਕੇ ਮੁਖੀ ਬੈਠ ਗਿਆ। ਸੋ ਇਹ ਗੱਲਾਂ ਸਾਨੂੰ ਇੱਕ ਇੱਕ ਤੇ ਨਹੀਂ ਅਸੀਂ ਦੋਸ਼ ਲਾ ਸਕਦੇ, ਇੱਕ ਬੰਦੇ ਤੇ ਨਹੀਂ ਦੋਸ਼ ਲਾ ਸਕਦੇ, ਇਹਦੇ ਚ ਕਿਤੇ ਨਾ ਕਿਤੇ ਕਸੂਰ ਸਾਡਾ ਖੁਦ ਦਾ ਵੀ ਆ। ਅਸੀਂ ਖੁਦ ਵੀ ਜਿਹੜੇ ਲੋਕ ਜਿਵੇਂ ਹੁਣ ਅਸੀਂ ਆਪਦੇ ਕੀ ਅੱਗਾ ਦੌੜ ਪਿੱਛਾ ਚੌੜ ਕਰ ਲਿਆ, ਕੰਮ ਕਰਨੇ ਛੱਡ ਤੇ, ਸੁਪਨੇ ਵੱਡੇ ਲੈ ਲਏ, ਇਹਦੇ ਚ ਜੇ ਕੱਲੇ ਸਿਆਸਤਦਾਨਾਂ ਨੂੰ ਅਸੀਂ ਮਾੜਾ ਕਹੀਏ ਕਿ ਨਾ, ਇਹਦੇ ਚ ਸਾਡੇ ਲੇਖਕ ਵੀ ਮਾੜੇ ਪਾਸੇ ਚੱਲ ਪਏ, ਸਾਡੇ ਅਖਬਾਰ ਵੀ ਮਾੜੇ ਚਾਲੇ ਪਾਸੇ ਚੱਲ ਪਏ, ਸਾਡੇ ਗੀਤਕਾਰ ਵੀ ਮਾੜੇ ਗੀਤ ਸਿਰਜਣ ਲੱਗ ਗਏ, ਸਾਡੇ ਗਾਇਕ ਵੀ ਯੂਥ ਨੂੰ ਭੜਕਾਉਣ ਲੱਗ ਗਏ। ਸੋ ਸਾਡੇ ਵਿਦਿਅਕ ਅਦਾਰੇ ਵੀ ਆਪਦੀਆਂ ਭਾਸ਼ਾਵਾਂ ਛੱਡ ਕੇ ਹੋਰ ਭਾਸ਼ਾਵਾਂ ਨੂੰ ਚੱਲ ਪਏ, ਸਟੈਂਡਰਡ ਦੇ ਨਾਂ ਦੇ ਉੱਤੇ ਬਸਤੇ ਵੱਡੇ ਹੋ ਗਏ। ਸੋ ਇਹ ਸਾਰਾ ਸਿਸਟਮ ਦੇ ਵਿੱਚ ਆਉਂਦਾ, ਇਹਨੂੰ ਸਾਰੇ ਸਿਸਟਮ ਨਾਲ ਆਵਾ ਉੱਤਿਆ, ਨਾ ਕਿ ਇੱਕ ਬੰਦੇ। ਜੇ ਹੁਣ ਅਸੀਂ ਕਹੀਏ ਕਿ ਵੀ ਬਾਦਲ ਆਇਆ ਤੇ ਬਾਦਲ ਸਾਨੂੰ ਮਾੜੇ ਕਰ ਗਿਆ, ਬਾਦਲ ਨੇ ਸਾਡੇ ਲਈ ਮਾੜਾ ਸਾਰਾ ਸਿਰ ਦਿੱਤਾ, ਇਕੱਲਾ ਬਾਦਲ ਨਹੀਂ ਕੁਛ ਕਰ ਸਕਦਾ, ਇਹਦੇ ਚ ਖੁੱਲੇ ਦਿਲ ਨਾਲ ਸੋਚ ਕੇ ਦੇਖੋ, ਇਹਦੇ ਵਿੱਚ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਆਈਆਂ ਜਿਹੜੀਆਂ ਊਨਤਾਈਆਂ ਲਈ ਸੋਨੂੰ ਐਡਵਾਂਸ ਦੇ ਵਿੱਚ ਅਵੇਅਰ ਕੀਤਾ ਜਾਂਦਾ ਵੀ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਗੱਲ ਨਾ ਹੋ ਜੇ, ਤੁਸੀਂ ਐ ਨਾ ਕਰੋ, ਤਾਂ ਉਹਨੂੰ ਉਹਨੂੰ ਮੰਨਿਆ ਹੀ ਨਹੀਂ ਜਾਂਦਾ, ਉਹਨੂੰ ਉਦੋਂ ਇਸ ਸਮੇਂ ਦੀ ਲੋੜ ਮੰਨਿਆ ਜਾਂਦਾ। ਹੁਣ ਮੇਰੇ ਖੁਦ ਦੇ ਯਾਦ ਆ ਜਦੋਂ ਕਾਨਵੈਂਟ ਸਕੂਲਾਂ ਦਾ ਦੌਰ ਆਇਆ, ਮੈਂ ਖੁਦ ਕਾਨਵੈਂਟ ਸਕੂਲ ਦੇ ਵਿੱਚ ਪੜ੍ਹਨ ਗਿਆ ਤੇ ਜਦੋਂ ਦੌਰ ਆਇਆ ਤੇ ਉੱਥੇ ਜਦੋਂ ਤੁਸੀਂ ਆਪਦੀ ਮਾਂ ਬੋਲੀ ਬੋਲਦੇ ਹੋ ਤਾਂ ਉੱਥੇ ਛਿੱਤਰ ਪੈਂਦੇ, ਤਾਂ ਉਹ ਉਦੋਂ ਜਿਹੜੇ ਬੁੱਧੀਜੀਵੀ ਸੀ ਬਥੇਰੇ ਰੌਲਾ ਪਾਇਆ ਸੀ ਉਹਨਾਂ ਨੇ ਵੀ ਇਹ ਕੀ ਹੋ ਰਿਹਾ ਵੀ ਸਾਡੇ ਮੁਲਕ 'ਚ ਸਾਡੀ ਮਾਂ ਬੋਲੀ ਦਾ ਲੋਕ ਮਾਣ ਮਹਿਸੂਸ ਕਰਦੇ ਆ ਤੇ ਸਾਡੇ ਸਕੂਲਾਂ 'ਚ ਜਵਾਕਾਂ ਨੂੰ ਕੁੱਟਿਆ ਜਾਂਦਾ ਤੇ ਉਹਨਾਂ ਨੂੰ ਗਵਾਰ ਕਿਹਾ ਜਾਂਦਾ। ਕੱਲ੍ਹ ਪਰਸੋਂ ਪਾਕਿਸਤਾਨ ਦੇ ਵਿੱਚ ਮਤਾ ਪਾਸ ਹੋਇਆ ਵੀ ਇਹ ਗਵਾਰਾਂ ਦੀ ਬੋਲੀ ਬੰਦ ਕੀਤੀ ਜਾਵੇ ਸਕੂਲਾਂ 'ਚ ਪੰਜਾਬੀਆਂ 'ਚ, ਤੇ ਉਦਾਹਰਣ ਦਿੱਤੀ ਗਈ ਵੀ ਇਹਦੇ 'ਚ ਗਾਲਾਂ ਬਹੁਤ ਦਿੱਤੀਆਂ ਜਾਂਦੀਆਂ ਤਾਂ ਕਰਕੇ ਅਸੀਂ ਬੰਦ ਕਰ ਰਹੇ ਹਾਂ। ਸੋ ਇਹ ਚੀਜ਼ਾਂ ਨਾ ਜਿਹੜੀਆਂ ਹੁੰਦੀਆਂ ਸਾਰੀਆਂ ਕੁੱਲ ਮਿਲਾ ਕੇ ਸਿਸਟਮ ਨਾਲ ਵਿਗੜਦੀਆਂ ਤੇ ਹੌਲੀ ਹੌਲੀ ਵਿਗੜਦੀਆਂ। ਹਮੇਸ਼ਾ ਜਦੋਂ ਕੋਈ ਫਰੂਟ ਖਰਾਬ ਹੋਣ ਲੱਗਦਾ ਨਾ, ਉਹ ਪੰਜਾਂ ਮਿੰਟਾਂ 'ਚ ਨਹੀਂ ਹੋ ਜਾਂਦਾ, ਉਹਨੂੰ ਪੰਜ ਸੱਤ ਦਸ ਦਿਨ ਲੱਗ ਜਾਂਦੇ ਗਾਲਣ ਦੇ ਉੱਤੇ। ਸੋ ਏਦਾਂ ਮਾਹੌਲ ਗਲਿਆ ਇਹ, ਤੇ ਹੁਣ ਇਹਨੂੰ ਜੇ ਦਰੁਸਤ ਕਰਨਾ ਤੇ ਓਵਰਨਾਈਟ ਦਰੁਸਤ ਵੀ ਨਹੀਂ ਹੁੰਦਾ ਇਹ, ਇਹਨੂੰ ਹਰ ਇੱਕ ਬੰਦੇ ਨੂੰ ਸੁਧਰਨਾ ਪਊਗਾ, ਹਰ ਇੱਕ ਬੰਦੇ ਨੂੰ ਆਪਦੇ ਢੰਗ ਨਾਲ ਕਰਨਾ ਪਊ ਤੇ। ਪਰ ਅਸੰਭਵ ਜਿਹੜੀ ਗੱਲ ਅਸੀਂ ਅਕਸਰ ਉਦਾਹਰਣਾਂ ਦਿੰਦੇ ਹਾਂ ਵੀ ਆਈ ਐਮ ਪੋਸੀਬਲ ਵਾਲੀਆਂ, ਉਹ ਇੱਥੇ ਵੀ ਹੈਗੀ, ਅਸੰਭਵ ਕੁਛ ਨਹੀਂ ਹੈ। ਜੇ ਕੁਝ ਇੱਕ ਪਿੰਡਾਂ ਨੇ ਆਪਦੇ ਬੀੜੇ ਚੱਕੇ ਆ, ਕੁਝ ਇੱਕ ਲੋਕਾਂ ਨੇ ਬੀੜੇ ਚੱਕੇ ਆ ਸੁਧਾਰ ਕਰਨ ਦੇ, ਤੇ ਉਹਨਾਂ ਦੇ ਸੁਧਾਰ ਹੋਏ ਆ। ਤੇ ਅਸੀਂ ਪਿੱਛੇ ਜੇ ਵੀਡੀਓ ਵੀ ਇੱਕ ਪਿੰਡ ਦੀ ਜਿਹੜੀ ਮੋਗੇ ਦੇ ਲਾਗੇ ਦਿਖਾਈ ਸੀ ਵੀ ਉਹਨਾਂ ਨੇ ਇੱਕ ਚਾਰ NRI ਪਰਿਵਾਰਾਂ ਨੇ ਪਿੰਡ ਨੂੰ ਸਵਰਗ ਬਣਾ ਕੇ ਰੱਖਤਾ, ਤੇ ਤੁਸੀਂ ਵੀ ਕਿਉਂ ਨਹੀਂ ਬਣਾ ਸਕਦੇ? ਤੁਸੀਂ ਵੀ ਬਣਾ ਸਕਦੇ ਹੋ। ਅਸੀਂ ਫੰਡ ਦਿੰਦੇ ਹਾਂ, ਸਰਕਾਰਾਂ ਨੂੰ ਫੰਡ ਦਿੰਦੇ ਹਾਂ, ਜਦੋਂ ਪਾਰਟੀਆਂ ਆ ਜਾਂਦੀਆਂ ਫੰਡ ਦਿੰਦੇ ਹਾਂ, ਖੇਡ ਮੇਲਿਆਂ ਤੇ ਫੰਡ ਦਿੰਦੇ ਹਾਂ, ਕਿੰਨਾ ਕੁਛ ਕਰਦੇ ਹਾਂ। ਮੰਨ ਲਓ ਇੱਕ ਪਿੰਡ 'ਚ 1000 ਘਰ ਆ ਤੇ ਉਹ 1000-1000 ਰੁਪਇਆ ਤਾਂ ਫੰਡ ਉਹਨਾਂ ਦਾ ਕਿਤੇ ਨਾ ਕਿਤੇ ਜਾਂਦਾ ਹੀ ਆ, ਤੇ ਅਸੀਂ ਜੇ ਉਹਨਾਂ ਨੂੰ ਕਹੀਏ ਵੀ 1000-1000 ਰੁਪਇਆ ਸਾਰੇ ਜਣੇ ਇੱਕ ਸਾਲ ਦੀ ਫੀਸ ਲਾ ਦਈਏ ਘਰਾਂ ਦੀ, ਤੇ 10 ਲੱਖ ਰੁਪਇਆ ਹੋ ਗਿਆ, ਤੇ 10 ਲੱਖ ਰੁਪਏ 'ਚ ਪਿੰਡ ਦੇ ਵਿੱਚ ਤੁਸੀਂ ਉੱਥੋਂ ਦੀ ਤਨਖਾਹ ਦੇ ਹਿਸਾਬ ਨਾਲ ਕਿੰਨੇ ਬੰਦੇ ਰੱਖ ਸਕਦੇ ਹੋ ਪੱਕੇ ਜੌਬ ਦੇ ਉੱਤੇ, ਜਿਨ੍ਹਾਂ ਨੂੰ ਰੱਖੋ ਵੀ ਭਾਈ ਤੁਸੀਂ ਗਲੀ ਗਲੀ ਸਫਾਈ ਕਰਨੀ ਆ, ਨਾਲੀਆਂ 'ਚ ਪਾਣੀ ਨਹੀਂ ਖੜਨ ਦੇਣਾ, ਦਰਖਤ ਲਾਉਣੇ ਆ, ਜਿਹੜੇ ਫੁੱਲ 8 ਘੰਟੇ ਕੰਮ ਕਰਨ। ਮੰਨ ਲਓ ਤੁਸੀਂ 10 ਲੱਖ ਤਨਖਾਹ ਦੇ ਉੱਤੇ 10 ਬੰਦਿਆਂ ਨੂੰ ਰੁਜ਼ਗਾਰ ਦਿੱਤਾ, ਨਾਲੇ ਤਾਂ ਤੁਹਾਡੇ ਪਿੰਡ ਦੇ 10 ਬੰਦੇ ਰੁਜ਼ਗਾਰ ਹੀ ਚਲੇ ਗਏ, ਤੇ ਨਾਲੇ ਤੁਹਾਡੇ ਪਿੰਡ ਦਾ ਸੁਧਾਰ ਹੋਣ ਲੱਗ ਗਿਆ। ਤੇ ਕਿਉਂ ਤੁਸੀਂ ਕਿਸੇ ਦੇ ਉੱਤੇ ਆਸਰੇ ਪੈਸੇ ਬੈਠਦੇ ਹੋ? ਕਿਉਂ ਤੁਸੀਂ ਸਰਕਾਰਾਂ ਸਰਕਾਰ ਤੁਹਾਨੂੰ ਮਜਬੂਰੀ ਬਸ ਲੀਡਰ ਤੁਹਾਨੂੰ ਪੈਸੇ ਕਰਨਗੇ, ਤੁਹਾਨੂੰ ਚੀਜ਼ਾਂ ਸਹੂਲਤਾਂ ਦੇਣ ਲੱਗਣਗੇ ਵੀ ਸਾਡਾ ਨਾਂ ਹੋਵੇ ਇਸ ਦੇ ਵਿੱਚ, ਜੇ ਤੁਸੀਂ ਇਹ ਜੀ ਉਦਾਹਰਨ ਪੇਸ਼ ਕਰੋ? ਪਰ ਅਸੀਂ ਸੁਧਰਨਾ ਤਾਂ ਆਪ ਨਹੀਂ, ਦੋਸ਼ ਦੂਜਿਆਂ ਤੇ ਲਾਈ ਜਾਂਦੇ ਹਾਂ
ਜੀ। ਸੋ ਬ੍ਰਾਦਰ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਸਾਰ ਜੋ ਤੁਸੀਂ ਸਾਂਝੀ ਕਰਨਾ ਚਾਹੋ?
ਬਿਲਕੁਲ ਜੀ, ਖਬਰ ਸਾਰਾਂ ਤਾਂ ਬਹੁਤ ਆ, ਪਰ ਇੱਕ ਮੈਂ ਅੱਜ ਸਿੱਖ ਖੇਡਾਂ ਦੇ ਮਾਮਲੇ 'ਚ ਜਾਂਦਾ ਜ਼ਰੂਰ ਕਹਿਣਾ ਚਾਹੂੰਗਾ ਵੀ ਸਿੱਖ ਖੇਡਾਂ ਬਕਾਰ ਆ ਇਸ ਟਾਈਮ ਸਾਡੇ ਆਸਟ੍ਰੇਲੀਆ ਦਾ। ਜੇ ਮਾਣ ਅਸੀਂ ਕਰੀਏ ਸਿੱਖੀ ਦਾ ਜਾਂ ਪੰਜਾਬੀਆਂ ਦਾ ਜਾਂ ਭਾਈਚਾਰੇ ਦੀ ਗੱਲ ਕਰੀਏ, ਤਾਂ ਉਹ ਦੁਨੀਆਂ ਦੇ ਵਿੱਚ ਇੱਕ ਯੂਨੀਕ ਉਦਾਹਰਨ ਆ ਵੀ ਕਿਸੇ ਇੱਕ ਭਾਈਚਾਰੇ ਬੰਨੀਆਂ ਹੁੰਦੀਆਂ 30 ਸਾਲਾਂ ਤੋਂ ਸਭ ਤੋਂ ਵੱਡੀਆਂ ਖੇਡਾਂ, ਤੇ ਅਗਲੀਆਂ ਖੇਡਾਂ ਭਾਵੇਂ ਐਡਲੇਡ ਦੇ ਵਿੱਚ ਹੋ ਰਹੀਆਂ, ਪਰ ਫੇਰ ਵੀ ਸਾਰੇ ਆਸਟ੍ਰੇਲੀਆ ਦੇ ਭਾਈਚਾਰੇ ਦਾ ਉਹ 'ਚ ਸਹਿਯੋਗ ਦੀ ਲੋੜ ਆ, ਤੇ ਸਾਰੇ ਭਾਈਚਾਰੇ ਨਾਲ ਉਹ ਖੇਡਾਂ ਹੋਣੀਆਂ, ਤੇ ਅਸੀਂ ਜਿਹੜਾ ਕੁਛ ਕਰ ਸਕਦੇ ਹਾਂ ਮੇਜ਼ਬਾਨ ਦੇ ਤੌਰ ਤੇ ਉਹ ਅਸੀਂ ਕਰੀ ਜਾਂਦੇ ਹਾਂ। ਸਾਡੀ ਟੀਮ ਪੂਰੀ ਦੀ ਪੂਰੀ ਟੀਮ, ਮੋਹਨ ਸਿੰਘ ਨਾਗਰਾ ਸਾਡੇ ਪ੍ਰਧਾਨ ਆ, ਉਹਨਾਂ ਦੀ ਰਹਿਨੁਮਾਈ ਹੇਠ ਅਸੀਂ ਜਿਹੜੇ ਵੀ ਟੀਮ ਬਣੀ ਹੋਈ ਆ, ਸਾਰੀ ਟੀਮ ਦਿਨ ਰਾਤ ਇੱਕ ਕਰ ਰਹੀ ਆ ਪਿਛਲੇ ਤਕਰੀਬਨ ਸਾਲ ਵਾਂਗੂ ਹੋ ਗਿਆ ਸਭ, ਮੈਨੂੰ ਤਾਂ ਸਾਲ ਤੋਂ ਵੱਧ ਹੀ ਹੋ ਗਿਆ ਲੱਗਦਾ, ਜਦੋਂ ਬਲਗੂਲੀਆ ਗੇਮਾਂ ਹੋਈਆਂ ਉਦੋਂ ਤੋਂ ਕੰਮ ਸ਼ੁਰੂ ਚੱਲਿਆ ਸਾਡਾ, ਪਰ 7-8 ਮਹੀਨਿਆਂ ਤੋਂ ਤਾਂ ਅਫੀਸ਼ੀਅਲ ਕਮੇਟੀ ਬਣ ਕੇ ਸਾਰੇ ਕੰਮ ਕਰ ਰਹੀ ਹੈ, ਤੇ ਉਹ ਕੰਮ ਤਹਿਤ ਮੋਟੇ ਮੋਟੇ ਕੰਮ ਹੋ ਗਏ ਆ ਜੀ, ਗਰਾਊਂਡ ਹੋ ਗਏ ਆ, ਸਿਕਿਉਰਿਟੀ ਜੋ ਵੀ ਕੰਮ ਹੁੰਦੇ ਆ ਜ਼ਮੀਨੀ ਪੱਧਰ ਦੇ ਤਕਰੀਬਨ ਅਸੀਂ ਕਰ ਲਏ ਆ। ਹੁਣ ਗੱਲ ਆ ਜਾਂਦੀ ਹੈ ਜੀ ਸਾਨੂੰ ਚਾਹੀਦੀ ਹੈ ਮੈਨ ਪਾਵਰ, ਉਹ ਅਸੀਂ ਇੰਨੇ ਇੰਤਜ਼ਾਮ ਕਰ ਲਈਏ, ਅਸੀਂ ਕੱਲ ਰੋਟੀ ਪਾਣੀ ਦਾ ਕਰੀ ਜਾਂਦੇ ਸੀ ਵੀ 45-50 ਹਜ਼ਾਰ ਬੰਦੇ ਨੂੰ ਰੋਟੀ ਖਵਾਉਣੀ ਆ, ਤੇ ਹੁਣ ਉਹ 45-50 ਹਜ਼ਾਰ ਬੰਦਾ ਆਵੇ ਵੀ, ਇਹ ਨਾ ਹੋਵੇ ਵੀ ਅਸੀਂ ਇੰਤਜ਼ਾਮ 50 ਹਜ਼ਾਰ ਦਾ ਕਰੀ ਬੈਠੇ ਤੇ ਉਹ ਆਵੇ ਨਾ। ਤਾਂ ਅਸੀਂ ਇੱਕ ਤਾਂ ਬੇਨਤੀ ਕਰਦੇ ਹਾਂ ਵੀ ਇੱਕ ਤਾਂ ਤੁਸੀਂ ਨਾ ਹੁਣੇ ਤੋਂ ਪ੍ਰਿਪੇਅਰ ਹੋ ਜੀ, ਸਿੱਖ ਖੇਡਾਂ ਦੇ ਨਾਲ ਜਿਹੜੇ ਤਾਂ ਲੋਕ ਜੁੜੇ ਆ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਨਹੀਂ, ਉਹ ਤਾਂ ਉਹਨਾਂ ਨੇ ਤਾਂ ਹਰ ਸਾਲ ਜਾਣਾ ਹੀ ਜਾਣਾ ਖੇਡਾਂ ਦੇ ਉੱਤੇ ਜਿੱਥੇ ਮਰਜ਼ੀ ਹੋਣ। ਜਿਹੜੇ ਨਹੀਂ ਜੁੜੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਜੁੜ ਕੇ ਦੇਖਣ, ਕਿਉਂਕਿ ਮੈਂ ਪਿਛਲੇ 9 ਸਾਲਾਂ ਤੋਂ ਜੁੜਿਆ ਇਹਨਾਂ ਖੇਡਾਂ ਨਾਲ, ਤੇ ਮੈਂ ਹਰ ਸ਼ਹਿਰ ਚ ਗਿਆ ਜਿਹਦੇ ਨਾਲ ਮੈਂ ਸਾਰਾ ਆਸਟ੍ਰੇਲੀਆ ਦੇਖ ਲਿਆ, 3 ਦਿਨਾਂ ਚ ਸਾਰੇ ਆਸਟ੍ਰੇਲੀਆ ਤੋਂ ਆਉਂਦੇ ਲੋਕਾਂ ਨੂੰ ਮਿਲ ਲਈਦਾ, ਬਹੁਤ ਵਧੀਆ ਐਂਟਰਟੇਨਮੈਂਟ ਦੇ ਨਾਲ ਨਾਲ ਤੁਹਾਡੀ ਗਿਆਨ ਵਰਧਕ ਖੇਡਾਂ ਹੁੰਦੀਆਂ ਜਿੱਥੇ ਤੁਸੀਂ ਬਹੁਤ ਕੁਝ ਸਿੱਖ ਕੇ ਜਾਂਦੇ ਹੋ। ਤਾਂ ਤੁਸੀਂ ਇੱਕ ਤਾਂ ਭਾਈ ਹੁਣੇ ਤੋਂ ਆਪਦੀਆਂ ਜਿਹੜੀਆਂ ਹੋਟਲ ਵਗੈਰਾ ਬੜੀ ਤੇਜ਼ੀ ਨਾਲ ਬੁੱਕ ਹੋ ਰਹੇ ਆ, ਮੈਨੂੰ ਕੱਲ ਹੀ ਪਤਾ ਲੱਗਿਆ ਵੀ ਸਾਡਾ ਜਿਹੜਾ ਪਾਰਟਨਰ ਹੋਟਲ ਬਣਿਆ ਸੀ ਰਿਜਸ ਦੇ ਨਾਂ ਦੇ, ਤੇ ਉਹ 60% ਦੇ ਨੇੜੇ ਦੀ ਬੁਕਿੰਗ ਹੋ ਚੁੱਕੀ ਆ, ਤੇ ਹੋਰ ਵੀ ਹੋਟਲ ਜਿਹੜੇ ਜੁੜੀ ਜਾਂਦੇ ਆ ਉਹ ਨਵੇਂ ਤਾਂ ਬੜੀ ਤੇਜ਼ੀ ਨਾਲ ਬੁੱਕ ਹੋ ਰਹੇ ਆ। ਸੋ ਬੇਨਤੀ ਹੈ ਵੀ ਜਿੰਨੇ ਵੀ ਆਉਣਾ ਚਾਹੁੰਦਾ ਭਾਈ ਉਹ ਹੁਣੇ ਤੋਂ ਜਹਾਜ਼ਾਂ ਦੀਆਂ ਟਿਕਟਾਂ ਹੁਣੇ ਤੋਂ ਆਪਦੇ ਹੋਟਲ ਬੁੱਕ ਕਰਾ ਲਓ, ਕੱਲ ਨੂੰ ਫਿਰ ਟਿਕਟਾਂ ਨਹੀਂ ਮਿਲਣੀਆਂ, ਮਹਿੰਗੀਆਂ ਲਾਓਗੇ, ਮਹਿੰਗੇ ਹੋਟਲ ਲਾਓਗੇ, ਤੇ ਇਸ ਕਰਕੇ ਪਹਿਲੀ ਗੱਲ ਇਹ। ਦੂਜੀ ਗੱਲ ਇਹ ਆ ਵੀ ਸਾਡੀ ਵੈਬਸਾਈਟ ਆ ਜਿਹੜੀ ਉਹ ਕੰਮ ਕਰ ਰਹੀ ਆ, ਪਹਿਲਾਂ ਪਿੱਛੇ ਜੇ ਉਹ ਥੋੜੀ ਜਿਹੀ ਪ੍ਰੋਬਲਮ ਆਈ ਸੀ, ਉਸ ਦੇ ਵਿੱਚ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਚੁੱਕੀਆਂ, ਸਾਰੇ ਜਿਹੜੇ ਕਲੱਬ ਆ ਉਹ ਤਾਂ ਰਜਿਸਟਰਡ ਹੋਣਗੇ ਆਉਣਗੇ ਨਾਲ। ਜੇ ਤੁਸੀਂ ਕਿਸੇ ਵੀ ਖੇਡ 'ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਸਾਡੀ ਡੇਟ ਆ ਜਿਹੜੀ 30 ਦਸੰਬਰ ਲਾਸਟ ਆ ਜੀ, ਜੇ 30 ਦਸੰਬਰ ਤੱਕ ਕਿਸੇ ਨੇ ਰਜਿਸਟ੍ਰੇਸ਼ਨ ਕਰਤੀ ਉਹੀ ਖੇਡ ਪਾਊਗਾ, ਕਿਉਂਕਿ ਉਹਦਾ ਬਕਾਇਦਾ ਕਾਰਡ ਬਣੂਗਾ, ID ਬਣੂਗੀ, ਤੇ ਉਹੀ ਉਹਨੂੰ ਹਿੱਸਾ ਲੈ ਸਕੂਗਾ। ਸੋ ਬੇਨਤੀ ਇਹ ਆ ਵੀ ਤੁਸੀਂ ਭਾਈ ਜਿਹੜੀਆਂ 30 ਦਸੰਬਰ ਤੱਕ ਆਪਦੀਆਂ ਆਪਦੀਆਂ ਰਜਿਸਟ੍ਰੇਸ਼ਨਾਂ ਕਰਾ ਲਓ। ਜਿਹੜੇ ਲੋਕ ਵਲੰਟਰੀ ਕੰਮ ਕਰਨਾ ਚਾਹੁੰਦੇ ਆ, ਜਿਵੇਂ ਸਾਨੂੰ ਨਵੀਂ ਮਲਹਾਂਸ ਹੋਰਾਂ ਨੇ ਅੱਜ ਤੋਂ 2 ਮਹੀਨੇ ਪਹਿਲਾਂ ਆਪਦੀ ਲਿਸਟ ਭੇਜਤੀ 10 ਜਣਿਆਂ ਦੀ ਵੀ ਅਸੀਂ 10 ਜਣੇ ਭਾਈ ਲੰਗਰ 'ਚ ਸਾਡੀ ਡਿਊਟੀ ਲਾਇਓ, ਤਾਂ ਅਸੀਂ ਉਹਨਾਂ ਦੀ ਸਾਨੂੰ ਬੜੀ ਖੁਸ਼ੀ ਹੋਈ ਵੀ ਇੱਦਾਂ ਉਹਨਾਂ ਨੇ ਬੇਨਤੀ ਕੀਤੀ ਹੈ। ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਨਾ ਜੇ ਵਲੰਟਰੀ ਉੱਥੇ ਕੰਮ ਕਰਨਾ ਚਾਹੋ ਕਿਸੇ ਵੀ ਫੀਲਡ 'ਚ ਵੀ ਮੈਂ ਆਹ ਕੰਮ ਕਰ ਸਕਦਾ ਜੀ, ਤਾਂ ਉਹ ਨਾ ਵੈਬਸਾਈਟ ਦੇ ਉੱਤੇ ਵਿੱਚ ਫਾਰਮ ਆ ਇੱਕ, ਉਹ ਭਰੋ, ਆਪਦੀ ਰਜਿਸਟ੍ਰੇਸ਼ਨ ਕਰਾ ਲਓ, ਉਹਦੇ 'ਚ ਸਾਰੀ ਇਨਫੋਰਮੇਸ਼ਨ ਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਾਂ ਕਿਵੇਂ ਕਿਵੇਂ, ਤਾਂ ਸਾਡੇ ਕੋਲ ਉਹ ਆਜੂਗੀ ਡਿਟੇਲ, ਅਸੀਂ ਉਹ ਡਿਟੇਲ ਨਾਲ ਫਿਰ ਤੁਹਾਡੀ ਡਿਊਟੀ ਕਿਤੇ ਨਾ ਕਿਤੇ ਜਿੱਥੇ ਤੁਸੀਂ ਠੀਕ ਸਮਝੋਗੇ ਉੱਥੇ ਲਾ ਦਿਆਂਗੇ। ਸੋ ਇਹ ਇੱਕ ਅਹਿਮ ਗੱਲ ਆ ਜੀ। ਤੇ ਤੀਜਾ ਹੁਣ ਇੱਕ ਉਹਦਾ ਫੇਸਬੁੱਕ ਦਾ ਪੇਜ ਅਸੀਂ ਬਣਾਤਾ ਆਸਟ੍ਰੇਲੀਅਨ ਸਿੱਖ ਗੇਮਸ ਦੇ ਨਾਂ ਦੇ ਉੱਤੇ, 30th ਆਸਟ੍ਰੇਲੀਅਨ ਸਿੱਖ ਗੇਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਪੇਜ ਤੁਸੀਂ ਮੈਂ ਸ਼ੇਅਰ ਵੀ ਕੀਤਾ ਸੀ ਰੇਡੀਓ ਤੇ ਵੀ ਕੀਤਾ ਸੀ, ਮੈਂ ਆਪਣੀ ਪੇਜ ਤੇ ਵੀ ਕੀਤਾ ਸੀ। ਬੇਨਤੀ ਹੈ ਵੀ ਉਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਤਾਂ ਕਿ ਜਿਹੜਾ ਆਪਣਾ ਜਿਹੜਾ ਮੈਸੇਜ ਆ ਉਸ ਸਾਰੀਆਂ ਚੀਜ਼ਾਂ ਦੀ ਜਿਹੜੀ ਅਪਡੇਟਸ ਆ ਸਾਡੀਆਂ ਖੇਡਾਂ ਦੇ ਮਾਮਲੇ ਦੇ ਵਿੱਚ, ਅਸੀਂ ਹਰ ਵੀਕਲੀ ਹੁਣ ਅਪਡੇਟ ਉਹਨੂੰ ਕਰਾਂਗੇ, ਤਾਂ ਉਹ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ ਵੀ ਖੇਡਾਂ ਦੇ ਵਿੱਚ ਕੀ ਹੋ ਰਿਹਾ, ਹੁਣ ਕਿੱਥੇ ਪਹੁੰਚ ਗਈ ਗੱਲ, ਕਿਹੜੀ ਚੀਜ਼ ਦੀ ਲੋੜ ਹੈ, ਕਿਹੜੀ ਦੀ ਨਹੀਂ ਲੋੜ ਆ। ਪਰ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਸਾਨੂੰ ਬਹੁਤ ਸਾਰੇ ਲੋਕ ਸਾਡੇ ਨਾਲ ਜੁੜ ਰਹੇ ਆ, ਜਿਹੜੇ ਸਾਨੂੰ ਖੁਦ ਆ ਕੇ ਅਪਰੋਚ ਕਰ ਰਹੇ ਆ ਵੀ ਸਾਡੀ ਡਿਊਟੀ ਲਾਓ ਜੀ ਜਾਂ ਸਾਨੂੰ ਦੱਸੋ ਸੇਵਾ ਲਾਓ। ਤੇ ਜਿਨ੍ਹਾਂ ਚੋਂ ਗਰੇਵਾਲ ਬ੍ਰਦਰ ਤਾਂ ਅਸੀਂ ਅਕਸਰ ਹੀ ਜ਼ਿਕਰ ਕਰਦੇ ਹਾਂ ਜੀ, ਉਹਨਾਂ ਨੇ ਦੇਖੋ ਸਾਰੇ ਰਾਸ਼ਨ ਦੀ ਜ਼ਿੰਮੇਵਾਰੀ ਲਈ ਆ, ਤੇ ਹਲੇ ਹੋਰ ਵੀ ਉਹਨਾਂ ਨੂੰ ਅਸੀਂ ਬਹੁਤ ਸਾਰੇ ਉਹ ਸਾਨੂੰ ਹੈਲਪ ਕਰਨਗੇ। ਤੇ ਉਹਨਾਂ ਨੇ ਖੁੱਲਾ ਸਾਨੂੰ ਕਿਹਾ ਵੀ ਉਹ ਆਗਿਆਕਾਰ ਭਾਈ ਮਿਲੇ, ਉਹਨਾਂ ਨੇ ਕਿਹਾ ਕਮਲਜੀਤ ਮਿਲੇ, ਉਹਨਾਂ ਨੇ ਕਿਹਾ ਕਹਿੰਦੇ ਬਈ ਜੋ ਹੁਕਮ ਬਸ ਲਾ ਦਿਓ। ਇਸ ਢੰਗ ਦੇ ਲੋਕ ਵੀ ਸਾਡੇ ਨਾਲ ਜੁੜੇ ਹੋਏ ਆ, ਤੇ ਹੋਰ ਵੀ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ, ਤੁਸੀਂ ਵੀ ਇਹਨਾਂ ਖੇਡਾਂ ਨਾਲ ਜੁੜਨਾ ਚਾਹੋ ਤਾਂ ਸਾਡੇ ਨਾਲ ਜੁੜ ਸਕਦੇ ਹੋ। ਅਸੀਂ ਤੁਹਾਨੂੰ ਵੈਬਸਾਈਟ ਦੇ ਜ਼ਰੀਏ ਵੀ ਜਵਾਬ ਦੇ ਦਾਂਗੇ, ਸਾਡੇ ਪਰਸਨਲ ਲਿੰਕ ਵੀ ਤੁਹਾਡੇ ਕੋਲ ਹੈਗੇ। ਸੋ ਬੇਨਤੀ ਆ ਸਭ ਤੋਂ ਪਹਿਲਾਂ ਹੋਟਲ ਮੋਟਲ ਬੁੱਕ ਕਰਾਓ, ਆਪਦਾ ਆਉਣ ਜਾਣ ਦਾ ਅਰੇਂਜ ਕਰੋ, ਕਿਉਂਕਿ ਦਸੰਬਰ ਤੋਂ ਬਾਅਦ ਮੈਂ ਗਰੰਟੀ ਕਰਦਾ ਨਾ ਕਿਸੇ ਜਹਾਜ਼ 'ਚ ਤੁਹਾਨੂੰ ਟਿਕਟ ਮਿਲਣੀ ਆ ਤੇ ਨਾ ਕੋਈ ਹੋਟਲ ਮਿਲਣਾ, ਜਿਹੜੇ ਢੰਗ ਨਾਲ ਹੁਣੇ ਬੁਕਿੰਗ ਹੋ ਰਹੀ ਆ। ਫਿਰ ਕਹੋਗੇ ਵੀ ਅਵੇਅਰ ਨਹੀਂ ਕੀਤਾ, ਹਾਂ ਜੇ ਤੁਸੀਂ, ਮੈਂ ਨਾਲ ਇਹ ਵੀ ਕਹਿਣਾ ਭਾਈ ਵੀ ਮੇਰਾ ਜਿੱਡਾ ਕਾਸ਼ੀਆਨਾ ਹੈਗਾ, ਮੇਰੇ ਕੋਲ ਜਿਹੜਾ ਵੀ ਰਹਿਣਾ ਚਾਹੇ ਜੋ ਕਰਨਾ ਚਾਹੇ ਮੈਂ ਕਰ ਸਕਦਾ ਵੀ ਜੋ ਕਰ, ਪਰ ਮੈਨੂੰ ਪਤਾ ਵੀ 45,000 ਤਾਂ ਤੁਹਾਨੂੰ ਪਤਾ ਵੀ ਮੈਂ ਵੀ ਨਹੀਂ ਕੰਟਰੋਲ ਸਕਣੇ ਨਾ। ਸੋ ਇਸ ਕਰਕੇ ਬੇਨਤੀ ਆ ਵੀ ਤੁਹਾਨੂੰ ਇੰਤਜ਼ਾਮ ਆਪੋ ਆਪਣੇ ਕਰਨੇ ਪੈਣਗੇ, ਦੋਸਤੀ ਆਪਣੀ ਜਗ੍ਹਾ ਔਰ ਖਰਚਾ ਆਪਣਾ ਆਪਣਾ, ਨੀ ਇੱਕ ਡਾਇਲੋਗ ਜਿਹਾ ਹੁੰਦਾ ਜਿਹੜਾ ਉਹ ਡਾਇਲੋਗ ਬੋਲਣਾ ਪੈਣਾ ਇੱਥੇ ਮਜਬੂਰੀ ਬਸ, ਪਰ ਫਿਰ ਵੀ ਮੈਂ ਤੁਹਾਨੂੰ ਜੀ ਆਇਆਂ ਕਹਿਣ ਲਈ ਸਾਡੀ ਸਾਰੀ ਟੀਮ ਅੱਖਾਂ ਬਿਛਾਊਗੀ, ਤੁਹਾਡੀ ਹਰ ਸੇਵਾ ਕਰਨ ਦੀ ਕੋਸ਼ਿਸ਼ ਕਰੂਗੀ, ਤੇ ਹਰ ਜਿਹੜੀ ਜਿਹੜੇ ਤੁਹਾਡੇ ਕਹਿ ਸਕਦੇ ਹੋ ਕਿ ਜਿਹੜੀ ਤੁਸੀਂ ਸੁਪਨਾ ਲੈ ਕੇ ਆਓਗੇ ਜਾਂ ਇੱਕ ਸਾਡੇ ਤੋਂ ਐਕਸਪੈਕਟੇਸ਼ਨ ਲੈ ਕੇ ਆਓਗੇ ਅਸੀਂ ਉਹਨਾਂ ਦੇ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਸੋ ਇੰਨੀਆਂ ਕੁ ਗੱਲਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ।
ਦੋਸਤੋ ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ। ਮੇਰੇ ਖਿਆਲ ਦੇ ਵਿੱਚ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਤੇ ਲਓ ਫਿਰ ਸਾਡੇ ਇਧਰ ਮੈਸੇਜ ਬਹੁਤ ਜ਼ਿਆਦਾ ਆਏ ਪਏ ਆ ਜੀ। ਨਿੱਕਾ ਢਿੱਲੋਂ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ, ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਉਹਨਾਂ ਨੇ ਇੱਕ ਬੜਾ ਹੀ ਪਿਆਰਾ ਜਿਹਾ ਵਿਚਾਰ ਭੇਜਿਆ, ਕਹਿੰਦੇ ਜੀਤ ਔਰ ਹਾਰ ਆਪਣੀ ਸੋਚ ਪਰ ਹੀ ਨਿਰਭਰ ਕਰਦੀ ਹੈ। ਮੰਨ ਲਓ ਤੋ ਹਾਰ ਹੋਗੀ ਔਰ ਠਾਣ ਲਓ ਤੋ ਜੀਤ ਹੋਗੀ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਸੋ ਬਿਲਕੁਲ ਜੀ, ਇਹ ਤਾਂ ਡਿਪੈਂਡ ਕਰਦਾ ਵਾ ਤੁਹਾਡੇ ਆਪਣੇ ਤੇ ਕਿ ਤੁਹਾਡੀ ਸੋਚ ਕੀ ਆ, ਕੀ ਸੋਚਦੇ ਹੋ ਤੁਸੀਂ। ਮੰਨ ਲਓਗੇ ਤਾਂ ਜਿੱਤਾਂ, ਜੇ ਨਹੀਂ ਮੰਨੋਗੇ ਤਾਂ ਜਿੱਤ ਕੇ ਵੀ ਹਾਰ ਜਾਓਗੇ। ਉਸ ਚੰਨ ਦੀ ਤਰ੍ਹਾਂ ਕਹਿੰਦੇ ਆ ਨਾ ਕਿ ਚੰਨ ਜਦ ਵੀ ਚੜਦਾ ਤਾਂ ਆਪਣੇ ਪੂਰੇ ਜਲੌ ਵਿੱਚ ਹੁੰਦਾ ਵਾ, ਪਰ ਕੋਈ ਉਹਦੀ ਚੰਨ ਦੀ ਚਾਨਣੀ ਤੱਕਦਾ ਵਾ ਤੇ ਕੋਈ ਉਸ ਵਿਚਲਾ ਦਾਗ। ਇਸ ਦੇ ਵਿੱਚ ਕਸੂਰ ਆ ਜਿਹੜਾ ਉਹ ਚੰਨ ਦਾ ਨੀ ਹੁੰਦਾ, ਕਸੂਰ ਆ ਜੀ ਸਾਡੀ ਸੋਚ ਦਾ ਤੇ ਸਾਡੇ ਨਜ਼ਰੀਏ ਦਾ ਕਿ ਅਸੀਂ ਦੇਖਣਾ ਕੀ ਚਾਹੁੰਦੇ ਆ ਤੇ ਦੇਖ ਕੀ ਰਹੇ ਆ। ਤੇ ਅੱਗੇ ਜੀ ਰਮਨਜੀਤ ਸਿੰਘ ਜੰਦੋੜੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਗਾਣਾ ਸੁਣਾ ਦੋ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਉਹ ਨਾ ਜੀ ਨਾ ਥੋੜਾ ਥੋੜਾ ਕਿਉਂ, ਜ਼ਿਆਦਾ ਹੱਸਿਆ ਕਰੋ। ਹੱਸਣ ਖੇਡਣ ਮਨ ਕਾ ਚਾਓ, ਹੱਸਣਾ ਖੇਡਣਾ ਤਾਂ ਮਨ ਦਾ ਚਾਅ ਵਾ। ਸੋ ਥੋੜਾ ਥੋੜਾ ਨੀ ਜੀ, ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਹਸਾ ਸਕੀਏ। ਤੇ ਨਾਲ ਹੀ ਜੀ ਉਹਨਾਂ ਨੇ ਇੱਕ ਕਹਿੰਦੇ ਚੁਟਕਲਾ ਭੇਜਿਆ ਵਾ, ਕਹਿੰਦੇ ਲਿਖਦੇ ਆ ਕਹਿੰਦੇ ਪਾਗਲਾਂ ਦੇ ਹਸਪਤਾਲ ਦੇ ਵਿੱਚ ਇੱਕ ਰੂਮ ਮੇ ਸਭੀ ਪਾਗਲ ਡਾਂਸ ਕਰ ਰਹੇ ਥੇ, ਬਸ ਇੱਕ ਪਾਗਲ ਚੁੱਪ ਚਾਪ ਬੈਠਾ ਥਾ। ਡਾਕਟਰ ਨੇ ਸਮਝਾ ਕਿ ਉਹ ਠੀਕ ਹੋ ਗਿਆ ਔਰ ਪੁੱਛਾ ਤੁਮ ਡਾਂਸ ਕਿਉਂ ਨਹੀਂ ਕਰ ਰਹੇ ਪਾਗਲ? ਅਰੇ ਬੇਵਕੂਫ, ਮੈਂ ਤੋ ਦੁਲਾ ਹੂੰ। ਉਹ ਕਿਆ ਬਾਤ ਆ ਜੀ, ਅੱਛਾ ਉਹ ਬੇਚਾਰੇ ਨੇ ਕੀ ਨੱਚਣਾ ਹੁੰਦਾ ਵਾ, ਕਿਉਂਕਿ ਉਹਦੇ ਕੋਲ ਉਹੀ ਤਾਂ ਇੱਕ ਦਿਨ ਹੁੰਦਾ ਹਨਾ ਰੈਸਟ ਕਰਨ ਦਾ, ਉਦੋਂ ਬਾਅਦ ਚ ਤਾਂ ਫਿਰ ਉਹਨੇ ਸਾਰੀ ਜ਼ਿੰਦਗੀ ਨੱਚਣਾ ਹੀ ਹੁੰਦਾ ਵਾ। ਤੇ ਨਾਲ ਕਹਿੰਦੇ ਇੰਜੋਏ ਯੂਅਰ ਡੇ, ਲਓ ਜੀ ਇੰਜੋਏ ਯੂਅਰ ਡੇ ਵੀ ਹੋ ਗਿਆ, ਪਰ ਤੁਸੀਂ ਬੇਚਾਰਿਆਂ ਨੂੰ ਉਹ ਦਿਨ ਵੀ ਯਾਦ ਕਰਾ ਦਿੱਤਾ ਜਦੋਂ ਉਹਨਾਂ ਦਾ ਵੀ ਖੁਸ਼ੀ ਦਾ ਆਖਰੀ ਦਿਨ ਸੀ ਤੇ ਅੱਜ ਤੱਕ ਹੁਣ ਉਹ ਨੱਚ ਹੀ ਰਹੇ ਆ। ਡਾਂਸ ਕਿਆ, ਭੰਗੜੇ, ਡਿਸਕੋ, ਪਤਾ ਨੀ ਕੀ ਕੀ ਹੋ ਰਿਹਾ, ਇਹ ਤਾਂ ਹੁਣ ਸਾਰੇ ਹੀ ਜਾਣਦੇ ਆ, ਮੈਂ ਕੀ ਕਹਿ ਸਕਦੀ ਹਾਂ। ਅੱਗੇ ਜੀ ਦੀਪ ਪਲਾਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ ਤੇ ਬਾਕੀ ਕਹਿੰਦੇ ਪ੍ਰੋਗਰਾਮ ਸੁਣ ਕੇ ਬਾਅਦ ਵਿੱਚ ਦੱਸਾਂਗੇ ਕਿ ਪ੍ਰੋਗਰਾਮ ਕਿਹੋ ਜਿਹਾ ਵਾ। ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਇਸ਼ਕਾਂ ਦੇ ਲੇਖੇ, ਧੰਨਵਾਦ, ਕਿਆ ਬਾਤ ਆ। ਕਹਿੰਦੇ ਦੇਖੋ ਸ਼ਰੇਆਮ ਹੀ ਚੈਲੰਜ ਕਿ ਪ੍ਰੋਗਰਾਮ ਸੁਣ ਕੇ ਦੱਸਾਂਗੇ ਕਿ ਕਿੱਦਾਂ ਦਾ ਲੱਗਾ। ਚਲੋ ਠੀਕ ਆ ਫਿਰ, ਜੇ ਹੁਣ ਠੀਕ ਲੱਗਾ ਪ੍ਰੋਗਰਾਮ, ਠੀਕ ਲੱਗਾ ਤਾਂ ਇੱਕ ਸਾਡੀ ਵੀ ਡਿਮਾਂਡ ਪੂਰੀ ਕਰ ਦਿਓ ਜੀ। ਪਲਾਹੀ ਸਾਹਿਬ ਤੁਹਾਡੇ ਨਾ ਪਿੰਡ ਆ ਪਲਾਹੀ, ਉੱਥੇ ਨਾ ਇੱਕ ਬੰਦਾ ਵਾ ਮੋਹਨ ਲਾਲ, ਕਾਫੀ ਮਤਲਬ ਕਿ ਏਜ ਦਾ ਵਾ, ਬਜ਼ੁਰਗ ਆ ਤੇ ਪਰ ਉਹ ਕਹਿੰਦੇ ਮਠਿਆਈ ਬਹੁਤ ਸੋਹਣੀ ਬਣਾਉਂਦਾ ਵਾ, ਇੰਨੀ ਕੁ ਸਵਾਦ ਮਠਿਆਈ ਬਣਾਉਂਦਾ ਵਾ ਨਾ, ਬਰਫੀ ਤਾਂ ਕਿਆ ਬਾਤ ਆ। ਕਹਿੰਦੇ ਪਹਿਲੀ ਗੱਲ ਆ ਉਹ ਬਣਾਉਂਦਾ ਘੱਟ ਆ ਤੇ ਦੂਸਰੀ ਗੱਲ ਉਹਦੀ ਬਣਾਈ ਹੋਈ ਮਠਿਆਈ ਜੇ ਕਿਸੇ ਨੂੰ ਮਿਲ ਜਾਵੇ ਤਾਂ ਇਹ ਸਮਝਿਆ ਜਾਂਦਾ ਕਿ ਬੰਦੇ ਦੀ ਲੋਟਰੀ ਨਿਕਲ ਆਈ, ਕਿਉਂਕਿ ਉਹ ਜਿਹੜੀ ਮਠਿਆਈ ਆ ਛੇਤੀ ਮੁੱਕ ਜਾਂਦੀ ਆ। ਆਲਰੇਡੀ ਲੋਕ ਲਾਈਨ ਦੇ ਵਿੱਚ ਹੁੰਦੇ ਆ ਉਸ ਦੁਕਾਨ ਦੇ ਵਿੱਚ, ਉਹਦੀ ਕੋਈ ਦੁਕਾਨ ਵੀ ਜ਼ਿਆਦਾ ਵੱਡੀ ਨਹੀਂ ਹੈਗੀ, ਛੋਟੀ ਜਿਹੀ ਦੁਕਾਨ ਆ ਤੇ ਉਹ ਬੰਦਾ ਸਾਰੀ ਮਿਹਨਤ ਆਪਦੇ ਹੱਥੀਂ ਕਰਦਾ ਵਾ। ਤੇ ਜੇ ਕਹਿੰਦੇ ਵੀ ਇਹ ਨਹੀਂ ਹੈਗਾ ਕਿ ਤੁਸੀਂ ਸਿੱਧੇ ਉਹਦੀ ਦੁਕਾਨ ਤੇ ਜਾਓਗੇ ਤੇ ਮਠਿਆਈ ਲੈ ਆਵੋਗੇ, ਨਹੀਂ, ਕਿਉਂਕਿ ਉਹ ਬਣਾਉਂਦਾ ਪੂਰੀ ਮਨ ਤੋਂ ਆ, ਬੜਾ ਖੁਸ਼ ਦਿਲ ਜਿਹਾ ਬੰਦਾ ਵਾ, ਜਿੰਨਾ ਖੁਸ਼ ਦਿਲ ਉਹ ਬੰਦਾ ਵਾ ਉਨੀ ਹੀ ਸਵਾਦ ਉਹ ਮਠਿਆਈ ਬਣਾਉਂਦਾ ਵਾ। ਸੋ ਏਦਾਂ ਦਾ ਹੀ ਆ ਜੀ, ਸਾਡੇ ਲਈ ਏਦਾਂ ਕਰ ਦਿਓ। ਹੁਣ ਜੇ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਤਾਂ ਸਾਡੇ ਸਾਰਿਆਂ ਦੇ ਲਈ ਬਸ ਉੱਥੋਂ ਇੱਕ ਮਠਿਆਈ ਲਿਆ ਦਿਓ, ਜ਼ਿਆਦਾ ਅਸੀਂ ਤੁਹਾਡੇ ਤੋਂ ਕੁਛ ਨਹੀਂ ਮੰਗਦੀ। ਤੇ ਦੋਸਤੋ ਹੁਣ ਮੈਂ ਜ਼ਿਆਦਾ ਗੱਲਾਂ ਦੇ ਵਿੱਚ ਵੀ ਤੁਹਾਡਾ ਟਾਈਮ ਖਰਾਬ ਨਹੀਂ ਕਰੂੰਗੀ, ਇੱਕ ਗਾਣਾ ਵੀ ਸੁਣ ਲੈਂਦੇ, ਕਿਉਂਕਿ ਪ੍ਰੋਗਰਾਮ ਦੇ ਵਿੱਚ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਨਾ ਕਿ ਗੱਲ ਕਰਾਂਗੇ ਕਿ ਰੁੱਸੇ ਨੂੰ ਮਨਾਉਣ ਦਾ ਸਲੀਕਾ ਦੱਸ ਦਿੰਦੇ ਆ, ਜ਼ਿੰਦਗੀ ਜਿਉਣ ਦਾ ਤਰੀਕਾ ਦੱਸ ਦਿੰਦੇ ਆ। ਇਹ ਰੁੱਸੇ ਨੂੰ ਮਨਾਉਣ ਦਾ ਤਰੀਕਾ ਤੇ ਜ਼ਿੰਦਗੀ ਨੂੰ ਜਿਉਣ ਦਾ ਸਲੀਕਾ ਮੈਂ ਕਿਉਂ ਕਹਿ ਰਹੀ ਹਾਂ। ਕੱਲ ਬੈਠੀ ਸੀਗੀ, ਅਚਾਨਕ ਹੀ ਸੋਚਦੀ ਸੀਗੀ, ਕੰਮ ਤੇ ਸੀ ਜੋਬ ਤੇ, 5 ਵੱਜ ਗਏ ਸੀਗੇ ਤੇ ਥੋੜਾ ਪੇਪਰ ਵਰਕ ਰਹਿੰਦਾ ਸੀ, ਮੈਂ ਸੋਚਿਆ ਚੱਲ ਨਵੇੜ ਕੇ ਘਰ ਜਾਊਂਗੀ ਤੇ ਥੋੜਾ ਜਿਹਾ 5-10 ਮਿੰਟ ਉੱਥੇ ਬੈਠ ਕੇ ਕੰਮ ਕਰ ਲਾਂਗੀ। ਤੇ ਇਹਨੇ ਨੂੰ ਕੀ ਹੁੰਦਾ ਵਾ ਕਿ ਰਿਸੈਪਸ਼ਨ ਤੇ ਕਾਲ ਆ ਗਈ, ਇੱਕ ਕਾਲ ਆਉਂਦੀ ਆ ਤਾਂ ਮੈਂ ਸੋਚਦੀ ਸੀਗੀ ਕਿ ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਕੀ ਗੱਲ ਕਰੂੰਗੀ, ਵੀ ਕਿੱਦਾਂ ਦਾ ਇੱਦਾਂ ਦਾ ਟੌਪਿਕ ਲਵਾਂ। ਸੋ ਉਸ ਕਾਲ ਨੇ ਮੇਰੇ ਦਿਨ ਦੀ ਥਕਾਵਟ ਵੀ ਦੂਰ ਕਰ ਦਿੱਤੀ ਤੇ ਮੈਨੂੰ ਇੱਕ ਟੌਪਿਕ ਵੀ ਦੇ ਦਿੱਤਾ। ਉਹ ਕਾਲ ਕੀ ਸੀ ਤੇ ਉਹ ਥਕਾਵਟ ਮੇਰੀ ਕਿੱਦਾਂ ਦੂਰ ਹੋਈ ਤੇ ਕੀ ਮੈਨੂੰ ਉਸ ਇਨਸਾਨ ਨੇ ਟੌਪਿਕ ਦਿੱਤਾ, ਇਸੇ ਬਾਰੇ ਜ਼ਰੂਰ ਗੱਲ ਕਰੂੰਗੀ। ਪਰ ਪਹਿਲਾਂ ਮੈਂ ਤੁਹਾਨੂੰ ਬਾਈ ਅਮਰਜੀਤ ਦਾ ਇੱਕ ਗਾਣਾ ਸੁਣਾਉਣੀ ਆ। ਪੱਕਾ ਮੈਨੂੰ ਪਤਾ ਤੁਹਾਡੀਆਂ ਫਰਮਾਇਸ਼ਾਂ ਬਹੁਤ ਆਈਆਂ ਹੋਈਆਂ ਗਾਣਿਆਂ ਦੀਆਂ, ਪਰ ਇਹ ਗਾਣਾ ਮੈਂ ਤੁਹਾਨੂੰ ਸੁਣਾਉਣਾ ਜ਼ਰੂਰੀ ਸੀ ਕਿਉਂਕਿ ਇਹ ਜਿਹੜਾ ਗਾਣਾ ਵਾ ਮੇਰੀ ਉਸ ਗੱਲ ਦੇ ਨਾਲ ਬਿਲਕੁਲ ਢੁਕਦਾ ਵਾ। ਸੋ ਸੁਣਦੇ ਹਾਂ ਜੀ ਅਮਰਜੀਤ ਬਾਈ ਦਾ ਗਾਣਾ ਬਾਬੇ ਤੇ ਜਵਾਨੀ ਹੈ, ਤੇ ਫਿਰ ਆਪਾਂ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ। ਪਰ ਤੁਸੀਂ ਨਾ ਜਾਇਓ ਕਿਤੇ, ਮੇਰੇ ਖਿਆਲ ਚ ਬ੍ਰੇਕ ਦਾ ਵੀ ਟਾਈਮ ਹੋ ਚੁੱਕਾ ਵਾ, ਸੋ ਦੇਖਦੇ ਹਾਂ ਜੀ ਪਹਿਲਾਂ ਬ੍ਰੇਕ ਆਉਂਦੀ ਆ ਕਿ ਪਹਿਲਾਂ ਗਾਣਾ ਆਉਂਦਾ ਵਾ। ਪਰ ਤੁਸੀਂ ਕਿਤੇ ਨਾ ਜਾਇਓ ਕਿਉਂਕਿ ਮੇਰੀਆਂ ਗੱਲਾਂ ਤਾਂ ਹਾਲੇ ਸ਼ੁਰੂ ਹੋਈਆਂ ਨੇ ਤੇ ਹੁਣ ਅਗਲਾ ਘੰਟਾ ਆਪਾਂ ਖੂਬ ਗੱਲਾਂ ਸੁਣਾਉਣੀਆਂ। ਤੁਸੀਂ ਵੀ ਦੱਸ ਦਿਓ ਕੀ ਚੱਲ ਰਿਹਾ ਦਿਮਾਗ ਦੇ ਵਿੱਚ, ਗਾਣੇ ਤੋਂ ਬਾਅਦ ਮੈਂ ਤੁਹਾਨੂੰ ਗੁਜ਼ਾਰਤ ਵੀ ਪਾਉਂਗੀ। ਸੋ ਮਿਲਦੇ ਹਾਂ ਜੀ ਗਾਣੇ ਤੇ ਬ੍ਰੇਕ ਤੋਂ ਬਾਅਦ।
ਆਸਮਾਨੀ ਹੁੰਦੀ ਸੀ ਬਾਬੇ ਦੇ ਵੀ ਪੁੱਤਰ ਉਹ ਜਵਾਨੀ ਹੁੰਦੀ ਸੀ, ਬਾਬੇ ਦੇ ਵੀ ਪੁੱਤਰ ਉਹ ਜਵਾਨੀ ਹੁੰਦੀ ਸੀ, ਬਾਬੇ ਦੇ ਵੀ ਪੁੱਤਰ ਉਹ ਜਵਾਨੀ ਹੁੰਦੀ ਸੀ। ਉਹ ਗੱਡਿਆਂ ਤੇ ਜਾਂਦੇ ਚੱਚਾ ਰਾਹ ਹੁੰਦਾ ਸੀ, ਮੋੜ ਦੇ ਭਜਾਉਣੇ ਬੜਾ ਚਾਹ ਹੁੰਦਾ ਸੀ, ਸਰੰਗੀ ਦੇ ਸੀ ਬੋਲ ਗੂੰਜਦੇ, ਘੁੰਮੇ ਚਾਦਰੇ ਸੀ ਧਰਤੀ ਨੂੰ ਹੁੰਝਦੇ, ਲੱਗਦੇ ਅਖਾੜੇ ਭਲਵਾਨੀ ਹੁੰਦੀ ਸੀ, ਗਾਉਣ ਵਾਲੇ ਨਾਲ ਵੀ ਜਨਾਨੀ ਹੁੰਦੀ ਸੀ, ਗੁੱਡੀ ਜਦੋਂ ਬਾਬਾ ਜਮਲਾ ਜੱਟ ਜੀ ਕਦੇ ਕਦੇ ਖੁਸ਼ੀ ਦੇ ਮੂਡ ਦੇ ਵਿੱਚ ਆ ਕੇ ਆਪਣੇ ਪਿਆਰ ਦਾ ਇਜ਼ਹਾਰ ਕੁਛ ਇਸ ਤਰ੍ਹਾਂ ਕਰ ਜਾਂਦੇ ਸੀ।
ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈ ਓਏ, ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਓਏ, ਜਦ ਜੀ ਕਰਦਾ ਜੱਟ ਖੋਲ ਕੇ ਹਾਰਾ ਲਾ ਲੈਣਾ, ਨਾਲ ਨਜ਼ਾਰਾ ਆਉਂਦਾ ਰੇ ਓਨੀ ਕੁਪਾ ਲੈਣਾ, ਵਿਸਕੀ ਦੀ ਬੋਤਲ ਵਰਗੀ।
ਉਹ ਸਾਲ ਸੋਲਵਾਂ ਜਵਾਨੀ ਵਾਲਾ ਜ਼ੋਰ ਸੀ, ਬਾਪੂ ਨੂੰ ਜਮਾਨੇ ਵਾਲੀ ਚੜੀ ਲੋੜ ਸੀ, ਚੋਰੀ ਚੋਰੀ ਸੋਹਣੀਆਂ ਨਾਲਾਂ ਨੂੰ ਕੱਟਣਾ, ਨਾਲੇ ਬਾਪੂ ਕੋਲੋਂ ਪਰਦਾ ਵੀ ਰੱਖਣਾ, ਮੇਲਿਆਂ ਦੇ ਵਿੱਚ ਫਿਰਦਾ ਸੀ ਬੁੱਕਦਾ, ਉਹ ਬਾਬਾ ਉਦੋਂ ਮੋਢਿਆਂ ਤੋਂ ਸੀਗਾ ਠੁੱਕਦਾ, ਉਦੋਂ ਐ ਲੱਗਣ ਯਾਰ ਮਾਨੀ ਹੁੰਦੀ ਸੀ, ਗਲ ਵਿੱਚ ਪਾਈ ਕਾਲੀ ਕਾਨੀ ਹੁੰਦੀ ਸੀ, ਮੰਜੇ ਉਦੋਂ
ਗੱਲ ਦਾ ਆਵੇ ਜਾਂ ਨਾ ਆਵੇ ਪਤਾ ਨਹੀਂ ਉਹ ਕੱਲ ਦਾ ਸਿਉਣੇ ਮਾਰ ਗਿਆ ਤਾਂ ਦਿਲ ਜੀਤ ਪਾਈ ਸੀ ਭੋਲੇ ਜੇ ਸਭਾ ਦੀ ਪੰਜ ਵੀ ਰੋਤਾਈ ਸੀ ਸਾਡੇ ਵੇਲੇ ਕਿੰਨੇ ਬੜੇ ਚੰਗੇ ਹੁੰਦੇ ਸੀ ਘੁੰਮਦੇ ਜਵਾ ਕੇ ਉਦੋਂ ਨੰਗੇ ਹੁੰਦੇ ਸੀ ਬੱਚੇ ਵਾਲੇ ਤੁਰਦੇ ਸੀ ਰਾਹ ਛੱਡ ਕੇ ਨਵੀਂ ਬਹੁ ਤੁਰਦੀ ਸੀ ਖੁੰਡ ਕੱਢ ਕੇ ਉਦੋਂ ਵੀ ਦਿਲਾਂ ਦੇ ਦਿਲ ਚਾਨੀ ਹੁੰਦੇ ਸੀ ਦਿਲਾਂ ਵਿੱਚ ਨਾ ਕੋਈ ਬੇਈਮਾਨੀ ਹੁੰਦੀ ਸੀ ਸਾਡੀ ਵੀ ਤਾਂ ਅੱਖ ਮਸਤਾਨੀ ਹੁੰਦੀ ਸੀ ਫਿਰ ਚਾਹੇ ਦੁਨੀਆਂ ਸੁਹਾਨੀ ਹੁੰਦੀ ਸੀ ਛੁੱਟੀ ਕਦੇ ਉਹ ਗੁੱਡੀ ਕਦੇ ਚੜੀ ਅਸਮਾਨੀ ਹੁੰਦੀ ਸੀ ਬਾਬੇ ਦੇ ਵੀ ਪੁੱਤਰ ਉਹ ਜਵਾਨੀ ਹੁੰਦੀ ਸੀ ਬਾਬੇ ਦੇ ਵੀ ਪੁੱਤਰ ਉਹ ਜਵਾਨੀ ਹੁੰਦੀ ਸੀ ਉਹ ਬਾਬੇ ਦੇ ਵੀ ਪੁੱਤਰ ਉਹ ਜਵਾਨੀ ਹੁੰਦੀ ਸੀ
ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ ਸੀ ਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ECT Automotive Kendra to Sukhpal Singh Navi Padda from Bugbuster Pest Control Service Melbourne USA to Pradeep Tour
Ji dosto gaana sun rahe si tusi Amarjeet Bai da gaya hoya Babbe te Jawani ਚਲੋ ਫਿਰ ਆਪਾਂ ਫਿਰ ਇੱਕ ਵਾਰੀ ਹਾਜ਼ਰ ਹਾਂ ਜੀ ਤੁਹਾਡੇ ਰੂਬਰੂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ 9:09 ਹੋ ਚੁੱਕਿਆ ਸਵੇਰ ਦੇ ਤੇ ਗੱਲਬਾਤ ਆਪਾਂ ਬਾਬੇ ਬਾਰੇ ਵੀ ਜ਼ਰੂਰ ਕਰਨੀ ਕਹਿੰਦੇ ਹਾਂ ਨਾ ਕਿ ਲੋਕੀ ਕਹਿੰਦੇ ਭਾਈਆ ਹੁਣ ਬੁੱਢਾ ਹੋ ਗਿਆ ਲੋਕੀ ਕਹਿੰਦੇ ਭਾਈਆ ਹੁਣ ਬੁੱਢਾ ਹੋ ਗਿਆ ਮੈਂ ਤੇ ਫੱਟ ਤਲਵਾਰਾਂ ਦੇ ਜਰ ਜਾਣਾ ਸੋਹਣੀ ਤਾਂ ਕੱਚੇ ਘੜੇ ਤੇ ਡੁੱਬ ਗਈ ਸੀ ਮੈਂ ਤਾਂ ਕੱਚਿਆਂ ਤੇ ਵੀ ਤਰ ਜਾਣਾ ਜਿਹੜਾ ਕੰਮ ਮਨਸੂਰ ਨਹੀਂ ਕਰ ਸਕਿਆ ਮੈਂ ਤਾਂ ਪਲਾ ਛਣਾ ਦੇ ਵਿੱਚ ਕਰ ਜਾਣਾ ਸੋ ਬਿਲਕੁਲ ਜੀ ਬੁਢਾਪੇ ਦਾ ਜੋ ਕੰਮ ਕਰਨਾ ਜੋ ਦਿਲ ਵਾ ਉਸਦੇ ਨਾਲ ਕੋਈ ਲਿੰਕ ਨਹੀਂ ਹੁੰਦਾ ਕਿਉਂਕਿ ਗੁਰਦਾਸ ਮਾਨ ਨੇ ਵੀ ਕਿਹਾ ਸੀਗਾ ਨਾ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਉਮਰਾਂ ਤਾਂ ਪੁੱਛਦੇ ਨਦਾਨ ਤੇ ਉਮਰਾਂ ਚ ਕੀ ਰੱਖਿਆ ਸੋ ਬਿਲਕੁਲ ਜੀ ਦਿਲ ਜਵਾਨ ਹੋਣਾ ਚਾਹੀਦਾ ਵਾ ਉਮਰ ਦਾ ਕੀ ਆ ਉਹ ਤਾਂ ਸਿਰਫ ਜ਼ਿੰਦਗੀ ਦੇ ਸਾਲ ਆ ਜਿਹੜੇ ਕਿ ਵੱਧਦੇ ਹੀ ਜਾਂਦੇ ਨੇ ਪਰ ਜੇ ਬੰਦੇ ਦਾ ਦਿਲ ਵਧੀਆ ਵਾ ਖੁਸ਼ ਦਿਲ ਆ ਤੇ ਖੁਸ਼ ਮਿਜ਼ਾਜ ਆ ਤਾਂ ਜ਼ਿੰਦਗੀ ਜਿਹੜੀ ਉਮਰ ਦਾ ਕੋਈ ਵੀ ਤਕਾਜ਼ਾ ਵਾ ਉਸਨੂੰ ਕੁਛ ਵੀ ਕੋਈ ਵੀ ਇਫੈਕਟ ਨਹੀਂ ਕਰ ਸਕਦਾ ਸੋ ਗੱਲ ਕਰ ਰਹੀ ਸੀਗੀ ਮੈਂ ਤੁਹਾਡੇ ਸਾਰਿਆਂ ਨਾਲ ਇੱਧਰ ਮੈਸੇਜ ਵੀ ਆ ਰਹੇ ਆ ਜੀ ਮੈਨੂੰ ਸਾਰੇ ਜਣੇ ਮੁੱਕੇ ਬਣਾ ਬਣਾ ਭੇਜੀ ਜਾਂਦੇ ਆ ਕਿ ਸਾਡਾ ਮੈਸੇਜ ਨਹੀਂ ਪੜਿਆ ਉਹ ਮੈਂ ਮੁੱਕੇ ਦੇਖ ਲਿਆ ਬਈ ਬਸ ਕਰੋ ਕਾਹਤੋਂ ਡਰਾਈ ਜਾਂਦੇ ਹੋ ਉਧਰੋਂ ਜੋਲ ਭਾਜੀ ਕਹੀ ਜਾਂਦੇ ਆ ਮੈਨੂੰ ਕਹਿ ਰਹੇ ਆ ਕਿ ਕੁੜੀਏ ਇੰਨਾ ਚਿਰ ਹੋ ਗਿਆ ਮੈਸੇਜ ਨਹੀਂ ਪੜਿਆ ਤੇ ਉਧਰ ਜੀ ਮੇਰੇ ਭਰਾ ਗੁਰਜੀਤ ਸਿੰਘ ਚਾਹਲ ਕਹਿੰਦੇ ਮੈਂ ਬੰਬ ਭੇਜਦਾ ਹੁਣ ਇਦੋਂ ਪਹਿਲਾਂ ਉਹ ਬੰਬ ਭੇਜਣ ਵੀ ਰੋਕੋ ਉਹਨਾਂ ਦੇ ਆਸ ਪਾਸ ਕੋਈ ਹੈਗਾ ਵਾ ਕਿਉਂ ਏਦਾਂ ਹਨਾ ਕਾਹਨੂੰ ਦੀਵਾਲੀ ਦੇ ਵਿੱਚ ਇੱਧਰ ਮੇਰਾ ਹੀ ਨਾ ਪਟਾਕਾ ਪਾ ਦੋ ਤੁਸੀਂ ਤੇ ਅਗਲੇ ਫਰਾਈਡੇ ਫਿਰ ਮੇਰੇ ਨਾਲ ਗੱਲਾਂ ਕਰਨੀਆਂ ਕਿ ਨਹੀਂ ਰੋਕੋ ਰੋਕੋ ਭਾਜੀ ਕਿੱਥੇ ਨੇ ਉਹ ਨਾ ਵੀਰੇ ਹਜੇ ਨੀ ਪਿਛਲੀ ਵਾਰ ਤਾਂ ਆਪਾਂ ਭੈਣ ਭਰਾ ਬਣੇ ਸੀ ਹਨਾ ਉਧਰ ਤਾਂ ਸੌਗੀਆਂ ਭੇਜਦੇ ਸੀਗੇ ਨਾਲੇ ਬਦਾਮ ਭੇਜਦੇ ਸੀਗੇ ਤੇ ਅੱਜ ਬੰਬ ਭੇਜਣ ਲੱਗ ਗਏ ਓਹੋ ਹੋ ਹੋ ਚੱਲ ਕੋਈ ਨਾ ਹਨਾ ਉਹਨਾਂ ਨੂੰ ਥੋੜਾ ਜਿਹਾ ਵੀ ਹੋਲਡ ਕਰੋ ਉਹਨਾਂ ਨੂੰ ਕਿ ਮੈਂ ਮੈਸੇਜ ਪੜ੍ਹਨ ਲੱਗੀ ਹਾਂ ਡਰੋ ਨਾ ਹਨਾ ਗੁੱਸਾ ਨਾ ਹੋਵੋ ਬਸ ਤੁਸੀਂ ਇੱਕ ਤੋਂ ਗੱਲ ਕਰ ਰਹੇ ਸੀ ਜੀ ਅਸੀਂ ਬਾਬੇ ਦੇ ਬਾਰੇ ਵਿੱਚ ਕਿ ਬਾਬੇ ਤੇ ਵੀ ਮਿੱਤਰੋ ਜਵਾਨੀ ਹੁੰਦੀ ਸੀ ਤੋਂ ਕੱਲ ਤੁਹਾਨੂੰ ਮੈਂ ਦੱਸਣ ਲੱਗੀ ਸੀ ਕਿ ਹੋਇਆ ਕੀ ਕੱਲ ਕੰਮ ਤੋਂ ਬਸ ਘਰ ਨੂੰ ਜਾਣ ਹੀ ਲੱਗੀ ਸੀਗੀ ਤੇ ਥੋੜਾ ਜਿਹਾ ਪੇਪਰ ਵਰਕ ਰਹਿੰਦਾ ਸੀ ਉਹ ਕਰਨ ਲੱਗ ਗਈ ਤਾਂ ਓਟੇ ਟਾਈਮ ਹੀ ਰਿਸੈਪਸ਼ਨ ਤੇ ਇੱਕ ਕਾਲ ਆਉਂਦੀ ਆ ਨੋਰਮਲੀ ਮੈਂ 5 ਵਜੇ ਤੋਂ ਬਾਅਦ ਆਫਿਸ ਆਵਰਸ ਤੋਂ ਬਾਅਦ ਮੈਂ ਕਾਲ ਅਟੈਂਡ ਬਹੁਤ ਘੱਟ ਕਰਦੀ ਹਾਂ ਤੇ ਮੈਂ ਸੋਚਿਆ ਚਲ ਮੈਂ ਬੈਠੀ ਸੀ ਕੋਲ ਹੀ ਤੇ ਮੈਂ ਸੋਚਿਆ ਚਲੋ ਮੈਂ ਕਾਲ ਅਟੈਂਡ ਕਰ ਲੈਣੀ ਆ ਤੇ ਮੈਂ ਪੁੱਛਿਆ ਤਾਂ ਅੱਗੋਂ ਜਿਹੜਾ ਇਨਸਾਨ ਬੋਲਿਆ ਤਾਂ ਮੈਂ ਨਾ ਤਾਂ ਉਹ ਇਨਸਾਨ ਮੈਨੂੰ ਜਾਣਦਾ ਸੀ ਤੇ ਨਾ ਮੈਂ ਉਸ ਇਨਸਾਨ ਨੂੰ ਜਾਣਦੀ ਸੀ ਉਸਦਾ ਨਾਮ ਆ ਜੀ ਡੇਵਿਡ ਤੇ ਮੈਨੂੰ ਫੋਨ ਕਰਕੇ ਕਹਿੰਦਾ ਹੈਲੋ ਯੰਗ ਲੇਡੀ ਮੈਂ ਦੇਖਿਆ ਮੈਂ ਕਿਹਾ ਕਮਾਲ ਆ ਤੇ ਮੈਂ ਚਲੋ ਜੋ ਸਾਡਾ ਹੈਗਾ ਜਿੱਦਾਂ ਵੀ ਆ ਵਿਸ਼ ਕਰਕੇ ਮੈਂ ਪੁੱਛਿਆ ਵੀ ਮੈਂ ਕੀ ਕਰ ਸਕਦੀ ਹਾਂ ਤੇ ਕਹਿੰਦਾ ਮੈਨੂੰ ਕਿ ਅਕੋਮੋਡੇਸ਼ਨ ਚਾਹੀਦੀ ਆ
ਤੇ ਮੈਂ ਪੁੱਛਿਆ ਵੀ ਤੁਹਾਡਾ ਨਾਮ ਨਾ ਦੱਸਤਾ ਤੇ ਮੈਂ ਕਿਹਾ ਵੀ ਡੇਟ ਆਫ ਬਰਥ ਕੀ ਆ। ਹੱਸਣ ਲੱਗ ਗਿਆ, ਮੈਂ ਕਿਹਾ ਵੀ ਕੀ ਹੋ ਗਿਆ ਵੀ ਡੇਟ ਆਫ ਬਰਥ ਹੀ ਪੁੱਛਿਆ ਵੀ ਮੈਂ ਸੋਚਿਆ ਮੈਂ ਪਤਾ ਨੀ ਉਹਨੂੰ ਕੁਛ ਗਲਤ ਪੁੱਛ ਲਿਆ। ਕਹਿੰਦਾ ਮੇਰੀ ਉਮਰ ਆ 59 ਈਅਰ ਓਲਡ, ਮੈਂ 69 ਸਾਲਾਂ ਦਾ ਵਾ, ਕਹਿੰਦਾ ਪਰ ਮੈਂ ਸਟਿਲ ਯੰਗ ਆ। ਹੱਸ ਕੇ ਕਹਿੰਦਾ, ਮੇਰਾ ਵੀ ਹਾਸਾ ਨਿਕਲ ਗਿਆ ਵੀ ਦੱਸ ਹਨਾ ਵੀ ਬੁੱਢਾ ਹੋਇਆ ਪਿਆ ਵਾ ਤੇ ਹਜੇ ਕਹਿੰਦਾ ਮੈਂ ਸਟਿਲ ਯੰਗ ਆ। ਮੈਂ ਕਿਹਾ ਚਲੋ ਠੀਕ ਆ, ਮੈਂ ਕਿਹਾ ਹੇ ਯੰਗ ਮੈਨ ਕੀ ਪੁੱਛਿਆ ਜੋ ਵੀ ਆ ਵੀ ਆਪਦਾ ਕੋਂਟੈਕਟ ਨੰਬਰ ਦੱਸੋ ਵੀ ਤਾਂ ਜੋ ਉਹਨੇ ਰੂਮ ਬੁੱਕ ਕਰਨਾ ਸੀ ਤੇ ਮੈਂ ਉਹ ਕਨਫਰਮ ਕਰਨਾ ਸੀ। ਮੈਂ ਕਿਹਾ ਆਈ ਵਿਲ ਕਨਫਰਮ ਇਟ ਔਨ ਮੰਡੇ ਹਨਾ, ਤੇ ਵੀ ਮੈਨੂੰ ਤੇਰਾ ਕੋਂਟੈਕਟ ਨੰਬਰ ਚਾਹੀਦਾ ਵੀ ਮੈਨੂੰ ਆਪਦਾ ਫੋਨ ਨੰਬਰ ਦੱਸ ਦੇ। ਤਾਂ ਮੈਨੂੰ ਅੱਗੋਂ ਕਹਿੰਦਾ ਵੀ ਹੁਣ ਤਾਂ ਮੈਂ 59 ਈਅਰ ਹੋ ਗਿਆ ਵਾ ਪਰ ਮੈਂ ਸਟਿਲ ਯੰਗ ਆ ਮੈਨੂੰ ਫੇਰ ਕਹਿੰਦਾ। ਤੇ ਕਹਿੰਦਾ ਹੁਣ ਮੈਂ ਫੋਨ ਨੀ ਹੋਲਡ ਕਰ ਸਕਦਾ, ਮੈਂ ਰੱਖ ਨੀ ਸਕਦਾ ਫੋਨ, ਕਹਿੰਦਾ ਪਰ ਜਦੋਂ ਮੈਂ ਯੰਗ ਹੁੰਦਾ ਸੀ ਨਾ ਉਦੋਂ ਮੇਰੇ ਕੋਲ ਫੋਨ ਹੁੰਦਾ ਸੀ ਤੇ ਜਿਹੜਾ ਕਹਿੰਦਾ ਮੇਰੇ ਫੋਨ ਦਾ ਇਨਬੋਕਸ ਆ ਨਾ ਉਹ ਹਮੇਸ਼ਾ ਹੀ ਫੁੱਲ ਰਹਿੰਦਾ ਸੀ। ਤਾਂ ਉਸ ਬੰਦੇ ਦੀਆਂ ਜਿਹੜੀਆਂ ਗੱਲਾਂ ਸੀ ਉਹਨੇ ਜੋ ਗੱਲਾਂ ਕੀਤੀਆਂ ਇੰਨੇ ਕੁ ਵਧੀਆ ਤਰੀਕੇ ਨਾਲ, ਮਤਲਬ ਕਿ ਜਿਹੜਾ ਉਹਦਾ ਵੇ ਆਫ ਟਾਕਿੰਗ ਸੀ, ਤਾਂ ਮੈਂ ਇਹ ਪੁੱਛਣ ਦੀ ਉਹਨੂੰ ਮਜਬੂਰ ਹੋ ਗਈ ਕਿ ਇਫ ਯੂ ਵਾਂਟ ਟੂ ਕਮ ਟੂਡੇ ਮੋਸਟ ਵੈਲਕਮ, ਮੈਂ ਵੇਟ ਕਰ ਸਕਦੀ ਹਾਂ ਇੱਕ ਘੰਟਾ ਵੀ ਇੱਥੇ ਬੈਠ ਕੇ, ਕਿਉਂਕਿ ਜਿਸ ਤਰੀਕੇ ਨਾਲ ਉਸ ਬੰਦੇ ਨੇ ਗੱਲ ਕੀਤੀ, ਜਿਸ ਤਰੀਕੇ ਨਾਲ ਉਹ ਬੰਦਾ ਗੱਲ ਕਰ ਰਿਹਾ ਸੀਗਾ, ਉਸ ਇਨਸਾਨ ਨੇ ਮੇਰੇ ਸਾਰੇ ਦਿਨ ਦੀ ਥਕਾਵਟ ਵੀ ਦੂਰ ਕਰ ਦਿੱਤੀ। ਇੰਨਾ ਖੁਸ਼ ਦਿਲ ਔਰ ਖੁਸ਼ ਮਿਜ਼ਾਜ ਇਨਸਾਨ ਸੀ ਤੇ ਇੰਨਾ ਵਧੀਆ, ਮਤਲਬ ਉਹਦੇ ਨਾਲ ਗੱਲ ਕਰਨ ਤੋਂ ਹੀ ਲੱਗਦਾ ਸੀ ਕਿ ਬੰਦੇ ਦਾ ਜਿਹੜਾ ਦਿਮਾਗ ਆ ਬੜਾ ਵਧੀਆ ਵਾ, ਮਤਲਬ ਟੈਨਸ਼ਨਾਂ ਤੋਂ ਫ੍ਰੀ ਆਪਦੀ ਲਾਈਫ ਨੂੰ ਇੰਜੋਏ ਕਰਦਾ ਵਾ, ਉਹ ਆਪਦੀ ਲਾਈਫ ਨੂੰ ਜਿਉਂਦਾ ਵਾ। ਇਹ ਨੀ ਕਿ ਉਹ 60 ਸਾਲਾਂ ਦਾ ਹੋ ਗਿਆ ਤਾਂ ਇੱਕ ਬੁੱਢਾ ਆਦਮੀ ਬਣ ਕੇ ਜ਼ਿੰਦਗੀ ਦੇ ਵਿੱਚ ਆਪਦੇ ਸਾਰੇ ਸੁਪਨੇ ਛੱਡ ਕੇ ਜਾਂ ਫਿਰ ਕਿਸੇ ਕਮਰੇ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਪਿਆ ਰਹੇ ਨਾ, ਉਹ ਆਪਣੇ ਆਪ ਨੂੰ ਹਾਲੇ ਵੀ ਯੰਗ ਮੰਨਦਾ ਸੀ। ਤਾਂ ਮੇਰੇ ਮਨ ਦੇ ਵਿੱਚ ਆਇਆ ਵੀ ਦੱਸੋ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਹੁਣ, ਕਿ ਸਾਡੇ ਪੇਰੈਂਟਸ ਆ ਜਿਹੜੇ ਸਾਡੇ ਵਿਆਹ ਹੋ ਜਾਂਦੇ ਆ ਤਾਂ ਅਸੀਂ ਉਹ ਬੁੱਢਾ ਬੁੱਢੀ ਬਣ ਜਾਂਦੇ ਆ ਸਾਡੇ ਲਈ, ਠੀਕ ਆ। ਮੋਸਟਲੀ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਹੜੇ ਕਿ ਉਹਨਾਂ ਨੂੰ ਬੁੜਾ ਬੁੜੀ ਕਹਿਣ ਲੱਗ ਜਾਂਦੇ ਆ। ਸੋ ਉਹਨਾਂ ਦੀ ਚਿੱਟੀ ਦਾੜੀ ਆਉਣ ਦੇ ਨਾਲ ਜਾਂ ਉਹਨਾਂ ਦੇ ਬਾਲ ਚਿੱਟੇ ਹੋ ਜਾਣ ਦੇ ਨਾਲ ਕੀ ਉਹਨਾਂ ਦੀਆਂ ਜਿਹੜੀਆਂ ਫੀਲਿੰਗਸ ਆ ਉਹ ਖਤਮ ਹੋ ਜਾਂਦੀਆਂ ਨੇ? ਅਸੀਂ ਵੀ ਕੱਲ ਨੂੰ ਇਹੀ ਬਣਨਾ, ਸਾਡੇ ਤੇ ਵੀ ਇਹ ਟਾਈਮ ਆਉਣਾ ਵਾ ਕਿ ਤੁਸੀਂ ਆਪਦੀ ਜ਼ਿੰਦਗੀ ਨੂੰ ਜਿਉਣਾ ਛੱਡ ਦੋਗੇ? ਜੋ ਗੱਲ ਅਸੀਂ ਉਹਨਾਂ ਤੇ ਕਰਦੇ ਹਾਂ ਉਹ ਅਸੀਂ ਆਪਣੇ ਤੇ ਕਿਉਂ ਨੀ ਲਾਗੂ ਕਰਦੇ ਹੈਗੇ? ਆਪਣੇ ਤੇ ਲਾਗੂ ਕਰਕੇ ਦੇਖੋ ਤਾਂ ਉਹਨਾਂ ਦੀ ਤਕਲੀਫ ਦਾ ਵੀ ਅਹਿਸਾਸ ਹੋ ਜਾਊਗਾ, ਕਿਉਂਕਿ ਮੋਸਟਲੀ ਹੁਣ ਅਸੀਂ ਆਪਦੇ ਪੇਰੈਂਟਸ ਨੂੰ ਇੱਧਰ ਬੁਲਾਉਂਦੇ ਹਾਂ। ਕਈ ਵਾਰੀ ਤਾਂ ਇਹ ਹੁੰਦਾ ਕਿ ਉਹ ਵਿਚਾਰੇ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਕੈਦ ਬਣ ਕੇ ਰਹਿ ਜਾਂਦੇ, ਅਸੀਂ ਉਹਨਾਂ ਨੂੰ ਕਿਤੇ ਘੁੰਮਾਉਣ ਫਰਾਉਣ ਵੀ ਨੀ ਲੈ ਕੇ ਜਾ ਸਕਦੇ, ਜਾਂ ਫਿਰ ਉਹ ਇੱਥੇ ਬੱਚੇ ਸਾਂਭਣ ਆਉਂਦੇ ਆ। ਮਨ ਦੀਆਂ ਲਾਈਫ ਦੇ ਵਿੱਚ ਸਟਰਗਲ ਆ, ਮਨ ਦੀਆਂ ਸਾਡੀਆਂ ਹਜੇ ਬਹੁਤ ਮਜਬੂਰੀਆਂ ਨੇ, ਅਸੀਂ ਸਟੇਬਲ ਨਹੀਂ ਹੈਗੇ, ਅਸੀਂ ਆਪਣੀ ਲਾਈਫ ਦੇ ਵਿੱਚ ਸੈੱਟ ਹੋਣਾ ਵਾ। ਪਰ ਉਹਨਾਂ ਦੇ ਵੀ ਸੁਪਨੇ ਆ, ਉਹ ਪਤਾ ਨੀ ਇੰਡੀਆ ਤੋਂ ਕਿਹੜੇ ਕਿਹੜੇ ਸੁਪਨੇ ਲੈ ਕੇ ਇੱਥੇ ਆਉਂਦੇ ਆ, ਤੇ ਅਸੀਂ ਉਹਨਾਂ ਸੁਪਨਿਆਂ ਨੂੰ ਕਿੰਨਾ ਕੁ ਪੂਰਾ ਕਰਦੇ ਆ ਉਹ ਸਾਨੂੰ ਪਤਾ। ਉਹ ਮੈਂ ਤੁਹਾਨੂੰ ਕਹਿ ਨੀ ਰਹੀ, ਕੁਛ ਨੀ ਕਹਿ, ਨਾ ਮੈਂ ਤੁਹਾਨੂੰ ਕੋਈ ਗਿਆਨ ਦੇ ਰਹੀ ਹਾਂ, ਮੇਰੇ ਨਾਲੋਂ ਜ਼ਿਆਦਾ ਸਿਆਣੀ ਹੋ ਤੁਸੀਂ ਤੇ ਇਸ ਗੱਲ ਨੂੰ ਸਮਝਦੇ ਨਹੀਂ ਹੋ। ਸੋ ਥੋੜਾ ਜਿਹਾ ਖਿਆਲ ਰੱਖ ਲਿਆ ਕਰੋ। ਕਈ ਵਾਰੀ ਆਪਾਂ, ਚਲੋ ਹੁਣ ਇਹ ਗੱਲ ਲੰਬੀ ਚਲੀ ਜਾਣੀ ਆ, ਮੈਂ ਤੁਹਾਡੇ ਮੈਸੇਜ ਵੀ ਪੜ੍ਹਨੇ ਆ। ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕੋਈ ਵਿਆਹ ਸ਼ਾਦੀ ਹੁੰਦੀ ਆ ਤੇ ਉੱਥੇ ਕੋਈ ਬਜ਼ੁਰਗ ਨੱਚ ਰਿਹਾ ਹੁੰਦਾ ਤਾਂ ਉਹਨੂੰ ਮੇਨ ਮੋਟਿਵ ਬਣਾ ਕੇ ਕਿਆ ਥੱਲੇ ਲਿਖਦੇ ਆ ਹਨਾ, ਕਿੱਦਾਂ ਉਹਦੀ ਜਿਹੜੀ ਵੀਡੀਓ ਆ ਕਿੰਨੀ ਸ਼ੇਅਰ ਕੀਤੀ ਜਾਂਦੀ ਆ, ਥੱਲੇ ਕਿੱਦਾਂ ਕਿੱਦਾਂ ਦੇ ਕਮੈਂਟ ਆਉਂਦੇ ਆ। ਕਿਉਂ ਬਈ, ਉਹ ਬੁੱਢਾ ਹੋ ਗਿਆ, ਕਿਉਂ ਨੱਚ ਨੀ ਸਕਦਾ? ਉਹਦੀ ਫੀਲਿੰਗਸ ਨੀ ਹੈਗੀਆਂ, ਕਿਉਂ ਨੀ ਨੱਚ ਸਕਦਾ? ਉਹਨੂੰ ਵੀ ਦੁੱਖ ਹੁੰਦਾ ਵਾ, ਉਹਨੂੰ ਵੀ ਖੁਸ਼ੀ ਦਾ ਅਹਿਸਾਸ ਹੁੰਦਾ ਵਾ, ਉਹਦੇ ਮਨ ਦੇ ਵਿੱਚ ਵੀ ਅਹਿਸਾਸ ਹਜੇ ਹੈਗੇ ਨੇ। ਉਹ ਇੱਕ ਪੁਤਲਾ ਥੋੜੋ ਆ, ਉਹਦੇ ਵਿੱਚ ਜਾਨ ਆ, ਤਾਂ ਫਿਰ ਉਹ ਕਿਉਂ ਨੀ ਨੱਚ ਸਕਦਾ, ਕਿਉਂ ਨੀ ਉਹ ਨੱਚ ਗਾ ਸਕਦਾ? ਸੋ ਇੱਥੇ ਮਤਲਬ ਕਿ ਉਹੀ ਦਲਜੀਤ ਸਿੰਘ ਮਹਿਤਾ ਚੌਂਕ ਜਿਨ੍ਹਾਂ ਨੇ ਕਿ ਸਾਨੂੰ ਬੜਾ ਵਧੀਆ ਵਿਚਾਰ ਭੇਜਿਆ ਸੀ ਕਿ ਇੱਥੇ ਡਿਪੈਂਡ ਕਰਦੀ ਆ ਤੁਹਾਡੀ ਸੋਚ ਕੀ ਆ, ਤੁਸੀਂ ਸੋਚਦੇ ਕੀ ਹੋ। ਜੇ ਚੰਗੀ ਸੋਚ ਆ ਤਾਂ ਤੁਸੀਂ ਚੰਗਾ ਸੋਚੋਗੇ ਕਿ ਵਾਹ ਯਾਰ ਕਿਆ ਬੰਦਾ ਇੰਜੋਏ ਕਿਆ ਕਰਾ ਵਾ ਜ਼ਿੰਦਗੀ ਦਾ ਹਨਾ। ਤੇ ਜੇ ਤੁਹਾਡੇ ਸੋਚ ਦੇ ਵਿੱਚ ਉਹੀ ਨੈਗੇਟਿਵਿਟੀ ਆ ਤਾਂ ਫਿਰ ਇਹੀ ਸੋਚੋਗੇ ਕਿ ਲੈ ਦੱਸ ਬੁੱਢਾ ਵਾ, ਜਿੱਦਾਂ ਦੇ ਅਸੀਂ ਵਰਡ ਵਰਤਦੇ ਹਾਂ, ਚਲੋ ਮੈਂ ਔਨ ਏਅਰ ਨਹੀਂ ਕਹਿ ਸਕਦੀ, ਤੋ ਉਹ ਸਾਰਾ ਕੁਛ ਤੁਸੀਂ ਸੋਚੋਗੇ। ਸੋ ਪਲੀਜ਼ ਪਲੀਜ਼ ਆਪਣੇ ਪੇਰੈਂਟਸ ਲਈ, ਆਪਣੇ ਬਜ਼ੁਰਗਾਂ ਦੇ ਲਈ ਥੋੜੀ ਜਿਹੀ ਸੋਚ ਬਦਲ ਲਓ। ਉਹਨਾਂ ਦੀ ਵੀ ਜ਼ਿੰਦਗੀ ਆ, ਸਾਰੀ ਜ਼ਿੰਦਗੀ ਲਗਾਤੀ ਉਹਨਾਂ ਨੇ, ਪਹਿਲਾਂ ਸਾਨੂੰ ਪਾਲਣ ਦੇ ਲਈ, ਫਿਰ ਸਾਨੂੰ ਸਟੈਂਡ ਕਰਨ ਦੇ ਲਈ, ਸਾਡੀ ਖਾਤਰ ਪਤਾ ਨੀ ਕੀ ਝੱਲਿਆ ਉਹਨਾਂ ਨੇ, ਕਿੰਨੇ ਦਿਨ ਉਹ ਭੁੱਖੇ ਰਹੇ, ਕਿਹੜੀ ਕਿਹੜੀ ਚੀਜ਼ ਤੋਂ ਆਪਦੇ ਆਪ ਨੂੰ ਵਾਂਝਾ ਰੱਖਿਆ। ਸੋ ਕਮ ਸੇ ਕਮ ਕੋਸ਼ਿਸ਼ ਕਰੋ ਕਿ ਹੁਣ ਤੁਸੀਂ ਉਹਨਾਂ ਦੀ ਉਹ ਹਰ ਇੱਛਾ ਪੂਰੀ ਕਰ ਸਕੋ। ਸੋ ਇਹੀ ਸੀ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਜੀ ਸਾਡੇ ਨਾਲ ਮਨਦੀਪ ਸਿੰਘ ਸ਼ਿਰਕਤ ਕੀਤੀ ਹੈ ਜੀ। ਉਹਨਾਂ ਨੇ ਕਹਾਵਤ ਸੀ ਜੀ ਕੋਈ, ਜੋ ਸ਼ਾਇਦ ਥੋੜੀ ਬਹੁਤੀ ਇੱਧਰ ਉੱਧਰ ਬੋਲੀ ਗਈ। ਕਈ ਵਾਰੀ ਸਾਨੂੰ ਪਤਾ ਤਾਂ ਹੁੰਦਾ ਵਾ ਕਿਉਂਕਿ ਅਸੀਂ ਔਨ ਏਅਰ ਹੁੰਦੇ ਹਾਂ, ਅਸੀਂ ਉਦਾਂ ਦੀ ਵਰਡਿੰਗ ਨਹੀਂ ਯੂਜ਼ ਕਰ ਸਕਦੇ, ਇਸੇ ਕਰਕੇ ਅਸੀਂ ਉਹਨੂੰ ਥੋੜੀ ਵਧੀਆ ਤਰੀਕੇ ਨਾਲ ਆਪਦੇ ਹਿਸਾਬ ਦੇ ਨਾਲ ਬੋਲ ਦਿੰਦੇ ਹਾਂ। ਸੋ ਉਹ ਕਹਿੰਦੇ ਜੀ ਸਹੀ ਕਹਾਵਤ ਤਾਂ ਇਹ ਸੀ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ। ਸੋ ਬਿਲਕੁਲ ਜੀ ਕਹਾਵਤ ਬਿਲਕੁਲ ਸਹੀ ਆ, ਤੁਸੀਂ ਸਹੀ ਕਿਹਾ ਵਾ, ਪਰ ਚੱਕਰ ਇਹੀ ਆ ਜੀ ਕਈ ਵਾਰੀ ਔਨ ਏਅਰ ਸਾਡੇ ਮੂੰਹੋਂ ਇਹ ਜਿਹੀਆਂ ਗੱਲਾਂ ਨਹੀਂ ਸ਼ੋਭਾ ਦਿੰਦੀਆਂ। ਤੁਸੀਂ ਫ੍ਰੀ ਹੋ, ਤੁਸੀਂ ਕਹਿ ਸਕਦੇ ਹੋ, ਪਰ ਸਾਨੂੰ ਥੋੜਾ ਜਿਹਾ ਸੰਕੋਚ ਕਰਕੇ ਇੱਦਾਂ ਦਾ ਕਹਿਣਾ ਪੈਂਦਾ ਵਾ। ਸੋ ਤਾਂ ਕਰਕੇ ਜੀ ਸ਼ਾਇਦ ਇਹ ਥੋੜਾ ਬਹੁਤਾ ਫੇਰ ਬਦਲ ਅਸੀਂ ਕਰ ਦਿੰਦੇ ਹਾਂ ਜੀ। ਅੱਗੇ ਸਤਦੇਵ ਪੰਤੀ ਚਾ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ, ਪਲੀਜ਼ ਲਿਖਣ ਦੀ ਕੀ ਲੋੜ ਆ ਜੀ। ਸਤਦੇਵ ਜੀ ਥਾ ਕਰਕੇ ਮਾਰਿਆ ਕਰੋ, ਗੁੱਡ ਮਾਰਨਿੰਗ, ਨੋ ਵਰੀਜ ਸਾਡੇ ਵੱਲੋਂ ਵੀ ਜੀ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਆ। ਤੇ ਅੱਗੇ ਸਾਡੇ ਨਾਲ ਜਸਪਾਲ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਡਰਾਈਵਿੰਗ ਚ ਬਿਜ਼ੀ ਆ, ਲਿਖਣ ਦਾ ਟਾਈਮ ਘੱਟ ਸੀ। ਕਹਿੰਦੇ ਸਿਡਨੀ ਚ ਕੱਲ ਤੋਂ ਬੂੰਦਾਬਾਂਦੀ ਹੋ ਰਹੀ ਆ, ਧੰਨਵਾਦ ਸਿੰਨੀ ਵਾਲਿਓ, ਤਦੀ ਤਾਂ ਕਿਹਾ ਵਾ ਤੇ ਆਪ ਪਤਾ ਸਾਨੂੰ ਕਿ ਤੁਹਾਡੇ ਮੀਂਹ ਪੈਣਾ ਵਾ ਕੱਲ ਨੂੰ, ਤੇ ਫਿਰ ਪਕੌੜੇ ਬਣਾਓ, ਮਾਲਪੂੜੇ ਬਣਾਓ, ਤੇ ਇੱਧਰ ਨੂੰ ਥੋੜੇ ਜਿਹੇ ਭੇਜ ਦਿਓ, ਜ਼ਿਆਦਾ ਦੂਰ ਨਹੀਂ ਹੈਗਾ ਬ੍ਰਿਸਬੇਨ, ਯਾਦ ਰੱਖਿਓ ਕੱਲੇ ਕੱਲੇ ਨਾ ਖਾ ਲਿਓ। ਕਹਿੰਦੇ ਹੁੰਦੇ ਆ ਨਾ ਜੇ ਕੱਲੇ ਖਾਓਗੇ ਤਾਂ ਢਿੱਡ ਦੁਖੂਗਾ, ਹੁਣ ਕਹਾਵਤ ਮੈਂ ਨਹੀਂ ਪਾਉਂਗੀ ਤੇ ਤੁਸੀਂ ਆਪ ਹੀ ਸਮਝ ਲਓ, ਬਸ ਜੇ ਕੁਛ ਬਣਾਇਆ ਪਕੌੜੇ ਜਾਂ ਮਾਲਪੂੜੇ ਤਾਂ ਜ਼ਰੂਰ ਭੇਜ ਦਿਓ ਇੱਧਰ ਨੂੰ। ਗੱਲਾਂ ਬਹੁਤ ਹੋ ਗਈਆਂ ਜੀ। ਇੱਧਰ ਰਮਨਜੀਤ ਜੀ ਨੇ ਸਾਨੂੰ ਗਾਣੇ ਦੀ ਫਰਮਾਇਸ਼ ਕੀਤੀ ਸੀਗੀ ਗੁਰਦਾਸ ਮਾਨ ਦਾ, ਕਹਿੰਦੇ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਰਮਨਜੀਤ ਸਿੰਘ ਚੰਦੋੜੀਆ ਲਓ, ਫਿਰ ਉਹਨਾਂ ਦੀ ਫਰਮਾਇਸ਼ ਤੇ ਗੁਰਦਾਸ ਮਾਨ ਜੀ ਦਾ ਗਾਣਾ ਸੁਣਦੇ ਹਾਂ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਪ੍ਰੋਗਰਾਮ ਏਦਾਂ ਕਹਿ ਦਿਓ ਵੀ ਸੋਹਣਾ ਸੋਹਣਾ, ਕਿਉਂਕਿ ਫਿਰ ਮਠਿਆਈ ਵੀ ਖਾਣੀ ਆ ਪਲਾਹੀ ਵਾਲਿਆਂ ਤੋਂ, ਠੀਕ ਆ। ਯਾਦ ਰੱਖਿਓ ਮੈਨੂੰ ਵੀ ਯਾਦ ਕਰਾ ਦਿਓ, ਛੱਡਣੀ ਨੀ ਮਠਿਆਈ ਤਾਂ ਖਾ ਕੇ ਹੀ ਜਾਣਾ ਆਪਾਂ ਸਾਰਿਆਂ ਨੇ। ਤੇ ਲਓ ਫਿਰ ਆਪਾਂ ਖਾਂਦੇ ਨੀ, ਦੇਖਿਆ ਮਠਿਆਈ ਦੀ ਗੱਲ ਕੀਤੀ ਤਾਂ ਖਾਣ ਦਾ ਚੇਤਾ ਆ ਗਿਆ। ਗਾਣਾ ਸੁਣਦੇ ਆ ਜੀ, ਇੱਕ ਮਿੱਠਾ ਜਿਹਾ ਮਠਿਆਈ ਵਰਗਾ ਗਾਣਾ ਹੀ ਆ ਹੈ, ਤੇ ਗਾਣੇ ਤੋਂ ਬਾਅਦ ਫੇਰ ਉਭਰੂ ਹੁੰਦੀ ਆ ਤੁਹਾਡੇ। ਤਦ ਤੱਕ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਹਾਸਾ ਸਾਰਿਆਂ ਦਾ ਤੇ ਰੋਣਾ ਕੱਲਿਆਂ ਦਾ, ਥੋੜਾ 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 ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਰੁੱਤ ਮਸਤਾਨੀ ਵਿੱਚ ਚੜ੍ਹਦੀ ਜਵਾਨੀ ਵਿੱਚ ਕਿਸੇ ਨਾਲ ਫੱਸਣਾ ਜ਼ਰੂਰ ਚਾਹੀਦਾ, ਥੋੜਾ 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 ਹਾਏ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਖੁਸ਼ੀ ਬਿਨਾ ਹਾਸੀ ਕਦੇ ਆ ਨੀ ਸਕਦੀ, ਦੁੱਖ ਭੈੜੀ ਦੁਨੀਆ ਵੰਡਾ ਨੀ ਸਕਦੀ, ਦੁੱਖ ਭੈੜੀ ਦੁਨੀਆ ਵੰਡਾ ਨੀ ਸਕਦੀ, ਲੱਭੇ ਰੋਣ ਦੇ ਬਹਾਨੇ ਵੰਡ ਖੁਸ਼ੀ ਦੇ ਖਜ਼ਾਨੇ, ਲੱਭੇ ਰੋਣ ਦੇ ਬਹਾਨੇ ਵੰਡ ਖੁਸ਼ੀ ਦੇ ਖਜ਼ਾਨੇ, ਅੱਖਾਂ ਵਿੱਚ ਰੱਖਣਾ ਜ਼ਰੂਰ ਚਾਹੀਦਾ, ਥੋੜਾ 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 ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਘਰਾਂ ਦੀ ਲੜਾਈ ਦਾ ਜਵਾਬ ਨਾ ਕੋਈ, ਬੀਵੀ ਅੱਗੇ ਬਣਦਾ ਨਵਾਬ ਨਾ ਕੋਈ, ਪਤੀ ਆਇਆ ਲੇਟ ਦਾਰੂ ਵਿੱਚ ਆਊਟ ਸੀ, ਹੱਥ ਵਿੱਚ ਵੇਲਣਾ ਖੜੀ ਸਿਕਿਉਰਿਟੀ, ਵੇਲਣਾ ਬੰਦੂਕ ਵਾਂਗੂ ਗਿਆ ਬੀਵੀ ਦਾ, ਟੁੱਟ ਗਿਆ ਸ਼ੀਸ਼ਾ ਓਏ ਕਲਰ ਟੀਵੀ ਦਾ, ਫੇਰ ਕਿਸੇ ਜੁੱਡੋ ਵਾਂਗੂ ਲੈ ਲੈ ਪੈਂਤਰੇ, ਹੈਂਡ ਗਰਨੇਡ ਬਣੇ ਸੇਬ ਸੰਤਰੇ, ਪਤੀ ਕਹਿੰਦਾ ਦੱਸ ਟੀਵੀ ਕਿਉਂ ਤੋੜਿਆ, ਵੇ ਪੱਟਿਆ ਚਲਾਕਾ ਇਹ ਵੀ ਤੂੰ ਤੋੜਿਆ, ਵੇ ਸਿਰ ਨੂੰ ਬਚਾਉਣ ਲਈ ਜੇ ਨਾ ਭੱਜਦਾ, ਵੇ ਟੀਵੀ ਉੱਤੇ ਵੇਲਣਾ ਕਦੇ ਨਾ ਵੱਜਦਾ, ਵੇ ਟੀਵੀ ਉੱਤੇ ਵੇਲਣਾ ਕਦੇ ਨਾ ਵੱਜਦਾ, ਅੱਗ ਲੱਗਾ ਸਿਰ ਅੱਗੋ ਨੀ ਹਲਾਣਾ ਸੀ, ਵੇ ਸਿਰ ਦਾ ਕੀ ਜਾਂਦਾ ਟੀਵੀ ਬਚ ਜਾਣਾ ਸੀ, ਵੇ ਸਿਰ ਦਾ ਕੀ ਜਾਂਦਾ ਟੀਵੀ ਬਚ ਜਾਣਾ ਸੀ, ਜਾਈਏ ਰੂਸ ਅਮਰੀਕਾ ਕਰੇ ਯੁੱਧ ਦਾ ਤਰੀਕਾ, ਜਾਈਏ ਰੂਸ ਅਮਰੀਕਾ ਕਰੇ ਯੁੱਧ ਦਾ ਤਰੀਕਾ, ਬੀਵੀ ਕੋਲੋਂ ਸਿੱਖਣਾ ਜ਼ਰੂਰ ਚਾਹੀਦਾ, ਥੋੜਾ 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 ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਹੱਸ ਨਾਲ ਕਹਿਵੇਂ ਜਵਾਨੀ ਦੋਸਤੋ ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ ਖੇੜਾ ਖੁਸ਼ੀ ਦਾ ਨਾ ਛੱਡੋ ਕਰੋ ਦੁੱਖ ਪੀੜਾ ਕੱਢੋ ਖੇੜਾ ਖੁਸ਼ੀ ਦਾ ਨਾ ਛੱਡੋ ਕਰੋ ਦੁੱਖ ਪੀੜਾ ਕੱਢੋ ਸੁਬਹ ਸੁਬਹ ਨੱਸਣਾ ਜ਼ਰੂਰ ਚਾਹੀਦਾ ਥੋੜਾ 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 ਹਾਏ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਵੱਡਿਆਂ ਦੀ ਹੁੰਦੀ ਵੱਡੀ ਬਾਤ ਸੱਜਣਾ ਭੁੱਲੀਏ ਨਾ ਆਪਣੀ ਔਕਾਤ ਸੱਜਣਾ ਛੱਡੀਏ ਨਾ ਆਪਣੀ ਔਕਾਤ ਸੱਜਣਾ ਰਵੇ ਖੁਸ਼ੀਆਂ ਦਾ ਖੇੜਾ ਭਾਵੇਂ ਛੋਟਾ ਹੋਵੇ ਵੇੜਾ ਰਵੇ ਖੁਸ਼ੀਆਂ ਦਾ ਖੇੜਾ ਭਾਵੇਂ ਛੋਟਾ ਹੋਵੇ ਵੇੜਾ ਖੁਸ਼ੀ ਹੋਵੇ ਨੱਚਣਾ ਜ਼ਰੂਰ ਚਾਹੀਦਾ ਥੋੜਾ 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 ਹੱਸਣਾ ਜ਼ਰੂਰ ਚਾਹੀਦਾ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਦੀ ਛੱਡੋ ਮਰਿਆਂ ਦੀ ਸੁਣ ਲੋ ਫਟਾਫਟ ਕਰੋ ਅਰਥੀ ਜੀ ਬੁਣ ਲੋ ਇੱਕ ਵੀ ਨਾ ਆਖੇ ਅੱਜ ਰਾਤ ਰੱਖ ਲੋ ਛੇਤੀ ਕਰੋ ਬਾਪੂ ਮੋਢਿਆਂ ਤੇ ਚੱਕ ਲੋ ਬਾਪੂ ਦੀਆਂ ਲੱਕੜਾਂ ਨਾ ਹੋਈਆਂ ਠੰਡੀਆਂ ਪੁੱਤ ਲੱਗੇ ਘਰ ਚ ਪਵਾਉਣ ਵੰਡੀਆਂ ਪੁੱਤ ਲੱਗੇ ਘਰ ਚ ਪਵਾਉਣ ਵੰਡੀਆਂ ਇਹ ਸੀ ਬਾਪੂ ਦੀ ਕਮਾਈ ਜਿਹੜੀ ਪੁੱਤਾਂ ਨੇ ਵਿਖਾਈ ਬਾਪੂ ਦੀ ਕਮਾਈ ਜਿਹੜੀ ਪੁੱਤਾਂ ਨੇ ਵਿਖਾਈ ਰੱਬ ਯਾਦ ਰੱਖਣਾ ਜ਼ਰੂਰ ਚਾਹੀਦਾ ਥੋੜਾ 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 ਹਾਏ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਮਨ ਮਾਣ ਨਾ ਵਿਖਾਈਏ ਐਬ ਦੂਜੇ ਦੇ ਛੁਪਾਈਏ ਮਨ ਮਾਣ ਨਾ ਵਿਖਾਈਏ ਐਬ ਦੂਜੇ ਦੇ ਛੁਪਾਈਏ ਬਹੁਤਾ ਵੀ ਨਹੀਂ ਰੱਖਣਾ ਜ਼ਰੂਰ ਚਾਹੀਦਾ ਥੋੜਾ 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 ਹੱਸਣਾ ਜ਼ਰੂਰ ਚਾਹੀਦਾ 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 ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਚੜ੍ਹਦੀ ਜਵਾਨੀ ਵਿੱਚ ਰੁੱਤ ਮਸਤਾਨੀ ਵਿੱਚ ਕਿਸੇ ਨਾਲ ਫੱਸਣਾ ਜ਼ਰੂਰ ਚਾਹੀਦਾ ਥੋੜਾ ਥੋੜਾ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਗੁਰਦਾਸ ਮਾਨ ਜੀ ਦਾ ਗਾਇਆ ਹੋਇਆ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਥੋੜਾ ਥੋੜਾ ਵੈਸੇ ਵਧੀਆ ਵਾ ਜੇ ਜਿਆਦਾ ਹੱਸਣ ਲੱਗ ਜਾਓ ਕਈ ਵਾਰੀ ਗਲਤ ਫਹਿਮੀਆਂ ਹੋ ਜਾਂਦੀਆਂ ਉਹ ਕਹਿੰਦੇ ਹੁੰਦੇ ਆ ਨਾ ਕਿ ਹੱਸਣਾ ਉਹਨਾਂ ਦੀ ਆਦਤ ਸੀ ਅਸੀਂ ਗਲਤ ਅੰਦਾਜ਼ਾ ਲਾ ਬੈਠੇ ਉਹ ਹੱਸਦੇ ਹੱਸਦੇ ਚਲੇ ਗਏ ਤੇ ਅਸੀਂ ਆਪਣਾ ਆਪ ਗਵਾ ਬੈਠੇ ਸੋ ਹੱਸੋ ਖੇਡੋ ਮਨ ਕਾ ਚਾਹੋ ਆ ਜੀ ਹੱਸਣ ਖੇਡਣ ਇਹ ਤਾਂ ਚਲੋ ਸ਼ੇਅਰ ਸੀ ਸੋ ਜੋ ਵੀ ਆ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਨੀ ਗੋਤਰਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਮੈਨੂੰ ਵੀ ਤੇ ਬਰਾੜ ਸਾਹਿਬ ਨੂੰ ਵੀ ਇਹਨਾਂ ਨੇ ਮੈਸੇਜ ਕਾਫੀ ਟਾਈਮ ਪਹਿਲਾਂ ਕੀਤਾ ਸੀਗਾ ਮਾਫੀ ਚਾਹੂੰਗੀ ਲੇਟ ਪੜਨ ਦੇ ਲਈ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਇੰਜੋਏ ਕਰ ਰਹੇ ਹਾਂ ਜੀ ਅੱਗੇ ਪ੍ਰੋਗਰਾਮ ਵਿੱਚ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਇਹਨਾਂ ਨੇ ਨਾ ਮੇਰੇ ਨਾਲ ਗੁੱਸੇ ਹੋ ਗਏ ਭਾਜੀ ਤੁਸੀਂ ਨਾ ਗੁੱਸੇ ਹੋਇਆ ਕਰੋ ਕੁੜੀ ਨਾ ਗੁੱਸੇ ਕਾਹਦੇ ਲਈ ਹੋਣਾ ਹੈ ਨਾ ਏਦਾਂ ਨੀ ਗੁੱਸੇ ਹੋਈਦਾ ਹੁੰਦਾ ਕਹਿੰਦੇ ਕੁੜੀਏ ਅੱਧਾ ਘੰਟਾ ਲਾ ਕੇ ਮੈਂ ਸੁਨੇਹਾ ਲਿਖਿਆ ਪਰ ਤੁਸੀਂ ਮੇਰਾ ਪੂਰਾ ਸੁਨੇਹਾ ਪੜਿਆ ਨੀ ਮੈਨੂੰ ਗਿਲਾ ਹੈ ਭਾਜੀ ਗੁੱਸੇ ਨਾ ਹੋਵੋ ਪਤਾ ਕੀ ਆ ਜੇ ਤੁਸੀਂ ਗੁੱਸੇ ਹੋ ਗਏ ਤੇ ਫਿਰ ਅਸੀਂ ਕੀ ਕਰਾਂਗੇ ਇੱਧਰ ਮੈਂ ਕੀ ਕਰਾਂ ਮੈਨੂੰ ਸਾਰੇ ਜਾਣੇ ਨਾ ਮੁੱਕੇ ਬਣਾ ਬਣਾ ਹੋਰ ਹੀ ਸੜੇ ਸੜੇ ਜੇ ਮੂੰਹ ਬਣਾ ਬਣਾ ਭੇਜੀ ਜਾਂਦੇ ਆ ਕਹਿੰਦੇ ਨਾ ਕਿ ਸਾਡੇ ਮੈਸੇਜ ਨੀ ਪੜੇ ਇੰਨਾ ਚਿਰ ਹੋ ਗਿਆ ਉਹ ਤਾਂ ਕਰਕੇ ਬਾਕੀ ਏਦਾਂ ਸੀ ਕਿ ਬਰਾੜ ਸਾਹਿਬ ਦਾ ਵੀ ਕੰਮ ਦਾ ਟਾਈਮ ਹੋ ਗਿਆ ਸੀ ਉਹ ਵੀ ਮੈਨੂੰ ਕਹਿੰਦੇ ਧਮਕੀ ਦਿੱਤੀ ਉਹਨਾਂ ਨੇ ਕਹਿੰਦੇ ਵੀ ਜੇ ਮੈਂ ਕੰਮ ਤੋਂ ਲੇਟ ਹੋ ਗਿਆ ਮੈਨੂੰ ਫਾਈਨ ਪਿਆ ਤੇ ਉਹ ਫਾਈਨ ਤੈਨੂੰ ਪੇ ਕਰਨਾ ਪੈਣਾ ਹੁਣ ਦੱਸੋ ਨਿੱਕੀ ਜੀ ਜਿੰਦ ਇੰਨੇ ਚਾਰੇ ਪਾਸਿਆਂ ਤੋਂ ਇੰਨਾ ਕੁਛ ਹੋਈ ਜਾਂਦਾ ਤੇ ਫਿਰ ਮੈਂ ਥੋੜਾ ਜਿਹਾ ਡਰ ਗਈ ਸੀ ਤਾਂ ਕਰਕੇ ਨਾ ਮੈਂ ਕਿਹਾ ਚਲੋ ਕੋਈ ਨਾ ਘਰ ਦੇ ਬੰਦੀ ਆ ਭਾਜੀ ਨੂੰ ਕਹਿ ਦਾਂਗੇ ਕਿ ਭਾਜੀ ਕੋਈ ਗੱਲ ਨੀ ਚੱਕਰ ਹੀ ਕੋਈ ਨੀ ਹਨਾ ਤੁਸੀਂ ਤਾਂ ਸਮਝ ਹੀ ਜਾਓਗੇ ਸਮਝਦੇ ਹੋ ਹਨਾ, ਤੇ ਤਾਂ ਕਰਕੇ ਨਾ ਜਿਹੜਾ ਮੈਸੇਜ ਆ ਉਹ ਥੋੜਾ ਜਿਹਾ ਸ਼ਾਰਟਕੱਟ ਹੋ ਗਿਆ ਸੀਗਾ ਹਨਾ, ਕਿਉਂਕਿ ਮੈਸੇਜ ਦੇ ਵਿੱਚ ਸਵਾਲ ਇੰਨੇ ਜ਼ਿਆਦਾ ਸੀਗੇ ਤੇ ਫਿਰ ਤਾਂ ਕਰਕੇ ਚਲੋ ਜੀ ਤੁਸੀਂ ਗੁੱਸਾ ਨਾ ਹੋਵੋ। ਅੱਜ ਮੈਂ ਨਾ ਤੁਹਾਡੇ ਪਸੰਦ ਦਾ ਤੁਹਾਡਾ ਫੇਵਰੇਟ ਸੌਂਗ ਤੁਹਾਨੂੰ ਬਿਨਾਂ ਕਹੇ ਸੁਣਾ ਕੇ ਜਾਊਂਗੀ, ਪਰ ਹੁਣ ਆਹ ਦੇਖ ਲਓ ਮੈਨੂੰ ਬਚਾ ਲਓ ਸਾਰਿਆਂ ਤੋਂ। ਅੱਗੇ ਮੈਂ ਸਰਬਜੀਤ ਭਾਜੀ ਨੂੰ ਦੱਸ ਰਹੀ ਸੀਗੀ ਤਾਂ ਉਹ ਮੈਨੂੰ ਕਹਿੰਦੇ ਵੀ ਜਦੋਂ ਤੁਸੀਂ ਕਿਤੇ ਜਾਓਗੇ ਹਨਾ ਕਿਸੇ ਫੰਕਸ਼ਨ ਦੇ ਵਿੱਚ ਜਾਂ ਕੌਮਨ ਦੇ ਵਿੱਚ, ਮੈਂ ਤਾਂ ਪਹਿਲਾਂ ਹੀ ਨਹੀਂ ਜਾਂਦੀ, ਉਹਨਾਂ ਨੇ ਮੈਨੂੰ ਹੋਰ ਵੀ ਡਰਾ ਦਿੱਤਾ। ਕਹਿੰਦੇ ਬਾਕੀ ਪ੍ਰੈਜੈਂਟਰਾਂ ਨੂੰ ਤਾਂ ਸਾਰੇ ਜਦੋਂ ਮਿਲਦੇ ਆ ਬੜੇ ਖੁਸ਼ ਹੋ ਕੇ ਮਿਲਦੇ ਆ, ਕਹਿੰਦੇ ਤੁਸੀਂ ਵੀ ਨਾ ਉਹਨਾਂ ਦੇ ਮੈਸੇਜ ਪ੍ਰੋਪਰ ਜੇ ਪੜ੍ਹੇ ਨਾ ਪੜ੍ਹਦੇ ਹੁਣ ਤੁਹਾਨੂੰ ਮੁੱਕੇ ਬਣਾ ਬਣਾ ਭੇਜੀ ਜਾਂਦੇ, ਕਹਿੰਦੇ ਤੁਹਾਨੂੰ ਉਦੋਂ ਪੱਕਾ ਕੁੱਟਣਗੇ। ਤੋ ਵੀ ਤੁਸੀਂ ਤਾਂ ਮੇਰਾ ਰਸਤਾ ਪਹਿਲਾਂ ਹੀ ਬੰਦ ਕਰਤਾ, ਮੈਂ ਤਾਂ ਸੋਚਦੀ ਸੀ ਸਿੱਖ ਗੇਮਸ ਤੇ ਜਾਊਂਗੀ, ਪਰ ਚਲੋ ਕੋਈ ਗੱਲ ਨੀ, ਹੁਣ ਮੈਂ ਕੁੱਟ ਥੋੜੋ ਖਾਣੀ ਆ ਹਨਾ, ਮੈਂ ਨੀ ਆਉਂਦੀ ਹੈਗੀ, ਤੁਸੀਂ ਟੈਨਸ਼ਨ ਨਾ ਲਓ। ਅੱਗੇ ਰਾਜੀ ਭੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਹਾਂਜੀ ਰਾਜੀ ਜੀ ਕੀ ਹਾਲ ਚਾਲ ਆ? ਉੱਠ ਗਏ ਨਾ ਫਿਰ 5 ਵਜੇ ਦੇਖ ਲਓ ਉਠਾ ਲੈਂਦੇ ਆਪਾਂ ਤੁਹਾਨੂੰ ਹਨਾ। ਵੈਸੇ ਇਹ ਗੱਲ ਹੁੰਦੀ ਆ ਪਰਿਵਾਰ ਦੀ, ਕੋਈ ਮੈਟਰ ਹੀ ਨੀ ਟਾਈਮ ਦਾ, ਤੇ ਤੁਸੀਂ 5 ਵਜੇ ਉੱਠਦੇ ਹੋ ਆਪਣੇ ਕੰਮ ਤੇ ਜਾਣ ਤੋਂ ਕਾਫੀ ਟਾਈਮ ਪਹਿਲਾਂ, ਸਿਰਫ ਹਰਮਨ ਰੇਡੀਓ ਦੇ ਸੁਣਨ ਲਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ, ਉਸ ਦੇ ਲਈ ਤੁਹਾਡਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਆ। ਇਸੇ ਤਰ੍ਹਾਂ ਹਮੇਸ਼ਾ ਸਾਡਾ ਸਾਥ ਦਿੰਦੇ ਰਹਿਣਾ ਜੀ, ਇਹਨਾਂ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤੇ ਇੰਜੋਏ ਕਰ ਰਹੇ ਹਾਂ। ਹੋਰ ਸੁਣਾਓ ਜੀ, ਸਿੰਗਾਪੁਰ ਦਾ ਮੌਸਮ ਕਿੱਦਾਂ ਦਾ ਵਾ ਤੇ ਕਿੱਦਾਂ ਦਾ ਮਾਹੌਲ ਚੱਲ ਰਿਹਾ? ਖੂਬ ਵਧੀਆ ਕੰਮ ਕਾਰ ਚੱਲ ਰਿਹਾ। ਤੇ ਅੱਗੇ ਸਾਡੇ ਹਰਮੀਤ ਸਿੰਘ ਚਾਹਨਾ ਭਾਜੀ, ਕਿਆ ਬਾਤ ਆ ਭਾਜੀ, ਤੁਸੀਂ ਇੰਨੀ ਮਠਿਆਈ ਭੇਜਤੀ, ਦੇਖਿਆ ਆਹ ਗੱਲ ਹੁੰਦੀ ਆ, ਕਹਿੰਦੇ ਹੁਣ ਕਿ ਕੁੜੀ ਭੁੱਖੀ ਆ, ਕਿੰਨੇ ਚਿਰ ਦੀ ਗੱਲਾਂ ਸੁਣਾਈ ਜਾਂਦੀ, ਕਿਸੇ ਨੇ ਵੀ ਚਾਹ ਪਾਣੀ ਨੀ ਪੁੱਛਿਆ ਹੈਗਾ, ਕੋਈ ਬੰਬ ਭੇਜ ਰਿਹਾ ਵਾ ਤੇ ਕੋਈ ਕੁਛ, ਕੋਈ ਕਿੱਦਾਂ ਹਨਾ, ਕੋਈ ਮੁੱਕੇ ਭੇਜ ਰਿਹਾ, ਕੋਈ ਉਦਾਂ ਦੇ ਹੋਰ ਹੀ ਤਰ੍ਹਾਂ ਦੇ ਮੂੰਹ ਬਣਾ ਕੇ ਭੇਜ ਰਿਹਾ ਵਾ ਹਨਾ। ਚਲੋ ਕੋਈ ਗੱਲ ਨੀ, ਥੈਂਕ ਯੂ ਭਾਜੀ ਤੁਸੀਂ ਮੇਰੇ ਬਾਰੇ ਇੰਨਾ ਸੋਚਿਆ। ਕਹਿੰਦੇ ਕਿ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਜੀ ਬੱਬੂ ਧੀਰਾ ਕੋਬਰਮ ਆਸਟ੍ਰੇਲੀਆ ਤੋਂ, ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ। ਤੇ ਕਹਿੰਦੇ ਕਿ ਅੱਜ ਜਿਹੜਾ ਉੱਥੋਂ ਦਾ ਵੈਦਰ ਆ ਉਹ ਕਲੀਅਰ ਆ, ਤੇ ਐਡਵਾਂਸ ਦੇ ਵਿੱਚ ਉਹਨਾਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਨੇ ਭਾਜੀ। ਕਿੱਥੋਂ ਦੀਵਾਲੀ ਯਾਦ ਕਰਾਈ, ਮੈਨੂੰ ਤਾਂ 1 ਮਹੀਨਾ ਹੋ ਗਿਆ ਦੀਵਾਲੀ ਦੀਆਂ ਮੁਬਾਰਕਾਂ ਬਾਅਦ ਦੇਈ ਜਾਂਦੀ ਨੂੰ, ਦੱਸਦੀ ਆ ਮੇਰੇ ਨਾਲ ਕੀ ਹੋਇਆ ਦੀਵਾਲੀ ਦਾ। ਸ਼ੁਕਰ ਆ ਦੀਵਾਲੀ ਆ ਸੰਡੇ ਆ ਨਾ, ਤੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ ਆ ਜੀ। ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਕਨਵਰ ਗਰੇਵਾਲ ਦਾ, ਸੋ ਜ਼ਰੂਰ ਗਾਣਾ ਸੁਣਾਵਾਂਗੇ ਤੁਹਾਨੂੰ। ਤੇ ਨਾਲ ਹੀ ਜੀ ਉਹਨਾਂ ਨੇ ਦੀਵਾਲੀ ਦਾ ਇੱਕ ਹੋਰ ਭੇਜਿਆ, ਕਹਿੰਦੇ ਕਿ ਜਰਾ ਸਾ ਮੁਸਕਰਾ ਦੇਣਾ ਦੀਵਾਲੀ ਸੇ ਪਹਿਲੇ, ਹਰ ਗਮ ਕੋ ਭੁਲਾ ਦੇਣਾ ਦੀਵਾਲੀ ਸੇ ਪਹਿਲੇ, ਨਾ ਸੋਚੋ ਕਿਸ ਕਿਸ ਨੇ ਦਿਲ ਦੁਖਾਇਆ, ਸਭ ਕੋ ਮਾਫ਼ ਕਰ ਦੇਣਾ ਦੀਵਾਲੀ ਸੇ ਪਹਿਲੇ। ਲਓ ਜੀ ਫਿਰ ਜਿਹੜਾ ਗੁੱਸਾ ਵਾ ਉਹ ਪਟਾਕਿਆਂ ਦੇ ਨਾਲ ਹੀ ਫੁਰ ਹੋ ਜਾਣਾ ਚਾਹੀਦਾ ਵਾ, ਤੇ ਮਨਾਂ ਦੇ ਵਿੱਚ ਕਿਸੇ ਨੇ ਕੋਈ ਗੁੱਸਾ ਨਹੀਂ ਰੱਖਣਾ। ਆ ਜਿਹੜਾ ਅੱਜ ਤੁਸੀਂ ਮੈਨੂੰ ਗੁੱਸਾ ਦਿਖਾ ਰਹੇ ਹੋ ਦੀਵਾਲੀ ਤੇ, ਸਾਰਾ ਕੁਛ ਖਤਮ ਕਰ ਦਿਓ ਚੰਗਾ, ਨੈਕਸਟ ਵੀਕ ਫਰਾਈਡੇ ਵਧੀਆ ਵਧੀਆ ਗੱਲਾਂ ਕਰਾਂਗੇ ਫਿਰ ਆਪਾਂ ਵਿਦਆਊਟ ਗੁੱਸਾ। ਤੇ ਫਿਰ ਕਹਿੰਦੇ ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ, ਇਸ ਲਈ ਦਿਲ ਕੋ ਸਾਫ ਕਰ ਲੈਣਾ ਦੀਵਾਲੀ ਸੇ ਪਹਿਲੇ, ਕਹੀ ਇਹ ਮੈਸੇਜ ਹਮਸੇ ਪਹਿਲੇ ਕੋਈ ਔਰ ਨਾ ਭੇਜ ਦੇ, ਇਸ ਲਈ ਆਪਕੋ ਸ਼ੁਭ ਕਾਮਨਾਏ ਦੀਵਾਲੀ ਸੇ ਪਹਿਲੇ, ਹੈਪੀ ਦੀਵਾਲੀ ਇਨ ਐਡਵਾਂਸ। ਵਾਹ ਜੀ ਵਾਹ, ਕਿਆ ਬਾਤ ਹੈ ਚਾਹਨਾ ਭਾਜੀ, ਥੈਂਕ ਯੂ। ਤੇ ਨਾਲ ਜੀ ਇਹਨਾਂ ਨੇ ਮਠਿਆਈ ਭੇਜੀ ਆ ਤੇ ਕਾਰਡ ਵੀ, ਗ੍ਰੀਟਿੰਗ ਵੀ ਭੇਜਿਆ ਦੀਵਾਲੀ ਦੇ। ਬਹੁਤ ਬਹੁਤ ਸ਼ੁਕਰੀਆ ਚਾਹਨਾ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਸਾਨੂੰ ਦੀਵਾਲੀ ਦੇ ਫੈਸਟੀਵਲ ਦੀਆਂ ਸ਼ੁਭ ਕਾਮਨਾਵਾਂ ਦੇਣ ਦੇ ਲਈ, ਤੋਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ। ਤੇ ਉਸ ਤੋਂ ਅੱਗੇ ਜੀ ਸਾਡੇ ਨਾਲ ਲਓ ਜੀ ਗੁਰਜੀਤ ਸਿੰਘ ਚਾਹਲ, ਕਿਆ ਬਾਤ ਆ ਜੀ। ਇਹਦੇ ਕਹਿੰਦੇ ਕਹਿ ਰਹੇ ਆ ਕਿ ਬੋਬੀ ਭੈਣ ਸਤਿ ਸ੍ਰੀ ਅਕਾਲ। ਹਾਂਜੀ ਵੀਰ ਸਤਿ ਸ੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ ਆ? ਬੰਬ ਤਾਂ ਨੀ ਲੈ ਕੇ ਆਏ ਨਾ ਹਜੇ? ਡਰਾਤਾ ਸੀ ਤੁਸੀਂ ਅੱਜ, ਦੇਖ ਲਓ ਸੁਬਹ ਸੁਬਹ ਹੀ ਮੈਨੂੰ ਹਨਾ। ਤੇ ਕਹਿ ਰਹੇ ਆ ਜੀ ਮਿੰਟੂ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ। ਕਹਿੰਦੇ ਬੰਬ ਬਣਾਉਣ ਦਾ ਫਾਰਮੂਲਾ ਸੈਂਡ ਕਰਦਾ ਥੋੜੀ ਦੇਰ ਚ, ਤੇ ਲਓ ਫਿਰ ਇਹਨਾਂ ਨੇ ਨਾ ਬੰਬ ਬਣਾਉਣ ਦਾ ਜਿਹੜਾ ਫਾਰਮੂਲਾ ਉਹ ਵੀ ਸੈਂਡ ਕਰ ਦਿੱਤਾ। ਕਹਿੰਦੇ ਦੀਵਾਲੀ ਤੇ ਬੰਬਾਂ ਦਾ ਖਰਚਾ ਘਟਾਓ ਤੇ ਬੰਬ ਘਰੇ ਬਣਾਓ। ਸਮਾਨ ਕੀ ਆ? ਮੂਲੀ, ਆਟਾ, ਸੋਡਾ, ਜਲ ਜ਼ੀਰਾ, ਹਾਜ਼ਮੁਲਾ ਤੇ ਕਾਲਾ ਨਮਕ। ਤਰੀਕਾ ਕੀ ਆ ਜੀ? ਕਹਿੰਦੇ ਪਹਿਲਾਂ ਆਟੇ ਅਤੇ ਮੂਲੀ ਦੇ ਮੂਲੀ ਵਾਲੇ ਪਰੌਂਠੇ ਬਣਾ ਲਓ, ਫਿਰ ਸੋਡਾ ਵਿੱਚ ਜਲ ਜ਼ੀਰਾ ਮਿਲਾ ਕੇ ਉਸ ਵਿੱਚ ਇੱਕ ਚੁਟਕੀ ਕਾਲਾ ਨਮਕ ਪਾ ਕੇ ਸ਼ਰਬਤ ਬਣਾ ਲਓ ਤੇ ਫਿਰ ਪਰੌਂਠੇ ਖਾ ਕੇ ਸ਼ਰਬਤ ਪੀ ਲਓ, ਹਾਜ਼ਮੁਲਾ ਖਾ ਲਓ ਤੇ ਫਿਰ ਦੇਖੋ ਧਮਾਕੇ ਹੁੰਦੇ। ਸਾਵਧਾਨ, ਕਿਸੇ ਧਮਾਕੇ ਕਾਰਨ ਮਕਾਨ ਦੀ ਟੁੱਟ ਭੱਜ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਇਹ ਤਜਰਬਾ ਆਪਣੇ ਰਿਸਕ ਤੇ ਕਰ ਸਕਦੇ ਹੋ। ਧੰਨਵਾਦ, ਕਿਆ ਬਾਤ ਆ ਜੀ, ਇਹਨਾਂ ਨੇ ਸਮਾਈਲੀਆਂ ਇੰਨੀਆਂ ਸਾਰੀਆਂ ਬਣਾ ਕੇ ਭੇਜੀਆਂ ਨੇ। ਓਹੋ ਹੋ ਹੋ, ਕਿਆ ਬਾਤ ਆ। ਲਓ ਜੀ ਤਰੀਕਾ ਆਪਾਂ ਸਾਰਿਆਂ ਨੂੰ ਦੱਸ ਦਿੱਤਾ ਤੇ ਅੱਗੇ ਕਿਹਨੇ ਕਿਹਨੇ ਅਜਮਾਉਣਾ ਵਾ ਇਹ ਤੁਹਾਡੇ ਸਾਰਿਆਂ ਤੇ ਛੱਡ ਦਿੱਤਾ ਆਪਾਂ। ਅੱਗੇ ਜੀ ਦੀਪ ਪਲਾਹੀ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਜੀ। ਇਹਨਾਂ ਨੂੰ ਆਪਾਂ ਮਠਿਆਈ ਵਾਲਾ ਫਾਰਮੂਲਾ ਦੱਸਿਆ ਸੀ, ਮੈਨੂੰ ਕਹਿੰਦੇ ਆ ਕਹਿੰਦੇ ਹਾਂ 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 ਬਰਫੀ ਵਾਲੀ ਗੱਲ ਤਾਂ ਬਿਲਕੁਲ ਸਹੀ ਆ ਕਹਿੰਦੇ, ਪਰ ਤੁਹਾਡਾ ਕਹਿੰਦੇ ਤੁਹਾਡੀ ਸ਼ਰਤ ਸੁਣ ਕੇ ਨਾ ਕਹਿੰਦੇ ਪਹਿਲੀ ਵਾਰ ਅੱਜ ਪ੍ਰੋਗਰਾਮ ਵਧੀਆ ਨੀ ਲੱਗਾ। ਆਏ ਹਾਏ ਹਾਏ, ਹੁਣ ਤਾਂ ਮੈਨੂੰ ਲੱਗਦਾ ਜਿਹੜੀ ਬਰਫੀ ਆ ਨਾ ਉਹ ਵੀ ਮਿਰਚ ਵਰਗੀ ਲੱਗਦੀ ਹੋਊਗੀ, ਵੀ ਕਿੱਥੋਂ ਕਹਿਤਾ ਹਨਾ। ਦੇਖ ਲੋ ਵੀ ਏਦਾਂ ਦੀ ਗੱਲ ਆ ਨਾ, ਐਂ ਤਾਂ ਕੀ ਕਹਿਣਾ ਵੀ ਦੀਵਾਲੀ ਆ ਵੀ ਚੱਲ ਕੋਈ ਗੱਲ ਨੀ, ਸਾਰਿਆਂ ਨੂੰ ਐਡਵਾਂਸ ਦੇ ਵਿੱਚ ਹੀ ਪਾਰਟੀ ਦਿੰਦੇ ਆ, ਮਠਿਆਈ ਦਾ ਕੀ ਆ ਹਨਾ ਮੰਗਵਾ ਦਿੰਦੇ ਆ। ਕਹਿੰਦੇ ਪ੍ਰੋਗਰਾਮ ਹੀ ਨੀ ਵਧੀਆ ਲੱਗਾ, ਲੈ ਦੱਸੋ। ਕੋਈ ਗੱਲ ਨੀ, ਦੇਖਦੇ ਆ ਬਾਅਦ ਵਿੱਚ ਗੱਲ ਕਰਾਂਗੇ ਇਹਨਾਂ ਨਾਲ ਵੀ ਅਗਲੇ ਪ੍ਰੋਗਰਾਮ ਦੇ ਵਿੱਚ। ਮੇਰਾ ਸਾਰੇ ਸਾਥ ਦਿਓ, ਚੰਗਾ ਪੁੱਛਾਂਗੇ ਕਿਉਂ ਬਰਫੀ ਕਾਹਤੋਂ ਨੀ ਮੰਗਵਾ ਕੇ ਦਿੱਤੀ ਹੈਗੀ। ਚੱਲ ਕੋਈ ਗੱਲ ਨੀ, ਹੁਣ ਕੀ ਕਹਿ ਸਕਦੇ ਆ। ਤੇ ਅੱਗੇ ਜੀ ਜਗਤਾਰ ਸਿੰਘ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਇੰਜੋਏ ਕਰ ਰਹੇ ਆ ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਅੰਟੀਨਾ ਬਾਈ ਕੁਲਵਿੰਦਰ ਬਿੱਲਾ। ਵਾਹ ਜੀ ਵਾਹ, ਕਿਆ ਬਾਤ ਹੈ ਅੰਟੀਨਾ। ਕੁਲਵਿੰਦਰ ਬਿੱਲੇ ਦੇ ਤਕਰੀਬਨ ਸਾਰੇ ਗਾਣੇ ਹੀ ਬੜੇ ਪਿਆਰੇ ਜਿਹੇ ਹੁੰਦੇ ਆ, ਬੜੀ ਪਿਆਰੀ ਜੀ ਆਵਾਜ਼, ਇੱਕ ਵੱਖਰਾ ਜਿਹਾ ਅੰਦਾਜ਼, ਬਹੁਤ ਸੋਹਣੇ ਗਾਣੇ ਹੁੰਦੇ ਆ ਇਸ ਇਨਸਾਨ ਦੇ। ਮੈਂ ਤਾਂ ਵਾਕਈ ਰੀਅਲੀ ਲਾਈਕ ਕਰਦੀ ਹਾਂ। ਤੇ ਲਓ ਫਿਰ ਗਾਣਿਆਂ ਦੀਆਂ ਕਾਫੀ ਫਰਮਾਇਸ਼ਾਂ ਆ ਚੁੱਕੀਆਂ ਨੇ ਤੇ ਇੱਧਰ ਈਮੇਲ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ, ਉਹਨਾਂ ਦੇ ਮੈਸੇਜ ਵੀ ਜ਼ਰੂਰ ਸ਼ਾਮਿਲ ਕਰਾਂਗੇ। ਮੈਂ ਵੀ ਸਾਹ ਲੈ ਲੈਂਦੀ ਹਾਂ ਤੇ ਨਾਲੇ ਥੋੜੀ ਜਿਹੀ ਹਨਾ ਤੁਹਾਡੀ ਜਿਹੜੀਆਂ ਫਰਮਾਇਸ਼ਾਂ ਦੇ ਸੌਂਗ ਉਹ ਵੀ ਲਗਾ ਦਿੰਦੇ ਹਾਂ, ਕਿਉਂਕਿ ਮੈਨੂੰ ਲੱਗਦਾ ਨਾ ਕੁੱਝ ਕੁ ਤਾਂ ਜਾਣੇ ਹਟ ਹੀ ਗਏ। ਕਹਿੰਦੇ ਹੋਣਗੇ ਫਾਇਦਾ ਕੀ ਆ ਹਨਾ, ਉਹ ਕਹਾਵਤ ਨੀ ਪਾਉਂਦੇ ਹੁੰਦੇ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ। ਹੁਣ ਤੁਸੀਂ ਕਹੋਗੇ ਇਹਦਾ ਕੀ ਮਤਲਬ ਆ, ਉਹ ਵੀ ਤੁਸੀਂ ਤਾਂ ਫਰਮਾਇਸ਼ਾਂ ਦੇ ਸੌਂਗ ਭੇਜ ਦਿੰਦੇ ਸੀ, ਮੇਰੇ ਕੋਲ ਟਾਈਮ ਘੱਟ ਹੁੰਦਾ ਸੀ ਤੇ ਮੇਰੇ ਤੋਂ ਤਾਂ ਗਾਣੇ ਇੰਨੇ ਜ਼ਿਆਦਾ ਲੱਗਦੇ ਨਹੀਂ ਸੀ, ਤਾਂ ਕਰਕੇ ਹੁਣ ਨਾ ਮੈਨੂੰ ਲੱਗਦਾ ਕੁੱਝ ਕੁ ਜਾਣੇ ਦਾ ਨਾ ਫਰਮਾਇਸ਼ੀ ਸੌਂਗ ਭੇਜਣੋ ਹੀ ਹਟ ਗਏ। ਤੇ ਜਾਂ ਫਿਰ ਇਹ ਵੀ ਹੋ ਸਕਦਾ ਹਨਾ, ਜਿਹੜੇ ਗਾਣੇ ਮੈਂ ਚੂਜ਼ ਕਰਦੀ ਹਾਂ ਤੁਹਾਨੂੰ ਗਾਣੇ ਹੀ ਬੜੇ ਵਧੀਆ ਲੱਗਦੇ ਆ, ਤੁਸੀਂ ਸੋਚਦੇ ਹੋਗੇ ਚੱਲ ਬੋਬੀ ਨੇ ਵੀ ਜਿਹੜੇ ਗਾਣੇ ਸਿਲੈਕਟ ਕੀਤੇ ਆ ਉਹ ਹੀ ਸੁਣ ਲੈਂਦੇ ਆ। ਤੇ ਚਲੋ ਕੋਈ ਗੱਲ ਨੀ ਜੀ, ਚਾਹਨਾ ਭਾਜੀ ਦੀ ਫਰਮਾਇਸ਼ ਤੇ ਕਨਵਰ ਗਰੇਵਾਲ ਦਾ ਗਾਣਾ ਆਪਾਂ ਸੁਣਦੇ ਆ ਤੇ ਇਸ ਸੌਂਗ ਤੋਂ ਬਾਅਦ ਫੇਰ ਤੁਹਾਡੇ ਰੂਬਰੂ ਹੁੰਦੇ ਆ, ਤੁਸੀਂ ਜਾਣਾ ਨਾ ਕਿਤੇ।
ਮੇਰੇ ਵਰਗੇ ਕਮਲੇ ਰਮਲੇ ਮਾਵਾਂ ਤੇ ताकि संवाद हुंदा रहे, आवाज चलती रहे, सुनेहे मिलते रहन अते गल बनती रहे। सानू सहयोग कर रहे ने इस प्रोग्राम दे लई पंजाब ग्रोसरी हाउस कैनरा तो राजनदीप सिंह, सीडी बैटरीज ब्लैकटाउन तो दविंदर सिंह, ईसीटी ऑटोमोटिव कैनरा तो सुखपाल सिंह, नवी पड्डा फ्रॉम बग बस्टर पेस्ट कंट्रोल सर्विस मेलबर्न, यूएसए तो प्रदीप तूर।
जी दोस्तों, गाना सुन रहे थे तुसी हरमीत सिंह चानाबाजी दी फरमाइश ते कनवर गरेवाल दा गाया होया गाना पुत पाल के। लो जी, अगे साडे नाल प्रोग्राम दे विच शामिल होए ने ढिल्लों साहब। हां जी, एफपी ढिल्लों, सरवनप्रीत सिंह ढिल्लों मेलबोर्न तो सत श्रीकाल बुला रहे हैं जी सारिया नूं ते कहिंदे गाना सुनना चाहिया जी उन्होंने कुलविंदर बिल्ले दा संगदी संगदी। हां जी जरूर ढिल्लों साहब, गाना तुहानूं जरूर सुनावांगे ते प्रोग्राम विच आई थिंक तुसी मेरे नाल अज ही शामिल होए हो ते उस दे लई बहुत बहुत शुक्रिया प्रोग्राम दे विच हाजरी लवाउण दे लई वी ते साडे नाल हमेशा ही इसे तरह साथ दिंदे रहना। ते अगे जी राज मोहिंदर सिंह सत श्रीकाल बुला रहे हैं ते इक बजारत दी तरह उन्होंने सवाल जिहा पुछिया सतू जी सारिया तों, कहिंदे हुणगे कुड़ी तां अज भुल गई सवाल पौना, चलो मैं ही पूछ लेना। कहिंदे कि पंजाब दे किस गुरुद्वारा साहिब विच सब तो वड्डा सरोवर है ते उसका रकबा किन्ना है। ते लो जी फिर जवाब वैसे इन्होंने मैनू नाल ही भेज दिता वा, पर आपां थोड़ी वेट कर लैने आ कि तुसी दस दो कि इसका जवाब की आ। पंजाब दे किस गुरुद्वारा साहिब दे विच सब तो वड्डा सरोवर है ते उसका रकबा किन्ना है। ते गाना इन्हां ने सुनना चाहिया वा जी यारी यट दी फिल्म दे विचों गुड़ नालो इश्क मिठा। क्या बात है जी, जरूर गाना तुहानू सुनावांगे, बस इसे तरह साडा साथ दिंदे रहना। अगे जी कुलदीप पाडा सत श्रीकाल बुला रहे आ ते सारे स्रोतियां नू कहिंदे प्रोग्राम वधिया हुंदा जी तुहाडा, गल्लां सानू बहुत कहिंदे गल्लां सानू बन लैंदियां ने हर वारी सुनी दिया ने पर काम विच बिजी होने करके ओ हाय हाय मेरी गल्ला कहिंदे बन लैंदियां इन्नी गल्लां सुनाउंदी मैं तुहानूं पता ही नहीं लगदा, मैनूं तां इह लगदा हुंदा वी हजे तां थोड़ियां जिहियां गल्लां ही सुनाईयां ने। चलो कोई गल नहीं, थैंक यू, है ना, तंग आ गई मैनूं अत सुन के। कहिंदे गल्लां बन लैंदियां ने सानूं तुहाडियां हर वारी ते प्रोग्राम हर वारी सुनीदा पर काम विच बिजी होने करके टाइम नहीं लगदा मैसेज करन दा। अज कहिंदे ट्रक रिपेयर करवाउण आया सी ते सोचिया कि तुहाडे नाल हाजरी लवा ली जावे। प्लीज रीड दीज लाइन्स, क्या बात है तुहाडी कुलदीप जी, थैंक यू प्रोग्राम दे विच आउण दे लई। कोई गल नहीं जी, सानू पता इत्थे लाइफ ही इदां दी आ, जिम्मेवारियां भी बहुत आ ते कबीलदारियां भी भारियां ने, है ना, ते रोजी रोटी दे लई काम भी करना वा ते तुसी फिर भी साडा साथ दिंदे हो, प्रोग्राम सुनदे हो ते मेरियां गल्लां तुहानू सोहणियां लगदियां ने। अगर मैं तुहानू सारिया नू अपनियां गल्लां दे नाल थोड़ा जिहा भी इंटरटेनमेंट कर देवां जां कर सकदी आं जां थोड़ा हसा सकदी आं तां मेरे लई बहुत वधिया गल आ, क्योंकि रवा तां हर कोई सकदा वा पर हसाउणा हर किसे दे वस दी गल नहीं हुंदी। सो कोशिश करदी हुंदी आं जी तुहानू झमेलियां तों बहुत दूर लै जावां, थोड़ा बहुता हसा सकां, पर कोशिश करदी आं ਕਿੰਨੀ ਕਾਮਯਾਬ ਹੁੰਦੀ ਆ ਉਸ ਦੇ ਬਾਰੇ ਤਾਂ ਜੀ ਮੈਂ ਨਹੀਂ ਕਹਿ ਸਕਦੀ ਹਾਲੇ ਕੁਛ। ਤੇ ਇਹਨਾਂ ਨੇ ਜੀ ਸਾਨੂੰ ਕੁਝ ਲਾਈਨਾਂ ਭੇਜੀਆਂ ਨੇ, ਕਹਿੰਦੇ ਕਿ ਰੀਡ ਜ਼ਰੂਰ ਕਰਨਾ। ਜ਼ਿੰਦਗੀ ਖੁਦਾ ਨੇ ਦਿੱਤੀ ਹੈ ਤੇ ਅਹੰਕਾਰ ਅਸੀਂ ਕਿਉਂ ਪੈਦਾ ਕੀਤੇ ਨੇ, ਜੀਵ ਹੋਰ ਵੀ ਨੇ ਦੁਨੀਆਂ ਤੇ, ਪਾਪ ਸਿਰਫ ਮਨੁੱਖ ਨੇ ਹੀ ਕਿਉਂ ਕੀਤੇ ਨੇ। ਦਾਸ ਬਣ ਬਖਾਉਂਦੇ ਹਾਂ ਰੱਬ ਦੇ ਕਰੀਬ ਅਸੀਂ, ਦਾਸ ਬਣ ਦਿਖਾਉਂਦੇ ਹਾਂ ਰੱਬ ਦੇ ਕਰੀਬ ਅਸੀਂ ਆਪਣੇ ਆਪ ਨੂੰ, ਓਹਦੇ ਕੋਲੋਂ ਗਨਾਹ ਨਹੀਂ ਛੁਪਣੇ ਜਿਹੜੇ ਬੰਦਿਆਂ ਤੂੰ ਕੀਤੇ ਨੇ। ਕਿਆ ਬਾਤ ਹੈ ਜੀ, ਬਾਕੀ ਰੱਬ ਦੇ ਕੋਲੋਂ ਕੁਛ ਵੀ ਨਹੀਂ ਛੁਪਣਾ ਤੇ ਇਹ ਜਿਹੜੇ ਚੰਗੇ ਮਾੜੇ ਕਰਮ ਆ ਜੀ ਇਹ ਸਾਡੇ ਅੱਗੇ ਆਉਣੇ ਨੇ। ਵੈਸੇ ਵੀ ਕਹਿੰਦੇ ਆ ਨਾ ਕਿ ਜਿਸ ਤਰ੍ਹਾਂ ਇਨਸਾਨ ਦੀ ਉਮਰ ਢਲਦੀ ਜਾਂਦੀ ਆ, ਇਹ ਨਹੀਂ ਕਿ ਉਸਦੀ ਬਜ਼ੁਰਗੀ ਜਾਂ ਉਸਦੀ ਵੱਧਦੀ ਉਮਰ ਉਸਦੇ ਉੱਠਣ ਵਾਲੇ ਸਵਾਲਾਂ ਨੂੰ ਖਤਮ ਕਰ ਦੂਗੀ। ਉਹ ਉਸੇ ਤਰ੍ਹਾਂ ਹੀ ਚੱਲਣੇ ਆ, ਜੋ ਬੀਜਿਆ ਵਾ ਕਹਿੰਦੇ ਉਹ ਵੱਢਣਾ ਵੀ ਪੈਣਾ ਵਾ ਤੇ ਜੋ ਕੀਤਾ ਵਾ ਉਸਦੇ ਜਵਾਬ ਦੇਣੇ ਹੀ ਪੈਣੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ, ਮੈਲਬੋਰਨ ਤੋਂ ਤੁਸੀਂ ਸਾਡੇ ਨਾਲ ਸਾਂਝ ਬਣਾਈ, ਇਸੇ ਤਰ੍ਹਾਂ ਹਮੇਸ਼ਾ ਸਾਥ ਦਿੰਦੇ ਰਹਿਣਾ। ਅੱਗੇ ਜੀ ਰਾਜ ਮੋਹਿੰਦਰ ਸਿੰਘ ਨੇ ਆਪਣੀ ਗੁਜ਼ਾਰਤ ਦਾ ਜਵਾਬ ਸਾਨੂੰ ਪੁੱਛਿਆ ਸੀ, ਜ਼ਰੂਰ ਜੀ ਥੋੜੀ ਚਿਰ ਵੇਟ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਚ ਤੁਹਾਡਾ ਜਿਹੜਾ ਮੈਸੇਜ ਆ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਵਾਂਗੇ, ਨਹੀਂ ਤਾਂ ਫਿਰ ਜੋ ਅੰਸਰ ਤੁਸੀਂ ਸਾਨੂੰ ਭੇਜਿਆ ਉਹ ਆਪਾਂ ਦੱਸ ਹੀ ਦੇਣਾ ਜੀ। ਕੁਲਵਿੰਦਰ ਢਿੱਲੋਂ ਉਹਨਾਂ ਨੇ ਬਰਾੜ ਸਾਹਿਬ ਨਾਲ ਗੱਲ ਕੀਤੀ ਸੀ, ਕਹਿੰਦੇ ਕਿ ਉਂਝ ਤਾਂ ਆਪ ਪਾਰਟੀ ਕਹਿੰਦੀ ਆ ਕਿ ਕ੍ਰਿਮੀਨਲ ਲਈ ਕੋਈ ਜਗ੍ਹਾ ਨਹੀਂ ਪਾਰਟੀ ਦੇ ਵਿੱਚ, ਫਿਰ ਇੱਕ ਕਤਲ ਕੇਸ ਦੇ ਵਿੱਚ ਉਲਝੇ ਸਿੱਧੂ ਦੀਆਂ ਮਿੰਨਤਾਂ ਕਿਉਂ ਕਰਦੇ ਨੇ। ਦੇਖੋ ਜੀ ਜ਼ਿਆਦਾ ਮੈਨੂੰ ਪੋਲੀਟੀਸ਼ੀਅਨ ਦੇ ਬਾਰੇ ਤਾਂ ਜ਼ਿਆਦਾ ਪਤਾ ਨਹੀਂ, ਪੋਲੀਟਿਕਸ ਦੇ ਵਿੱਚ ਮੇਰਾ ਕੋਈ ਇੰਟਰਸਟ ਵੀ ਹੈ ਨਹੀਂ, ਤੇ ਬਿਕੋਜ਼ ਇਹ ਆਪਸ ਦੇ ਵਿੱਚ ਲੜੀ ਜਾਂਦੇ ਨੇ ਤੇ ਮਰਦੇ ਆ ਜਿਹੜੇ ਨੋਰਮਲ ਲੋਕ ਤੁਹਾਡੇ ਮੇਰੇ ਅਰਗੇ। ਹੁਣ ਕਿਸੇ ਨੇ ਆਪ ਪਾਰਟੀ ਦਾ ਹਮਾਇਤੀ ਆ ਤੇ ਕੋਈ ਬਾਦਲਾਂ ਦਾ ਤੇ ਕੋਈ ਕਾਂਗਰਸ ਦਾ, ਉਹ ਤਾਂ ਉੱਥੇ ਬੈਠੇ ਆਪਣੀਆਂ ਕੁਰਸੀਆਂ ਉਹਨਾਂ ਨੇ ਲੈ ਜਾਣੀਆਂ, ਹਮਾਇਤਾਂ ਵੀ ਲੈ ਜਾਣੀਆਂ। ਇੱਥੇ ਤੁਹਾਡੇ ਮੇਰੇ ਅਰਗੇ ਐਵੇਂ ਲੜੀ ਜਾਂਦੇ ਨੇ ਹਨਾ, ਤੇ ਉਹਦੇ ਨਾਲ ਬਣਨਾ ਕੁਛ ਨੀ। ਬਸ ਇੰਨਾ ਜ਼ਰੂਰ ਆ ਕਿ ਸੋਚ ਆਪਣੀ ਸਹੀ ਰੱਖੋ, ਇਹ ਨਾ ਦੇਖੋ ਕਿ ਸਾਹਮਣੇ ਆਪ ਪਾਰਟੀ ਆ, ਬਾਦਲ ਆ ਜਾਂ ਕਾਂਗਰਸ ਆ। ਜੋ ਤੁਹਾਨੂੰ ਸਹੀ ਲੱਗਦਾ, ਜੋ ਤੁਹਾਨੂੰ ਲੱਗਦਾ ਤੁਹਾਡੇ ਆਉਣ ਵਾਲੇ ਟਾਈਮ ਦੇ ਲਈ ਵਧੀਆ ਵਾ, ਉਸ ਪਾਰਟੀ ਨੂੰ ਚੂਜ਼ ਕਰੋ ਤੇ ਟਾਈਮ ਦਿਓ, ਦੇਖੋ ਜੀ ਫਿਰ ਕੀ ਬਣਦਾ ਵਾ। ਪਰ ਅੱਜ ਦੀ ਜੋ ਹਾਲਾਤ ਆ ਉਹਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਕੀ ਆ ਔਰ ਕਿੱਦਾਂ ਵਾ ਤੇ ਅਸੀਂ ਕੀ ਕਰਨਾ ਵਾ। ਇੱਕ ਦੂਸਰੇ ਦੇ ਕਿੱਚੜ ਸੱਟ ਕੇ ਤਾਂ ਜਾਂ ਕਹਿ ਸਕਦੇ ਇੱਕ ਦੂਸਰੇ ਤੇ ਦੂਸ਼ਣ ਲਾਉਣਾ ਕੁਛ ਵੀ ਨਹੀਂ ਬਣਨਾ, ਕਿਉਂਕਿ ਅਸੀਂ ਜੋ ਬੀਜਾਂਗੇ ਅੱਜ ਉਹ ਕੱਲ ਨੂੰ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਵੱਢਣਾ ਪੈਣਾ ਵਾ। ਸੋ ਇਹ ਨਾ ਸੋਚੋ ਕਿ ਕੌਣ ਕਿਹਦਾ ਹਮਾਇਤੀ ਆ, ਇਹ ਸੋਚੋ ਕਿ ਸਹੀ ਕੀ ਆ ਤੇ ਜਾਣਾ ਕਿੱਧਰ ਨੂੰ ਆ। ਸੋਚ ਤੁਹਾਡੀ ਤੇ ਨਜ਼ਰੀਆ ਤੁਹਾਡਾ, ਪਰ ਜੋ ਵੀ ਨਤੀਜੇ ਆਉਣਗੇ ਉਹ ਤੁਹਾਨੂੰ ਘੱਟ ਤੁਹਾਡੀ ਆਉਣ ਵਾਲੀ ਜਨਰੇਸ਼ਨ ਨੂੰ ਜ਼ਿਆਦਾ ਭੁਗਤਣੇ ਪੈਣਗੇ। ਸੋ ਫੈਸਲਾ ਵੀ ਤੁਹਾਡੇ ਹੱਥ ਹੀ ਆ। ਅੱਗੇ ਜੀ ਪ੍ਰੋਗਰਾਮ ਦੇ ਵਿੱਚ ਮਨੀ ਬਾਈ, ਕਿਆ ਬਾਤ ਹੈ ਜੀ, ਕਹਿੰਦੇ ਬਾਈ ਜੀ ਸਿੱਖ ਗੇਮਸ ਦੇ ਵਿੱਚ ਸਿਰਫ ਸਿੱਖ ਕਮਿਊਨਿਟੀ ਹੀ ਖੇਡ ਸਕਦੀ ਆ ਜਾਂ ਕੋਈ ਵੀ ਹੋਰ ਖੇਡ ਸਕਦਾ ਵਾ? ਥੈਂਕਸ। ਦੇਖੋ ਜੀ ਮੇਰੇ ਖਿਆਲ ਨਾਲ ਤਾਂ ਅਗਰ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਰਧਾ ਰੱਖਦਾ ਵਾ ਕੋਈ ਮੈਟਰ ਨਹੀਂ, ਕਿਉਂਕਿ ਜਦੋਂ ਗੁਰੂ ਘਰ ਸਭ ਦੇ ਲਈ ਖੁੱਲੇ ਆ, ਪਰ ਇਸ ਦੇ ਵਿੱਚ ਇੰਨਾ ਜ਼ਰੂਰ ਆ ਕਿ ਉਸ ਦੇ ਵਿੱਚ ਸ਼ਰਧਾ ਰੱਖੇ, ਸਿੱਖ ਧਰਮ ਨੂੰ ਮੰਨੇ। ਬਾਕੀ ਮੈਨੂੰ ਜ਼ਿਆਦਾ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ, ਪਰ ਤੁਹਾਡਾ ਇਹ ਜਿਹੜਾ ਮੈਸੇਜ ਆ ਮੈਂ ਸਿੱਧੂ ਸਾਹਿਬ ਨੂੰ ਫਾਰਵਰਡ ਜ਼ਰੂਰ ਕਰ ਦੂੰਗੀ ਤੇ ਕੱਲ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਉਹ ਤੁਹਾਨੂੰ ਇਸ ਦੇ ਬਾਰੇ ਜ਼ਿਆਦਾ ਨੌਲੇਜ ਦੇ ਦੇਣਗੇ। ਅਗਰ ਮੈਂ ਭੁੱਲ ਗਈ ਤਾਂ ਤੁਸੀਂ ਵੀ ਦੁਬਾਰਾ ਮੈਸੇਜ ਉਹਨਾਂ ਨੂੰ ਕੱਲ ਨੂੰ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ ਜੀ, ਤੇ ਮੈਸੇਜ ਮੈਂ ਤੁਹਾਡਾ ਉਹਨਾਂ ਨੂੰ ਜ਼ਰੂਰ ਫਾਰਵਰਡ ਕਰ ਦੂੰਗੀ ਤੇ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਮਿਲ ਜਾਵੇਗੀ। ਤੇ ਅੱਗੇ ਜੀ ਸੁਖਵਿੰਦਰ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ। ਹਾਂਜੀ ਮੋਸਟ ਵੈਲਕਮ ਸੁਖਵਿੰਦਰ ਜੀ, ਜੀ ਆਇਆਂ ਨੂੰ। ਤੇ ਹੋਰ ਫਿਰ ਪਕੌੜਿਆਂ ਦੀ ਤਿਆਰੀ ਆ ਕੱਲ ਨੂੰ? ਚਲੋ ਜੀ ਤਿਆਰੀ ਆ, ਕਹਿੰਦੇ ਪਕੌੜੇ ਤਾਂ ਆਉਣਗੇ ਹਨਾ। ਲਓ ਜੀ ਫਿਰ ਹੁਣ ਬੋਲ ਬੋਲ ਕੇ ਨਾ ਮੈਂ ਵੀ ਥੋੜਾ ਜਿਹਾ ਹਨਾ ਰਿਲੈਕਸ ਹੋ ਗਿਆ, ਸਾਹ ਲੈ ਲੈਣਾ ਤੇ ਫਿਰ ਆਪਾਂ ਗੱਲਾਂ ਹੋਰ ਵੀ ਬਹੁਤ ਕਰਨੀਆਂ ਨੇ ਤੇ ਇਧਰੋਂ ਟਾਈਮ ਜਿਹੜਾ ਉਹ ਵੀ ਭੱਜਿਆ ਜਾਂਦਾ ਵਾ, ਇਹ ਰੁਕਦਾ ਹੀ ਨੀ ਹੈਗਾ। ਦੇਖ ਲਓ ਫਰਾਈਡੇ ਵਾਲੇ ਦਿਨ ਬੜੀ ਛੇਤੀ 8 ਤੋਂ 10 ਵੱਜ ਜਾਂਦੇ ਆ ਹਨਾ, ਜ਼ਿਆਦਾ ਵੱਜਦਾ ਕਿ ਨਹੀਂ? ਤੁਸੀਂ ਕਹਿੰਦੇ ਹੋਗੇ ਕੁੜੀਏ ਸਾਡੇ ਕੰਨ ਦੁਖਣ ਲਾ ਦਿੰਦੀ ਆ, ਕਹਿੰਦੀ ਆ ਕਿ ਟਾਈਮ ਛੇਤੀ ਲੰਘ ਗਿਆ। ਚਲੋ ਕੋਈ ਗੱਲ ਨੀ ਜੀ, ਆਪਾਂ ਗਾਣਾ ਸੁਣਦੇ ਹਾਂ ਦੀਪ ਪਲਾਹੀ ਦੀ ਫਰਮਾਇਸ਼ ਤੇ ਇਸ਼ਕਾਂ ਦੇ ਲੇਖੇ, ਇਸ਼ਕਾਂ ਦੇ ਲੇਖੇ ਗਾਣਾ ਸੁਣਦੇ ਆ ਤੇ ਉਦੋਂ ਪਹਿਲਾਂ ਜੀ ਇੱਕ ਹੋਰ ਮੈਸੇਜ ਆ ਗਿਆ, ਉਨਾ ਚਿਰ ਮੈਂ ਉਹ ਵੀ ਲੈ ਲੈਂਦੀ ਹਾਂ ਤੇ ਉਦੋਂ ਤੱਕ ਤੁਹਾਡਾ ਜਿਹੜਾ ਗਾਣਾ ਮਾ ਉਹ ਕਿਉਂ ਹੋਏਗਾ। ਅੱਗੇ ਹਰਮਨਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ ਮੈਨੂੰ, ਕਹਿੰਦੇ ਭੈਣ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ ਆ? ਹਾਲ ਚਾਲ ਵਧੀਆ ਵਾ ਜੀ, ਹਾਲ ਚਾਲ ਆਪਣੇ ਕਦੇ ਮਾੜੇ ਹੋਏ ਨੀ, ਤੇ ਸਪੈਸ਼ਲੀ ਸ਼ੁੱਕਰਵਾਰ ਵਾਲੇ ਦਿਨ ਤਾਂ ਹਾਲ ਚਾਲ ਬੜੇ ਵਧੀਆ ਹੁੰਦੇ ਆ, ਤੁਹਾਡੇ ਸਾਰਿਆਂ ਨਾਲ ਗੱਲ ਕਰ ਲੈਂਦੇ ਆ। ਤੇ ਇਹਨਾਂ ਨੇ ਗੁਰਦਾਸ ਮਾਨ ਦਾ ਗਾਣਾ ਸੁਣਨਾ ਚਾਹਿਆ ਵਾ, ਸਰਬੰਸ ਦਾਨੀਆ ਵੇ ਦੇਣਾ ਕੌਣ ਦੇਊਗਾ ਤੇਰਾ। ਲਓ ਫਿਰ ਆਪਾਂ ਪਹਿਲਾਂ ਇਹ ਗਾਣਾ ਸੁਣਦੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਉਂਦੀ ਹਾਂ ਤੁਹਾਡੇ ਰੂਬਰੂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ,
ਅੱਜ ਤੱਕ ਨਾ ਗਲ ਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ, ਥੈਲੀ ਤੋਂ ਐਸੇ ਦਿਲ ਕੇ ਮੁੜ ਕੇ ਨਾ ਖੜ ਹੋਇਆ, ਸਜਣਾ ਦੇ ਨਾਮ ਬਿਨਾਂ ਕੁਝ ਸਾਥੋਂ ਪੜ ਹੋਇਆ ਮਖਮਲ ਜੈ ਦਿਨ ਹੁੰਦੇ ਸੀ ਸ਼ੱਕਰ ਜਿਹੀਆਂ ਰਾਤਾਂ ਸੀ ਮਿਸ਼ਰੀ ਦੀਆਂ ਡਲੀਆਂ ਉਦੋਂ ਸੱਜਣਾ ਦੀਆਂ ਬਾਤਾਂ ਸੀ ਸੁਰਮੇ ਵਿੱਚ ਲਿਪਟੀ ਤੱਕਣੀ ਮਾਨਾ ਸੀ ਚੋਰ ਬੜੀ ਸੱਜਣਾ ਦਾ ਸੁਲਫੀ ਹਾਥਾ ਦਿੰਦਾ ਸੀ ਲੋਰ ਬੜੀ ਪੈਰਾਂ ਦਾ ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਪੱਛੋਂ ਦੀ ਬਾਵਰ ਗਏ ਸੀ ਸੱਜਣਾ ਵੇ ਬੋਲ ਤੇਰੇ ਟੁੱਟੀਆਂ ਦੋ ਪੀੜੀਆਂ ਵੰਗਾਂ ਅੱਜ ਵੀ ਨੇ ਕੋਲ ਮੇਰੇ ਕਾਲੇ ਤੇਰੇ ਦਿਲ ਦਾ ਕਿੱਸਾ ਸੱਜਣਾ ਵੇ ਦੱਸੀਏ ਕਿਹਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਵਰਦੇ ਮੀਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਵਰਦੇ ਮੀਨੂੰ ਗੀਤਾਂ ਦੇ ਨਾਂ ਸਰਨਾਵੇਂ ਹੋਏ ਤੇਰੀ ਵੰਗ ਵਰਗੇ ਸੀ ਜਿਹੜੇ ਵੀ ਦਿਨ ਚੜਦੇ ਸੀ ਸੱਜਣਾ ਤੇਰੇ ਰੰਗ ਵਰਗੇ ਸੀ ਮੇਰੇ ਉਹ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾਂ ਕਰੀਆਂ ਚੇਤਰ ਦੀ ਧੁੱਪ ਦੇ ਵਾਂਗੂ ਜਾਦੂ ਗਰੀਆਂ ਡੂੰਘੇ ਨੈਣਾ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ ਤੈਨੂੰ ਸਭ ਪਤਾ ਸੋਹਣਿਆ ਤੈਥੋਂ ਦਸਕਾ ਦਾ ਪਰਦਾ ਤੈਨੂੰ ਸਭ ਪਤਾ ਸੋਹਣਿਆ ਤੈਥੋਂ ਦਸਕਾ ਦਾ ਪਰਦਾ ਤੈਥੋਂ ਦਸਕਾ ਦਾ ਪਰਦਾ ਤੈਥੋਂ ਦਸਕਾ ਦਾ ਪਰਦਾ
ਜੀ ਦੋਸਤੋ ਗਾਣਾ ਸੁਣਿਆ ਤੁਸੀਂ ਇਸ਼ਕਾਂ ਦੇ ਲੇਖੇ ਤੇ ਵਾਕਈ ਜੀ ਗਾਣਾ ਬੜਾ ਪਿਆਰਾ ਜਿਹਾ ਸੌਂਗ ਆ ਤੇ ਇਹਦੀ ਜਿਹੜੀ ਵਰਡਿੰਗ ਆ ਵਾਕਈ ਬੜੀ ਪਿਆਰੀ ਜੀ ਆ ਤੇ ਦਿਲ ਨੂੰ ਸਕੂਨ ਦੇਣ ਵਾਲਾ ਗਾਣਾ ਵਾ ਤੇ ਲਓ ਫਿਰ ਇੱਧਰ ਅੱਗੇ ਪ੍ਰੋਗਰਾਮ ਦੇ ਵਿੱਚ ਮੈਸੇਜ ਬਹੁਤ ਆਈ ਜਾਂਦੇ ਆ ਤੇ ਜੇ ਕਿਸੇ ਦਾ ਮੈਸੇਜ ਵੈਸੇ ਰਹਿ ਗਿਆ ਤਾਂ ਹਨਾ ਗੁੱਸਾ ਨਾ ਕਰਿਓ ਮੁੱਕੇ ਨਾ ਭੇਜਿਓ ਤੇ ਉਹ ਗੰਦੀਆਂ ਜਿਹੀਆਂ ਭੈੜੀਆਂ ਜਿਹੀਆਂ ਸ਼ਕਲਾਂ ਦੀਆਂ ਸਮਾਈਲੀਆਂ ਵੀ ਨਾ ਭੇਜਿਓ ਅੱਗੇ ਜੀ ਤਰਸੇਮ ਰਠੌਲ ਵੈਸੇ ਇਹਨਾਂ ਦੇ ਨਾਲ ਥੋੜੀ ਜਿਹੀ ਨਾਰਾਜ਼ਗੀ ਆ ਕਿਉਂਕਿ ਮੇਰੇ ਖਿਆਲ ਇਹਨਾਂ ਦੇ ਨਾ ਪਿਛਲੇ ਹਫਤੇ ਜਾਂ ਉਦੋਂ ਪਹਿਲਾਂ ਇਹਨਾਂ ਦੇ ਘਰ ਇੱਕ ਖੁਸ਼ੀ ਦੀ ਖਬਰ ਆਈ ਆ ਤੇ ਇਹਨਾਂ ਨੇ ਸਾਡੇ ਨਾਲ ਸਾਂਝੀ ਤਾਂ ਕੀਤੀ ਪਰ ਪਾਰਟੀ ਦੇਣਾ ਭੁੱਲ ਗਏ ਹਨਾ ਚਲੋ ਕੋਈ ਗੱਲ ਨੀ ਮੈਂ ਵੈਸੇ ਪਤਾ ਵਾ ਮੈਨੂੰ ਕੀ ਆ ਮੈਂ ਹੁਣ ਦੱਸਣਾ ਵੀ ਹੈ ਨੀ ਗਾ ਅਗਰ ਤੁਸੀਂ ਖੁਦ ਦੱਸੋਗੇ ਤਾਂ ਫੇਰ ਆ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਬੰਦੀ ਛੋੜ ਦਿਵਸ ਤੇ ਸੀਤਾ ਰਾਮ ਜੀ ਜਿਹਦੇ ਦਿਵਸ ਤੇ ਲੱਖ ਲੱਖ ਵਧਾਈ ਆਸ ਕਰਦੇ ਆ ਕਿ ਆਉਣ ਵਾਲੀ ਦੀਵਾਲੀ ਸਾਰੇ ਸਰੋਤਿਆਂ ਦੇ ਘਰਾਂ ਵਿੱਚ ਗਿਆਨ ਦੇ ਦੀਵੇ ਰੋਸ਼ਨਾਈ ਧੰਨਵਾਦ ਵਾ ਜੀ ਵਾ ਬਹੁਤ ਸੋਹਣੀ ਦੁਆ ਦਿੱਤੀ ਆ ਜੀ ਸਾਰਿਆਂ ਦੇ ਘਰਾਂ ਦੇ ਵਿੱਚ ਹਮੇਸ਼ਾ ਰੋਸ਼ਨੀ ਰਵੇ ਤੇ ਹੱਸਦੇ ਖੇਡਦੇ ਰਹਿਣ ਦੀਵਾਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਲਓ ਫਿਰ ਹੁਣ ਦੀਵਾਲੀ ਵਾਲੀ ਗੱਲ ਮੈਂ ਸੁਣਾ ਹੀ ਦਿੰਦੀ ਹਾਂ ਪਿਛਲੇ ਨਾ ਸਾਡੇ ਇੱਥੇ ਰੋਕਲੀ ਸ਼ੋਅ ਗਰਾਊਂਡ ਦੇ ਵਿੱਚ ਨਾ ਦੀਵਾਲੀ ਦਾ ਮੇਲਾ ਹੋਇਆ ਸੀ ਉਹ ਆਪਣਾ ਮੈਂ ਜ਼ਿਆਦਾ ਜਾਂਦੀ ਨਹੀਂ ਕਿਤੇ ਵੀ ਮੇਲੇ ਅੰਬ ਵਗੈਰਾ ਦੇ ਵਿੱਚ ਜ਼ਿਆਦਾ ਟਾਈਮ ਵੀ ਨਹੀਂ ਹੁੰਦਾ ਗਾ ਤੇ ਮੈਂ ਜਾਂਦੀ ਵੀ ਨਹੀਂ ਹੈਗੀ ਪਰ ਉਸ ਦਿਨ ਮੈਂ ਗਈ ਸੀਗੀ ਉੱਥੇ ਤੇ ਮੈਂ ਕਿਹਾ ਚਲੋ ਦੇਖਦੇ ਹਾਂ ਕਿ ਕੀ ਹੋ ਰਿਹਾ ਵਾ ਉੱਥੇ ਤੇ ਆਪਾਂ ਉੱਥੇ ਜਾਣਾ ਸੀ ਤਾਂ ਉਹ ਦਿਮਾਗ ਆਪਣਾ ਇੰਡੀਆ ਦੇ ਹਿਸਾਬ ਨਾਲ ਹੀ ਸੈੱਟ ਹੁੰਦਾ ਨਾ ਕਿ ਜਦੋਂ ਦੀ ਮੈਂ ਇੱਥੇ ਆਈ ਹਾਂ ਆਸਟ੍ਰੇਲੀਆ ਦੇ ਵਿੱਚ ਫਸਟ ਟਾਈਮ ਆ ਕਿ ਮੈਂ ਕਿਸੇ ਮੇਲੇ ਦੇ ਵਿੱਚ ਗਈ ਹੋਵਾਂ ਮੈਂ ਬਹੁਤ ਘੱਟ ਜਾਂਦੀ ਹਾਂ ਤੇ ਉਹ ਦਿਮਾਗ ਉਸੇ ਤਰ੍ਹਾਂ ਹੀ ਸੈੱਟ ਹੋਇਆ ਸੀ ਜਿੱਦਾਂ ਕਿ ਇੰਡੀਆ ਦੇ ਵਿੱਚ ਜਿੱਦਾਂ ਦੀਵਾਲੀ ਹੁੰਦੀ ਆ ਕੋਈ ਨਾ ਕੋਈ ਆਸ ਪਾਸ ਦੀਵਾਲੀ ਦਾ ਮੇਲਾ ਹੁੰਦਾ ਵਾ ਜਿੱਦਾਂ ਉਹ ਵਿਸਾਖੀ ਦਾ ਮੇਲਾ ਹੁੰਦਾ ਵਾ ਤਾਂ ਅਸੀਂ ਨਾ ਉੱਥੇ ਸਾਡੇ ਪਿੰਡਾਂ ਦੇ ਕੋਲ ਇੱਕ ਪਿੰਡ ਆ ਸੋਢੀਵਾਲ ਉੱਥੇ ਜਾਂਦੇ ਹੁੰਦੇ ਸੀਗੇ ਟਰਾਲੀਆਂ ਭਰ ਭਰ ਕੇ ਬੜਾ ਵਧੀਆ ਲੱਗਦਾ ਹੁੰਦਾ ਸੀ ਬੜੀਆਂ ਉੱਥੇ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਸੀ ਤੇ ਉਹ ਕੁੜੀਆਂ ਦੇ ਜਿਹੜੇ ਆਰਟੀਫਿਸ਼ਲ ਗਹਿਣੇ ਕੱਟੇ ਹੁੰਦੇ ਨਾ ਉਹ ਵੀ ਅਸੀਂ ਉੱਥੋਂ ਬੜੇ ਲੈ ਕੇ ਆਉਂਦੇ ਹੁੰਦੇ ਸੀ ਇੱਕ ਅਸੀਂ ਉੱਥੋਂ ਪੇਠਾ ਖਾਣਾ ਜਲੇਬੀਆਂ ਖਾਣੀਆਂ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਸੋ ਮੇਰਾ ਜਿਹੜਾ ਮਾਇੰਡ ਆ ਹਲੇ ਤੱਕ ਉਦਾਂ ਹੀ ਸੈੱਟ ਹੋਇਆ ਹੋਇਆ ਸੀਗਾ ਕਿ ਜਦੋਂ ਵੀ ਕੋਈ ਫੈਸਟੀਵਲ ਆ ਤੇ ਉਹ ਸਾਰਾ ਜਿਹੜਾ ਉਹਦੇ ਨੇੜੇ ਇੱਕ ਹੁੰਦਾ ਵਾ ਮੈਂ ਆਪਣੀ ਫਰੈਂਡ ਨੂੰ ਕਿਹਾ ਮੈਂ ਕਿਹਾ ਉਹ ਸਾਡੇ ਨਾ ਇੱਥੇ ਇੱਕ ਰਿਸ਼ਤੇਦਾਰ ਆ ਉਹਨਾਂ ਦਾ ਘਰ ਆ ਉਹ ਗਏ ਹੋਏ ਸੀਗੇ ਤੇ ਉਹ ਘਰ ਵੀ ਮੈਨੂੰ ਕਰ ਗਏ ਸੀਗੇ ਕਿ ਤੂੰ ਲੁੱਕ ਆਫਟਰ ਕਰਦੀ ਉਹਦੀ ਮੈਂ ਕਿਹਾ ਚਲੋ ਠੀਕ ਆ ਮੈਂ ਕਰ ਦੂੰਗੀ ਹਨਾ ਉਹ ਮੈਨੂੰ ਕਹਿੰਦੇ ਸੀ ਕਿ ਦੀਵਾਲੀ ਵਾਲੇ ਦਿਨ ਵੀ ਉੱਥੇ ਨਾ ਵੀ ਦੀਵੇ ਵਗੈਰਾ ਰੱਖ ਆਈ ਵੀ ਏਦਾਂ ਘਰ ਹਨੇਰਾ ਚੰਗਾ ਨਹੀਂ ਹੁੰਦਾ। ਮੈਂ ਕਿਹਾ ਚਲੋ ਠੀਕ ਆ। ਮੈਂ ਇੰਨੀ ਸਟ੍ਰੈਸ, ਮੈਨੂੰ ਮੇਰੀ ਫਰੈਂਡ ਨੂੰ ਫੋਨ ਕੀਤਾ, ਮੈਨੂੰ ਕਹਿੰਦੇ ਕੀ ਹੋ ਗਿਆ। ਮੈਂ ਕਿਹਾ ਤੂੰ ਨਾ ਬਸ ਇੱਥੇ ਆ ਜਾਈ, ਆਪਾਂ ਟਾਈਮ ਨਾਲ ਹੀ ਚੱਲਣਾ ਵਾ ਵੀ ਨਾਲੇ ਤਾਂ। ਮੈਂ ਕਿਹਾ ਵੀ ਪਹਿਲਾਂ ਆਪਾਂ ਮੇਲਾ ਵੀ ਦੇਖਣਾ ਵਾ, ਫਿਰ ਮੈਂ ਕਿਹਾ ਗੁਰੂ ਘਰ ਵੀ ਜਾਣਾ, ਗੁਰਦੁਆਰੇ ਵੀ ਜਾਣਾ, ਮੈਂ ਕਿਹਾ ਉੱਥੇ ਵੀ ਆਪਾਂ ਦੀਵੇ ਜਗਾ ਕੇ ਆਉਣੇ ਆ, ਤੇ ਮੈਂ ਕਿਹਾ ਫਿਰ ਘਰੇ ਵੀ ਜਾਣਾ ਵਾ, ਉੱਥੇ ਵੀ ਮਤਲਬ ਕੈਂਡਲ ਲਾ ਕੇ ਆਉਣੀ ਆ ਦੀਵਾਲੀ ਦੇ ਦੀਵੇ। ਉਹ ਸੋਚੀ ਪੈ ਗਈ ਮੈਨੂੰ, ਉਹਦੇ ਤਾਂ ਹੋਣੇ ਵੀ ਨਹੀਂ ਚਾਹੀਦਾ। ਬਾਅਦ ਚ ਦੋ ਪੰਜਾਂ ਕੁ ਮਿੰਟਾਂ ਬਾਅਦ ਉਹਨੇ ਮੈਨੂੰ ਫੋਨ ਕੀਤਾ, ਕਹਿੰਦੇ ਤੂੰ ਦੀਵੇ ਕਾਹਤੋਂ ਜਗਾ ਕੇ ਆਉਣੇ ਆ। ਮੈਂ ਕਿਹਾ ਮੋਟਾ ਨਮਾਜ ਉਹਨੂੰ, ਮੈਂ ਕਿਹਾ ਵੀ ਹੁਣ ਦੀਵੇ ਤਾਂ ਜਗਾਉਣੇ ਆ, ਮੈਂ ਕਿਹਾ ਜਦੋਂ ਦੀਵਾਲੀ ਹੈ ਤਾਂ ਦੀਵੇ ਤਾਂ ਜਗਾਉਣੇ ਹੀ ਆ। ਉਹ ਇੰਨਾ ਹੱਸੀ ਮੈਨੂੰ, ਕਹਿੰਦੀ ਹਜੇ ਤਾਂ ਦੁਸਹਿਰਾ ਨੀ ਲੰਘਿਆ, ਤੂੰ ਦੀਵਾਲੀ ਦੇ ਦੀਵੇ ਜਗਾਈ ਜਾਂਦੀ ਆ। ਮੈਂ ਕਿਹਾ ਕਿਉਂ? ਕਹਿੰਦੀ ਦੀਵਾਲੀ ਤਾਂ ਹਜੇ 30 ਤਰੀਕ ਦੀ ਆ, ਵੀ ਇਹ ਤਾਂ ਦੀਵਾਲੀ ਦਾ ਮੇਲਾ, ਉਦਾਂ ਹੀ ਆਪਾਂ ਦੀਵਾਲੀ ਦੇ ਮੇਲੇ ਤੇ ਜਾਣਾ। ਉਹ ਫਿਰ ਮੇਰੇ ਦਿਮਾਗ ਚ ਆਇਆ, ਉਹ ਇਹ ਤਾਂ ਦੀਵਾਲੀ ਦਾ ਮੇਲਾ ਵਾ ਹਨਾ, ਵੀ ਦੀਵਾਲੀ ਨੀ ਹਲੇ ਹੈਗੀ। ਸਹੀ ਗੱਲ ਆ ਵੀ ਉਦੋਂ ਤਾਂ ਹਜੇ ਦੁਸਹਿਰਾ ਵੀ ਨੀ ਸੀ ਲੰਘਿਆ, ਦੁਸਹਿਰਾ ਜਾਂ ਆਉਣ ਦੇ ਵਿੱਚ ਵੀ ਹਜੇ ਮੇਰੇ ਖਿਆਲ 5-6 ਦਿਨ ਰਹਿੰਦੇ ਸੀ। ਸੋ ਉਦੋਂ ਮੇਰੇ ਨਾਲ ਇੰਨੀ ਕੁ ਜ਼ਿਆਦਾ ਬੁਰੀ ਹੋਈ। ਤੇ ਤੁਸੀਂ ਸਾਰਿਆਂ ਨੇ ਕਿਸੇ ਨੇ ਦੱਸਿਆ ਲਾਸਟ ਟਾਈਮ ਦੀਵਾਲੀ ਦੀਆਂ ਵਿਸ਼ੇਸ ਵੀ ਲੈ ਲਈਆਂ, ਮੈਂ ਤਾਂ ਫੇਰ ਉਹੀ ਸੋਚੀ ਜਾਂਦੀ ਸੀ ਕਿਉਂਕਿ ਉਸ ਦਿਨ ਵੀ ਇੱਥੇ ਦੀਵਾਲੀ ਦਾ ਮੇਲਾ ਸੀ ਸਾਡੀ ਸਿਟੀ ਦੇ ਵਿੱਚ, ਤੇ ਆਪਾਂ ਉੱਥੇ ਗਏ ਸੀਗੇ। ਉਸ ਦਿਨ ਵੀ ਬਸ ਦਿਮਾਗ ਚ ਇਹੀ ਹੋ ਗਿਆ ਕਿ ਅੱਜ ਦੀਵਾਲੀ ਦਾ ਮੇਲਾ ਤੇ ਅੱਜ ਦੀਵਾਲੀ ਆ, ਉਹੀ ਬਸ ਦੀਵਾਲੀ ਦੀ ਤਿਆਰੀ। ਤੁਹਾਨੂੰ ਵੀ ਸਾਰਿਆਂ ਨੂੰ ਵਧਾਈਆਂ ਦੇਗੀ। ਤੁਸੀਂ ਵੀ ਨੀ ਦੱਸਿਆ ਕਿਸੇ ਨੇ ਕਿ ਭਾਈ ਕੁੜੀਏ ਹਲੇ ਇੱਕ ਹਫਤਾ ਹੋਰ ਰਹਿੰਦਾ ਵਾ, ਅਗਲੇ ਹਫਤੇ ਤੂੰ ਆਉਣਾ ਹੀ ਆ, ਉਸ ਤੋਂ ਬਾਅਦ ਚ ਦੀਵਾਲੀ ਆ ਹਨਾ। ਤੁਸੀਂ ਵੀ ਸਾਰਿਆਂ ਨੇ ਚਲੋ ਜੀ ਮੁਬਾਰਕਾਂ ਲੈ ਲਈਆਂ। ਬਾਅਦ ਚ ਫੇਰ ਮੈਂ ਦੇਖਿਆ, ਮੈਂ ਕਿਹਾ ਓਹੋ ਆ ਤਾਂ ਫੇਰ ਗੜਬੜ ਹੋ ਗਈ ਹਨਾ, ਏਦਾਂ ਹੋਇਆ ਦੇਖ ਲੋ ਤੁਸੀਂ ਮੇਰੇ ਨਾਲ ਹਨਾ। ਚਲੋ ਕੋਈ ਗੱਲ ਨੀ, ਏਦਾਂ ਚੱਲਦਾ ਹੀ ਰਹਿੰਦਾ ਵਾ। ਪਰ ਚਲੋ ਦੀਵਾਲੀ ਦੀਆਂ ਮੁਬਾਰਕਾਂ ਤੁਹਾਨੂੰ ਮੈਂ ਪਿਛਲੇ ਹਫਤੇ ਵੀ ਦਿੱਤੀਆਂ ਸੀ, ਐਦਕੀ ਵੀ ਸੋਹਣੀਆਂ ਸੋਹਣੀਆਂ ਵਿਸ਼ੇਸ ਦੇ ਕੇ ਜਾਊਂਗੀ। ਤੇ ਅੱਗੇ ਜੀ ਤਰਸੇਮ ਰਠੌਲ ਜੀ ਨੇ ਵੀ ਸਾਰਿਆਂ ਨੂੰ ਮੁਬਾਰਕਾਂ ਦੇ ਦਿੱਤੀਆਂ ਨੇ, ਤੇ ਅੱਗੇ ਸਾਨੂੰ ਜੀ ਇੱਕ ਉਹਨਾਂ ਨੇ ਜਵਾਬ ਵੀ ਦਿੱਤਾ ਜਿਹੜਾ ਕਿ ਉਹਨਾਂ ਨੇ ਪੁੱਛਿਆ ਸੀ ਕਿ ਗੁਰੂ ਘਰ ਵਾਲਾ ਜਿਹੜਾ ਮੈਂ ਸਵਾਲ ਪੁੱਛਿਆ ਵਾ ਉਸ ਦਾ, ਕਹਿੰਦੇ ਤਰਨ ਤਰਨ ਸਾਹਿਬ। ਤੇ ਲਓ ਇਹ ਜਵਾਬ ਕਿੰਨਾ ਸਹੀ ਆ, ਇਹ ਜ਼ਰੂਰ ਦੇਖਾਂਗੇ, ਪਰ ਹਾਲੇ ਥੋੜੀ ਹੋਰ ਵੇਟ ਕਰ ਲੈਂਦੇ ਹਾਂ ਬਾਕੀ ਜਾਣੇ ਕੀ ਕਹਿੰਦੇ ਆ। ਤੇ ਮਲਕੀਤ ਬਾਗਿਆਣਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕਿ ਗੁਰਦੁਆਰਾ ਤਰਨ ਤਾਰਨ ਸਾਹਿਬ ਦਾ ਇਹਨਾਂ ਨੇ ਦੱਸਿਆ ਵਾ, ਕਹਿੰਦੇ ਕਿ ਉੱਥੇ 25 ਕਿੱਲੇ ਆ ਜੀ ਜਿਹੜਾ ਕਿ ਉਹ ਸਾਰਾ ਕਵਰ ਹੋਇਆ ਹੋਇਆ ਵਾ। ਸੋ ਲਓ ਜੀ ਸਰੋਵਰ ਸਾਰਿਆਂ ਤੋਂ ਵੱਡਾ ਕਿੱਥੇ ਆ, ਹੁਣ ਇਸ ਦਾ ਜਵਾਬ ਫਿਰ ਥੋੜੀ ਵੇਟ ਕਰ ਲੈਂਦੇ ਆ ਤੇ ਦੇਖਦੇ ਆ। ਇੱਧਰ ਟੈਲੀਗ੍ਰਾਮ ਤੇ ਵੀ ਜੀ ਮਤਲਬ ਕਿ ਬਹੁਤ ਜ਼ਿਆਦਾ ਕੀ ਕਹਿੰਦੇ ਹੁੰਦੇ ਮੀਂਹ ਪੈ ਰਿਹਾ ਵਾ। ਤੇ ਇੱਧਰ ਸ਼ਰਨਜੀਤ ਕੌਰ ਬ੍ਰਿਸ ਦਿਨ, ਕਿਆ ਬਾਤ ਹੈ ਸ਼ਰਨਜੀਤ ਜੀ, ਕੀ ਹਾਲ ਚਾਲ ਆ, ਕਿੱਥੇ ਰਹਿੰਦੇ ਹੋ, ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ, ਅੱਜ ਤੁਸੀਂ ਭੁੱਲ ਹੀ ਗਏ ਸੀਗੇ ਤੁਸੀਂ ਤਾਂ। ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਇਜ ਵੈਰੀ ਵੈਰੀ ਗੁੱਡ, ਕਿਆ ਬਾਤ ਆ, ਤੁਸੀਂ ਆ ਗਏ ਹੁਣ ਤਾਂ ਹੋਰ ਵੀ ਗੁੱਡ ਹੋ ਜਾਣਾ ਵਾ। ਕਹਿੰਦੇ ਮੈਂ ਕੱਲੀ ਹੱਸੀ ਜਾ ਰਹੀ ਸੀ ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਬਟ ਥੈਂਕਸ ਫਾਰ ਯੋਰ ਐਫਰਟਸ, ਕਿਆ ਬਾਤ ਆ। ਲਓ ਜੀ ਆਪਣਾ ਪ੍ਰੋਗਰਾਮ ਤਾਂ ਗੁੱਡ ਹੋ ਗਿਆ ਹਨਾ, ਬਿਕੋਜ਼ ਮੈਂ ਇਹੀ ਕਿਹਾ ਸੀਗਾ ਕਿ ਮੇਰੀਆਂ ਗੱਲਾਂ ਤੁਹਾਨੂੰ ਹਸਾਉਂਦੀਆਂ ਵਾ ਤਾਂ ਮੈਨੂੰ ਵਧੀਆ ਲੱਗੂਗਾ, ਹੁਣ ਤੁਸੀਂ ਸਾਰੇ ਹੱਸ ਰਹੇ ਹੋ ਤਾਂ ਵਧੀਆ ਗੱਲ ਹੀ ਆ ਨਾ। ਕਹਿੰਦੇ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਹੱਸ ਰਹੀ ਸੀ, ਤੇ ਉਹਨਾਂ ਨੇ ਜਵਾਬ ਦਿੱਤਾ ਜੀ ਉਸੀ ਗੱਲ ਦਾ, ਕਹਿੰਦੇ ਗੁਰਦੁਆਰਾ ਤਰਨ ਤਾਰਨ ਸਾਹਿਬ ਆ ਤੇ ਸਭ ਤੋਂ ਵੱਡਾ ਸਰੋਵਰ ਆ ਉੱਥੇ, ਕਹਿੰਦੇ ਬਟ ਨੋਟ ਸ਼ੋਰ ਹਾਊ ਬਿਗ, ਕਿਆ ਬਾਤ ਆ। ਜਵਾਬ ਤੁਹਾਡਾ ਸ਼ਰਨ ਜੀ ਬਿਲਕੁਲ ਠੀਕ ਆ, ਪਰ ਹੁਣ ਕਿਤੇ ਗੁੰਮ ਨਾ ਹੋ ਜਾਣਾ, ਠੀਕ ਆ ਨਾ, ਨਹੀਂ ਤਾਂ ਫਿਰ ਮੈਨੂੰ ਉਹ ਲਿਖਾਉਂਦੇ ਹੁੰਦੇ ਨਾ ਗੁੰਮਸ਼ੁਦਾ ਦੀ ਤਲਾਸ਼, ਉਹ ਲਿਖਾਉਣੀ ਪੈਣੀ ਆ ਤੁਹਾਡੇ ਲਈ, ਐਡ ਸਪੈਸ਼ਲ ਬਣਵਾਉਣੀ ਪੈਣੀ ਆ, ਹਰ ਮੈਂ ਰੇਡੀਓ ਤੇ ਪਾਉਂਗੀ ਨਾਲੇ। ਤੇ ਹੁਣ ਇਸੇ ਤਰ੍ਹਾਂ ਹਰੇਕ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਰਹਿਣਾ। ਆਪਾਂ ਇੱਕ ਗਾਣਾ ਸੁਣ ਲਈਏ, ਸਾਹ ਚੜ੍ਹਨ ਲੱਗ ਗਿਆ ਮੈਨੂੰ ਵੀ, ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ।
ਓ ਗੋੜੀ ਨਾਲੋਂ ਵੀ ਛਿੱਕ ਮਿੱਠਾ, ਓ ਗੋੜੀ ਨਾਲੋਂ ਵੀ ਛਿੱਕ ਮਿੱਠਾ, ਹਾਏ ਹਾਏ ਰੱਬਾ ਲੱਗਣਾ ਕਿਸੇ ਨੂੰ ਜਾਵੇ, ਓ ਗੋੜੀ ਨਾਲੋਂ ਵੀ ਛਿੱਕ ਮਿੱਠਾ, ਓ ਗੋੜੀ ਨਾਲੋਂ ਵੀ ਛਿੱਕ ਮਿੱਠਾ, ਓ ਗੋੜੀ ਨਾਲੋਂ ਵੀ ਛਿੱਕ ਮਿੱਠਾ, ਹਾਏ ਹਾਏ ਰੱਬਾ ਲੱਗਣਾ ਕਿਸੇ ਨੂੰ ਜਾਵੇ, ਓ ਗੋੜੀ ਨਾਲੋਂ ਵੀ ਛਿੱਕ ਮਿੱਠਾ। ਮੇਰੀ ਕਾਬਿਲ
ਜਿੱਦ ਕੱਢ ਲੈ ਮੇਰੀ ਭਾਵੇਂ ਜਿੱਦ ਕੱਢ ਲੈ
ਹਾਏ ਹਾਏ
ਮੇਰੇ ਯਾਰ ਨੂੰ ਬੰਦਾ ਨਾ ਬੋਲੀ ਹੋ ਮੇਰੀ ਭਾਵੇਂ ਜਿੱਦ ਕੱਢ ਲੈ ਹੋ ਮੇਰੀ ਭਾਵੇਂ ਜਿੱਦ ਕੱਢ ਲੈ ਮੇਰੀ ਭਾਵੇਂ ਜਿੱਦ ਕੱਢ ਲੈ
ਹਾਏ ਹਾਏ
ਮੇਰੇ ਯਾਰ ਨੂੰ ਬੰਦਾ ਨਾ ਬੋਲੀ ਮੇਰੀ ਭਾਵੇਂ ਜਿੱਦ ਕੱਢ ਲੈ ਬੋਲੇ ਨੀ ਲੱਡੂ ਖਾਲਾ ਪਾਣੀਏ ਦੇ ਲੱਡੂ ਖਾਲਾ ਪਾਣੀਏ ਦੇ ਲੱਡੂ ਖਾਲਾ ਪਾਣੀਏ ਦੇ
ਹਾਏ ਹਾਏ
ਗੰਨੇ ਚੁੱਪ ਲੈ ਜੱਟਾਂ ਦੇ ਬੋਲੇ ਲੱਡੂ ਖਾਲਾ ਪਾਣੀਏ ਦੇ ਕੱਲੇ ਨੂੰ ਨਾ ਕੱਲੀ ਟੱਕਰੀ ਕੱਲੇ ਨੂੰ ਨਾ ਕੱਲੀ ਟੱਕਰੀ
ਹਾਏ ਹਾਏ
ਮੇਰੀ ਜੇਬ ਲੱਡੂਆ ਨੇ ਪਾੜੀ ਕੱਲੇ ਨੂੰ ਨਾ ਕੱਲੀ ਟੱਕਰੀ ਉਹ ਕੱਲੇ ਨੂੰ ਨਾ ਕੱਲੀ ਟੱਕਰੀ ਕੱਲੇ ਨੂੰ ਨਾ ਕੱਲੀ ਟੱਕਰੀ
ਹਾਏ ਹਾਏ
ਪਾੜੀ ਕੱਲੇ ਨੂੰ ਨਕਲੀ ਟੱਕਰੀ
ਗਾਣਾ ਸੁਣ ਰਹੇ ਸੀ ਤੁਸੀਂ ਗੁੜ ਨਾਲੋਂ ਇਸ਼ਕ ਮਿੱਠਾ ਤੇ ਮੂਵੀ ਸੀ ਜੀ ਇਹ ਯਾਰੀ ਅੱਟ ਦੀ ਤੇ ਰਾਜ ਮਹਿੰਦਰ ਸਿੰਘ ਨੇ ਗਾਣਾ ਸੁਣਨਾ ਚਾਹਿਆ ਸੀ ਉਹ ਕਹਿੰਦੇ ਯੂ ਹੀ ਨਹੀਂ ਪਾਈ ਦੌਲਤ ਗਮ ਹੈ ਮੇਰੇ ਸਾਕੀ ਯੂ ਹੀ ਨਹੀਂ ਪਾਈ ਦੌਲਤ ਹੈ ਗਮ ਮੇਰੇ ਸਾਕੀ ਹਰ ਕਾਂਟੇ ਕੇ ਬਦਲੇ ਇੱਕ ਫੂਲ ਗਵਾਇਆ ਹੈ ਹਰ ਬਾਤ ਪਰ ਜੋ ਦਿਲ ਕੋ ਤਾਰ ਤਾਰ ਕਰ ਦੇ ਖੁਸ਼ ਕਿਸਮਤੀ ਸੇ ਹਮਨੇ ਐਸਾ ਮਹਿਬੂਬ ਪਾਇਆ ਹੈ ਸੋ ਵਾਕਈ ਜੀ ਇਹ ਇਸ਼ਕ ਨਹੀਂ ਆਸਾਨ ਜਿਹੜਾ ਇਸ਼ਕ ਆਏ ਬਿਲਕੁਲ ਨਹੀਂ ਆਸਾਨ ਹੈ ਦੇਖਣ ਨੂੰ ਮਿੱਠਾ ਲੱਗਦਾ ਉੱਧਰ ਤਾਂ ਕੰਡਿਆਂ ਦੀ ਫੇਜ ਹੀ ਹੈ ਰਹਿਣ ਦਿਓ ਮੁੜਿਆ ਉਹ ਹਨਾ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਦੀਪ ਪਲਾਹੀ ਕਹਿੰਦੇ ਮੇਰਾ ਸੌਂਗ ਹੁਣ ਮੈਂ ਵੀ ਇਹੀ ਕਹਿੰਦੀ ਆ ਕਿ ਸਾਡੀ ਪਾਰਟੀ ਹਨਾ ਸਾਡੀ ਪਾਰਟੀ ਵੀ ਆਉਣੀ ਚਾਹੀਦੀ ਆ ਗਾਣਾ ਤੁਹਾਡਾ ਜੀ ਪਲੇ ਕਰ ਦਿੱਤਾ ਵਾ ਤੇ ਆਈ ਥਿੰਕ ਤੁਸੀਂ ਉਸ ਟਾਈਮ ਪਹਿਲਾਂ ਹੀ ਮੈਸੇਜ ਕਰ ਦਿੱਤਾ ਸੀ ਤੇ ਜਸਪਾਲ ਸਿੰਘ ਨੇ ਉਹਨਾਂ ਨੇ ਜਵਾਬ ਭੇਜ ਦਿੱਤਾ ਵਾ ਜੀ ਤੇ ਇਸ ਬਿਲਕੁਲ ਸਹੀ ਜਵਾਬ ਆ ਤੇ ਨਰਵੈਰ ਸਿੰਘ ਨਵੀ ਉਹਨਾਂ ਨੇ ਵੀ ਇਸ ਦਾ ਜਵਾਬ ਭੇਜਿਆ ਵਾ ਜੀ ਬੁਜ਼ਾਰਤ ਤਾਂ ਨਹੀਂ ਕਹਿ ਸਕਦੇ ਆਪਾਂ ਨੂੰ ਇੱਕ ਇਨਫੋਰਮੇਸ਼ਨ ਕਹਿ ਸਕਦੇ ਆ ਕਿ ਸਭ ਤੋਂ ਵੱਡਾ ਸਰੋਵਰ ਕਿੱਥੇ ਆ ਤੇ ਬਿਲਕੁਲ ਥੈਂਕਸ ਜੀ ਅੱਗੇ ਅਮਰਦੀਪ ਸਿੰਘ ਮੈਲਬੋਰਨ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਵਰਕਿੰਗ ਕੰਮ ਕਰ ਰਹੇ ਆ ਬਿਲਕੁਲ ਜੀ ਕੰਮ ਵੀ ਕਰਨਾ ਚਾਹੀਦਾ ਕੰਮ ਤਾਂ ਬੰਦੇ ਦੀ ਕਿਸਮਤ ਹੁੰਦਾ ਵਾ ਤੇ ਕਰੀ ਚੱਲੋ ਬਸ ਫੱਟੇ ਚੱਕੀ ਚੱਲੋ ਆਪਾਂ ਤੁਹਾਨੂੰ ਬੋਰ ਨਹੀਂ ਹੋਣ ਦਿੰਦੇ ਗੱਲਾਂ ਬਾਤਾਂ ਮੈਂ ਤੁਹਾਡੇ ਨੂੰ ਇਸੇ ਤਰ੍ਹਾਂ ਹੀ ਸੁਣਾਉਂਗੀ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ ਉਹਨਾਂ ਨੇ ਵੀ ਦੱਸਿਆ ਵਾ ਕਹਿੰਦੇ ਕਿ ਤਰਨ ਤਰਨ ਸਾਹਿਬ ਦਾ ਸਰੋਵਰ ਆ ਤੇ 1.5 ਕਿਲੋਮੀਟਰ ਪਰਿਕਰਮਾ ਵਾ ਜੀ ਉਹਨਾਂ ਨੇ ਦੱਸਿਆ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਇਨਫੋਰਮੇਸ਼ਨ ਦੇ ਲਈ ਲਈ। ਜਗਤਾਰ ਜੌਹਲ ਉਹਨਾਂ ਨੇ ਵੀ ਇਸ ਦਾ ਜਵਾਬ ਦੱਸਿਆ ਵਾ ਜੀ, ਜਵਾਬ ਬਿਲਕੁਲ ਠੀਕ ਆ। ਤੇ ਕਹਿੰਦੇ ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਦਾ ਸਰੋਵਰ ਵੱਡਾ ਹੈ, 7 ਜਾਂ 8 ਕਿੱਲੇ ਹੋ ਸਕਦੇ ਆ, ਪਰ ਪੱਕਾ ਪਤਾ ਨਹੀਂ। ਲਓ ਜੀ ਕੋਈ ਗੱਲ ਨੀ, ਆਪਾਂ ਦੱਸ ਦਾਂਗੇ। ਤੇ ਅੱਗੇ ਅਮਰ ਸਿੰਘ ਸ਼ੈਪਟਨ ਤੋਂ, ਉਹ ਸ਼ੈਪਟਨ ਵਾਲੇ ਤੁਸੀਂ ਕਿੱਥੇ ਰਹਿ ਗਏ ਸੀ, ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਆ ਹੈ। ਕਹਿੰਦੇ ਸਿੰਗਰ ਦਾ ਨਾਮ ਦੱਸ ਦਿਓ ਜੀ, ਕਿਹੜੇ ਸਿੰਗਰ ਦਾ ਨਾਮ ਪੁੱਛਣਾ ਚਾਹੁੰਦੇ ਹੋ ਜੀ ਤੁਸੀਂ, ਇਹ ਤਾਂ ਦੱਸਿਆ ਹੀ ਨੀ ਮੇਰੇ ਖਿਆਲ ਚ। ਹਾਂਜੀ ਭਾਜੀ ਆ ਗਈ ਨੇ, ਕਹਿੰਦੇ ਆਵਾਜ਼ ਨਹੀਂ ਆ ਰਹੀ ਜੀ। ਦੋਸਤੋ ਆਵਾਜ਼ ਦੀ ਥੋੜੀ ਪ੍ਰੋਬਲਮ ਹੋ ਗਈ ਸੀ, ਮੇਰੇ ਖਿਆਲ ਚ ਹੁਣ ਠੀਕ ਹੋ ਗਈ ਹੋਵੇਗੀ। ਇਹ ਸਿਸਟਮ ਵੀ ਕਹਿੰਦਾ ਉਹ ਕੁੜੀ ਬੋਲਣੋ ਹੀ ਨੀ ਹਟਦੀ ਹੈਗੀ, ਚੁੱਪ ਹੀ ਨੀ ਕਰਦੀ। ਇਦੂ ਬੈਟਰ ਇਹੀ ਆ ਕਿ ਮੈਂ ਹੀ 2 ਮਿੰਟ ਸਾਹ ਦਵਾ ਦਾ ਸਾਰਿਆਂ ਨੂੰ, ਹਨਾ। ਚਲੋ ਕੋਈ ਗੱਲ ਨੀ ਜੀ, ਮਨੀ ਸਲੇਮਪੁਰਾ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਹਾਲ ਚਾਲ ਪੁੱਛ ਰਿਹਾ ਜੀ। ਹਾਲ ਚਾਲ ਬਿਲਕੁਲ ਠੀਕ ਆ ਜੀ ਸਾਰਿਆਂ ਦਾ। ਤੇ ਜਗਤਾਰ ਸਿੰਘ ਟੂ ਡੀਕੇ ਹਾਂਗਕਾਂਗ ਕਹਿੰਦੇ ਕੱਲ ਮੇਰੇ ਬੇਟੇ ਨੇ ਬੁਝਾਰਤ ਪਾਈ ਸੀ, ਤੇਰਾ ਨਾਮ ਤੂੰ ਤੇ ਮੇਰਾ ਨਾਮ ਮੈਂ, ਬਾਟੋਲੇ ਬਟੇਰਾ ਬੈਠਾ ਤੂੰ ਖਾਵੇਂ ਜਾਵੇਂ। ਕੁੜੀ ਇੱਕ ਗੀਤ ਸੁਣਾ ਦੇ। ਉਹ ਭਾਜੀ ਆਹ ਬਾਤ ਤਾਂ ਬਾਹਲੀ ਡੇਂਜਰਸ ਆ ਜਿਹੜੀ ਤੁਸੀਂ ਪਾਤੀ, ਜਵਾਬ ਮੈਨੂੰ ਪਤਾ ਵਾ ਪਰ ਮੈਂ ਨੀ, ਤੁਸੀਂ ਖਾ ਲਿਓ ਹੋ ਚੰਗਾ ਬਾਟੋਲੇ ਬਟੇਰਾ ਜਿਹੜਾ। ਤੇ ਗਾਣਾ ਇਹਨਾਂ ਨੇ ਸੁਣਨਾ ਚਾਹਿਆ ਜੀ। ਬਾਕੀ ਸਾਡੇ ਲਿਸਨਰ ਦਾ ਪਤਾ ਨੀ ਵੀ ਦੱਸ ਦਿਓ ਆਪਣੇ ਆਪਣੇ ਵਿਊ ਕਿਵੇਂ ਆ, ਹੁਣ ਤਾਂ ਟਾਈਮ ਰਿਹਾ ਨੀ ਹੈਗਾ, ਪਰ ਨੈਕਸਟ ਟਾਈਮ ਆਪਾਂ ਗੱਲ ਕਰ ਲਾਂਗੇ ਜੇ ਕਿਸੇ ਨੂੰ ਬਾਹਲੀ ਜ਼ਿਆਦਾ ਤਰ ਲਓ ਮੱਛੀ ਆ, ਹਨਾ। ਤੇ ਗਾਣਾ ਜੀ ਇਹਨਾਂ ਨੇ ਸੁਣਨਾ ਚਾਹਿਆ, ਕਹਿੰਦੇ ਕੁੜੀ ਆਪਣਾ ਗਾਣਾ ਸੁਣਾ ਦੇ, ਗੁਰਦੀਪ ਸੁਵੱਦੀ ਦਾ ਸੱਤੇ ਵੈਰੋਵਾਲ ਦਾ ਨੀਂਦਰਾਂ ਕੱਚੀਆਂ। ਹਾਂਜੀ ਭਾਜੀ, ਅੱਜ ਤਾਂ ਤੁਹਾਡੇ ਨਾਲ ਪੱਕਾ ਪ੍ਰੋਮਿਸ ਆ ਕੇ ਤੁਹਾਡਾ ਗਾਣਾ ਮੈਂ ਜ਼ਰੂਰ ਸੁਣਾ ਕੇ ਜਾਊਂਗੀ। ਰਾਜੀ ਪੰਗੂ ਸਿੰਘਾਪੁਰ ਤੋਂ ਜੀ, ਉਹਨਾਂ ਨੇ ਫੋਟੋਆਂ ਭੇਜੀਆਂ ਨੇ ਮੇਰੇ ਖਿਆਲ ਚ ਦੀਵਾਲੀ ਦੀ ਸੈਲੀਬ੍ਰੇਸ਼ਨ ਦੀਆਂ ਫੋਟੋਆਂ। ਕਿਆ ਬਾਤ ਆ, ਬੜਾ ਸੋਹਣਾ ਸਜਿਆ ਹੋਇਆ, ਮੋਰ ਬਣੇ ਹੋਏ, ਲਾਈਟਾਂ ਚੱਲ ਰਹੀਆਂ ਤੇ ਤੁਸੀਂ ਤਾਂ ਖੂਬ ਇੰਜੋਏ ਕਰ ਰਹੇ ਹੋ। ਕਿਆ ਬਾਤ ਆ, ਥੈਂਕਸ ਸਿੰਘਾਪੁਰ ਵਾਲਿਓ, ਤੁਹਾਡੇ ਤਾਂ ਖੂਬ ਰੌਣਕਾਂ ਚੱਲ ਰਹੀਆਂ। ਫਿਰ ਤੇ ਅੱਗੇ ਹਰਪ੍ਰੀਤ ਸਿੰਘ ਕੋਹਲੀ ਤੇ ਉਹਨਾਂ ਨੇ ਜੀ ਪ੍ਰੋਗਰਾਮ ਦੇ ਵਿੱਚ ਮਹਿਮੂਦ ਦਾ ਜਨਮ ਕਹਿੰਦੇ 29 ਸਤੰਬਰ 1932 ਨੂੰ ਮੁੰਬਈ ਵਿੱਚ ਹੋਇਆ ਸੀ ਤੇ ਪਿਤਾ ਮੁਮਤਾਜ਼ ਅਲੀ ਬੰਬੇ ਟਾਕੀ ਸਟੂਡੀਓ ਵਿੱਚ ਕੰਮ ਕਰਦੇ ਸੀ। ਉਹਨਾਂ ਦੇ ਬਾਰੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਭਾਜੀ, ਰੀਅਲੀ ਰੀਅਲੀ ਸੋਰੀ ਆ ਕਿਉਂਕਿ ਟਾਈਮ ਬਹੁਤ ਹੋ ਚੁੱਕਾ ਵਾ, ਆਪਾਂ ਵੀ ਦਿਹਾੜੀ ਤੇ ਜਾਣਾ ਵਾ ਨਾ, ਫਿਰ ਤਾਂ ਕਰਕੇ ਲੇਟ ਹੋ ਜਾਵਾਂਗੇ ਤੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਆ ਮੈਂ ਜ਼ਰੂਰ ਪੜੂੰਗੀ। ਤੇ ਨਾਲ ਹੀ ਜੀ ਉਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੀ ਆ, ਹਰਮਨ ਪਰਿਵਾਰ ਦੀ ਸਾਰੀ ਟੀਮ ਨੂੰ ਤੇ ਸਾਰੇ ਲਿਸਨਰ ਨੂੰ ਤੇ ਹਰਮਨ ਰੇਡੀਓ ਦੇ ਬੇੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਕਹਿ ਰਹੇ ਆ ਕਿ ਸਭ ਤੋਂ ਵੱਡਾ ਸਰੋਵਰ ਤਰਨ ਤਾਰਨ ਸਾਹਿਬ ਦਾ ਵਾ ਜੀ। ਬਿਲਕੁਲ ਬਿਲਕੁਲ ਜੀ, ਜਵਾਬ ਬਿਲਕੁਲ ਤੁਹਾਡਾ ਸਹੀ ਆ। ਤੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹੀ ਮੇਰਾ ਸਾਥ ਦਿੰਦੇ ਰਹਿਣਾ। ਤੇ ਅੱਗੇ ਜੀ ਤਰਸੇਮ ਸਿੰਘ ਰਠੌਲ ਕਹਿੰਦੇ ਧੰਨਵਾਦ ਬੋਬੀ ਜੀ, ਮੇਰੀ ਖੁਸ਼ੀ ਦਾ ਜ਼ਿਕਰ ਕਰਕੇ ਮੈਨੂੰ ਮਾਣ ਬਖਸ਼ਿਆ, ਮੈਂ ਆਪਣੇ ਬੇਟੇ ਦਾ ਨਾਮ ਹਵਿਤਾਜ ਰੱਖਿਆ ਹੈ, ਕਿਰਪਾ ਖੁਸ਼ੀ ਵਿੱਚ ਸ਼ਾਮਲ ਹੋਣਾ। 2 ਮਾਰਚ ਗਰੇਵਾਲ ਫੋਮ ਤਨ ਤਨ ਅਮਰਿੰਦਰ ਗਿੱਲ ਮਹਿਫਲ ਲਗਾਉਣਗੇ। ਕਿਆ ਬਾਤ ਆ, ਲਓ ਜੀ ਆਪਾਂ ਨੂੰ ਇਨਵੀਟੇਸ਼ਨ ਆ ਗਿਆ, ਆ ਜਾਓ ਸਾਰੇ ਜਾਣੇ। ਤੇ ਮਠਿਆਈ ਮਠਿਊਈ ਦਾ ਪ੍ਰਬੰਧ ਪੂਰਾ ਰੱਖਿਓ ਜੀ, ਦੇਖ ਲਿਓ ਪਲਾਹੀ ਵਾਲੇ, ਹਨਾ, ਜੇ ਤੁਸੀਂ ਉਸੇ ਸ਼ੋਪ ਤੋਂ ਮੰਗਵਾ ਸਕਦੇ ਹੋ ਤਾਂ ਜ਼ਿਆਦਾ ਵਧੀਆ ਗੱਲ ਆ, ਕਹਿੰਦੇ ਮਠਿਆਈ ਬਹੁਤ ਸਵਾਦ ਹੁੰਦੀ ਆ ਉਹਨਾਂ ਦੀ। ਤੇ ਬਾਕੀ ਬੇਟੇ ਦੇ ਜਨਮ ਦਿਨ ਦੀਆਂ, ਬੇਟੇ ਦੀ ਇੱਕ ਨਵੀਂ ਮਤਲਬ ਕਿ ਫੈਮਿਲੀ ਦੇ ਵਿੱਚ ਇੱਕ ਨਵਾਂ ਮੈਂਬਰ ਆਇਆ ਵਾ, ਉਸਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਵੈਸੇ ਤੁਸੀਂ ਸਾਨੂੰ ਦੱਸਿਆ ਨੀ ਸੀ, ਮੈਂ ਸੁਣਿਆ ਸੀ, ਕਿਉਂਕਿ ਕੰਨ ਮੇਰੇ ਬਹੁਤ ਤੇਜ਼ ਆ, ਜਿੰਨੀ ਤੇਜ਼ ਮੇਰੀ ਜੀਭ ਚੱਲਦੀ ਉਨੇ ਮੇਰੇ ਕੰਨ ਵੀ ਤੇਜ਼ ਚੱਲਦੇ ਆ, ਸੁਣਦੇ ਆ, ਹਨਾ। ਤੇ ਤਾਂ ਕਰਕੇ ਜੀ ਬਹੁਤ ਵਧੀਆ ਗੱਲ ਆ, ਪਰਮਾਤਮਾ ਉਸਨੂੰ ਤਰੱਕੀਆਂ ਬਖਸ਼ੇ ਤੇ ਲੰਬੀਆਂ ਉਮਰਾਂ ਵੀ ਬਖਸ਼ੇ। ਚਾਹ ਪਾਣੀ ਤਾਂ ਵੈਸੇ ਕਿਸੇ ਨੇ ਇੰਨੇ ਚਰਦੀ ਨੂੰ ਮੈਨੂੰ ਪੁੱਛਿਆ ਨੀ, ਮਠਿਆਈ ਵੀ ਮੰਗ ਮੰਗ ਕੇ ਥੱਕ ਗਈ, ਐਂ ਨੀ ਵੀ 2 ਟੁਕੜੀਆਂ ਬਰਫੀ ਦੀਆਂ ਭੇਜ ਜੀ ਦੇ ਮੂੰਹ। ਚਲੋ ਕੋਈ ਗੱਲ ਨੀ, ਹਨਾ, ਮੈਂ ਗੁੱਸਾ ਨੀ ਕਰਦੀ ਹੈਗੀ, ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਜੀ। ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਵੀ ਹੋ ਚੁੱਕਾ ਵਾ, 10 ਤੋਂ ਉੱਪਰ ਟਾਈਮ ਜਾ ਚੁੱਕਾ ਵਾ। ਸੋ ਕੋਸ਼ਿਸ਼ ਕਰਦੀ ਹੁੰਦੀ ਆ ਕਿ 10 ਵਜੇ ਤੱਕ ਖਤਮ ਕਰ ਦੇਵਾਂ, ਪਰ ਕੀ ਕਰਾਂ, ਹਰ ਵਾਰੀ ਟਾਈਮ ਉੱਪਰ ਹੋ ਹੀ ਜਾਂਦਾ ਵਾ। ਤੇ ਮੇਰੀ ਬੁਝਾਰਤ ਅੱਜ ਤੁਸੀਂ ਸਾਰਿਆਂ ਨੇ ਆਪਣੇ ਚੱਕਰ ਚ ਖਤਮ ਕਰ ਦਿੱਤੀ। ਚਲੋ ਕੋਈ ਨਾ, ਬੁਝਾਰਤਾਂ ਦਾ ਦੌਰ ਤਾਂ ਚੱਲੀ ਜਾਣਾ ਵਾ, ਤੇ ਜਿਹੜੀ ਸਾਨੂੰ ਤੁਸੀਂ ਸਾਰਿਆਂ ਨੇ ਜੋ ਸਰੋਵਰ ਦੀ ਬਜ਼ਾਰਤ ਦਾ ਜਵਾਬ ਦਿੱਤਾ ਸੀ, ਬਜ਼ਾਰਤ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹ ਇੱਕ ਇਨਫੋਰਮੇਸ਼ਨ ਦੀ ਤਰ੍ਹਾਂ ਮਾਂ ਜੀ ਬਿਲਕੁਲ ਸਹੀ ਦਿੱਤਾ ਸੀ। ਸਭ ਤੋਂ ਜਿਹੜਾ ਵੱਡਾ ਸਰੋਵਰ ਆ ਉਹ ਤਰਨ ਤਾਰਨ ਦੇ ਵਿੱਚ ਹੀ ਆ, ਤਰਨ ਤਾਰਨ ਸਾਹਿਬ ਗੁਰਦੁਆਰਾ ਵਿੱਚ, ਤੇ ਉਸ ਦੇ ਤਕਰੀਬਨ 24 ਕਿੱਲੇ ਆ। ਸੋ ਵੇਖੋ ਜੀ 24 ਕਿੱਲਿਆਂ ਦੇ ਵਿੱਚ ਕਿਆ ਬਾਤ ਆ, ਬਹੁਤ ਵੱਡਾ ਸਰੋਵਰ ਆ। ਸੋ ਲਓ ਤੁਹਾਡਾ ਸਾਰਿਆਂ ਦਾ ਜਵਾਬ ਸਹੀ ਸੀਗਾ ਤੇ ਕਾਫੀ ਇਨਫੋਰਮੇਸ਼ਨ ਆ, ਬਹੁਤ ਵਧੀਆ ਵਾ ਜੀ, ਰੱਖਣੀ ਵੀ ਚਾਹੀਦੀ ਆ ਕਿਉਂਕਿ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਹੋਊਗਾ ਤਾਂ ਅਸੀਂ ਕਿਸੇ ਹੋਰ ਨੂੰ ਦੱਸਾਂਗੇ ਵੀ ਕੀ। ਸੋ ਇਸੇ ਤਰ੍ਹਾਂ ਆਪਣੇ ਇਤਿਹਾਸ ਦੇ ਨਾਲ ਤੇ ਆਪਣੇ ਪਿਛੋਕੜ ਨਾਲ ਜੁੜੇ ਰਿਹਾ ਕਰੋ ਕਿਉਂਕਿ ਜੇ ਆਪਣੀਆਂ ਜੜਾਂ ਤੋਂ ਟੁੱਟ ਗਏ ਤਾਂ ਨਾ ਤਾਂ ਉੱਪਰ ਨੂੰ ਵੱਧ ਹੋਣਾ ਵਾ ਤੇ ਨਾ ਕਿਸੇ ਨੇ ਸਹਾਰਾ ਦੇਣਾ ਵਾ। ਆਪਣਾ ਆਪ ਨਾਲ ਲੈ ਕੇ ਚੱਲੋ, ਅੱਖਾਂ ਖੁੱਲੀਆਂ ਰੱਖੋ, ਕੰਨਾਂ ਨੂੰ ਵੀ ਸੁਣਨ ਦੀ ਆਦਤ ਪਾਓ, ਜਿਆਦਾ ਬੋਲਣ ਦੀ ਆਦਤ ਨਹੀਂ, ਉਹ ਤੁਸੀਂ ਮੇਰੇ ਜੋਗੀ ਰਹਿਣ ਦੋ, ਠੀਕ ਆ। ਤੇ ਗਾਣੇ ਆ ਜਿਹੜੇ ਤੁਹਾਡੇ ਮੈਂ ਛੱਡ ਕੇ ਜਾ ਰਹੀ ਹਾਂ, ਪਰ ਸਭ ਤੋਂ ਪਹਿਲਾਂ ਇੱਕ ਗਾਣਾ ਮੇਰੀ ਪਸੰਦ ਦਾ, ਹੁਣ ਦੀਵਾਲੀ ਨੇ ਮੇਰੇ ਨਾਲ ਕਿੰਨਾ ਹਨਾ, ਉਹ ਕਿੱਦਾਂ ਪੰਜਾਬੀ ਚ ਕਹਿੰਦੇ ਕੁੱਤੇ ਖਾਣੀ ਕਰਾਈ ਵਾਲੀ ਗੱਲ ਆ, ਕੁੱਤੇ ਖਾਣੀ ਦਾ ਚਲੋ ਨਹੀਂ ਹੋਈ, ਹੋਰ ਤਰ੍ਹਾਂ ਦਾ ਵਰਡ ਲੱਗਦਾ ਵਾ ਇਹ, ਡਜ਼ਨਟ ਲੁੱਕ ਨਾਈਸ। ਤੇ ਪਰ ਜਿਹੜੀ ਆ, ਮੇਰੇ ਤੋਂ ਇੰਨਾ ਹੋ ਗਿਆ ਨਾ, ਮਹੀਨਾ ਹੋ ਗਿਆ ਮੈਨੂੰ ਦੀਵਾਲੀ ਦੀਆਂ ਤਿਆਰੀਆਂ ਕਰੀ ਜਾਂਦੀ ਨੂੰ, ਤੋ ਸੋਚਿਆ ਕਿ ਤੁਹਾਡੇ ਲਈ ਵੀ ਇੱਕ ਦੀਵਾਲੀ ਦਾ ਗਾਣਾ ਤਾਂ ਪਲੇ ਕਰਨਾ ਬਣਦਾ ਵਾ ਨਾ। ਸੋ ਤੁਹਾਡੇ ਸਾਰਿਆਂ ਦੇ ਲਈ ਮੇਰੇ ਵੱਲੋਂ ਇਹ ਗਾਣਾ ਡੈਡੀਕੇਟ ਟੂ ਆਲ ਆਫ ਯੂ। ਦੀਵਾਲੀ ਦੇ ਮੌਕੇ ਤੇ ਮਿਸ ਪੂਜਾ ਤੇ ਮਿਸ ਪੂਜਾ ਦਾ ਗਾਣਾ ਮਾ ਜੀ ਇਹ ਗਾਇਆ ਹੋਇਆ ਤੇ ਨਾਲ ਉਹਦਾ ਸਾਥੀ ਕਲਾਕਾਰ ਕੌਣ ਆ ਇਹ ਤੁਸੀਂ ਆਪ ਹੀ ਦੇਖ ਲਓ ਕਿ ਦੱਸ ਜਾਵਾਂ, ਕਰਮਜੀਤ ਕਮਾ ਉਹਨਾਂ ਦਾ ਗਾਇਆ ਹੋਇਆ ਡਿਊਟ ਸੌਂਗ ਆ ਜੀ, ਬੜਾ ਪਿਆਰਾ ਜਿਹਾ ਸੌਂਗ ਆ। ਇਹ ਸੌਂਗ ਤੁਸੀਂ ਪਹਿਲਾਂ ਇੰਜੋਏ ਕਰੋ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਫਰਮਾਇਸ਼ੀ ਸੌਂਗ ਆ, ਜਗਤਾਰ ਸਿੰਘ ਢੁੱਡੀਕੇ ਹੋਂਗਕੋਂਗ ਦੀ ਫਰਮਾਇਸ਼ ਤੇ ਨੀਂਦਰਾਂ ਕੱਚੀਆਂ ਤੇ ਅੰਟੀਨਾ ਸੰਗਦੀ ਤੇ ਜਿਹੜੇ ਵੀ ਤੁਹਾਡੇ ਸੌਂਗ ਹੋਰ ਆ ਬਾਈ, ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ ਪਹਿਲਾ ਗਾਣਾ ਕਿਹੜਾ ਚੱਲੂ, ਸਾਰੇ ਗਾਣੇ ਛੱਡ ਕੇ ਜਾ ਰਹੀ ਹਾਂ ਪਰ ਤੁਸੀਂ ਕਿਤੇ ਨਾ ਜਾਣਾ, ਆਪੋ ਆਪਣੇ ਗਾਣੇ ਜ਼ਰੂਰ ਸੁਣ ਲੈਣਾ। ਗਾਣੇ ਤੁਹਾਡੇ ਸਾਰਿਆਂ ਦੇ ਬਹੁਤ ਸੋਹਣੇ ਆ ਤੇ ਬਹੁਤ ਵਧੀਆ ਚੁਆਇਸ ਆ, ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ। ਅਗਲੇ ਹਫਤੇ ਸਿਡਨੀ ਸਮੇਂ ਮੁਤਾਬਕ 8 ਤੋਂ 10 ਫਿਰ ਤੁਹਾਡੇ ਰੂਬਰੂ ਹੋਵਾਂਗੇ, ਤਦ ਤੱਕ ਦੇ ਲਈ ਹੱਸਦੇ ਵੱਸਦੇ ਰਹੋ। ਦੀਵਾਲੀ ਦੀਆਂ ਬਹੁਤ 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 ਸਾਰੀਆਂ ਮੁਬਾਰਕਾਂ, ਦੀਵਾਲੀ ਦੇ ਦੀਵਿਆਂ ਦੀ ਤਰ੍ਹਾਂ ਹਮੇਸ਼ਾ ਰੋਸ਼ਨ ਰਹੋ, ਆਪਣਾ ਨਾਂ ਵੀ ਰੋਸ਼ਨ ਰੱਖੋ ਤੇ ਆਪਣੇ ਘਰਦਿਆਂ ਦਾ, ਆਪਣੇ ਮਾਂ ਬਾਪ ਦਾ ਤੇ ਆਪਣੇ ਦੇਸ਼ ਦਾ ਨਾਂ ਵੀ ਰੋਸ਼ਨ ਰੱਖੋ। ਇਸੇ ਹੀ ਦੁਆ ਦੇ ਨਾਲ ਇੱਕ ਹੋਰ ਅਨਾਉਂਸਮੈਂਟ ਤੁਹਾਨੂੰ ਸਾਰਿਆਂ ਨੂੰ ਕਰ ਰਹੇ ਹਾਂ ਜੀ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਮੇਰੇ ਨਾਲ ਤੁਸੀਂ ਸੰਡੇ ਦੇ ਕੁਝ ਪਲ ਸੈਲੀਬ੍ਰੇਟ ਕਰ ਸਕੋ। ਆਉਂਗੇ ਨਾ ਸਾਰੇ ਜਾਣੇ? ਨਹੀਂ ਆਉਂਗੇ, ਆਉਣਾ ਹੀ ਪੈਣਾ ਵਾ, ਉਹਦੇ ਵੀ ਗੱਲਾਂ ਸੁਣਾਉਂਗੀ, ਬਹੁਤ ਗੱਲਾਂ ਸੁਣਾਉਂਗੀ। ਸੰਡੇ ਦੇ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ ਪ੍ਰੋਗਰਾਮ ਤੋਂ ਬਾਅਦ ਆਪਾਂ ਥੋੜੀ ਜਿਹੀ ਸੰਡੇ ਮਸਤੀ ਕਰਾਂਗੇ, ਗੱਲਾਂ ਮਸਤੀ ਕਰਾਂਗੇ ਤੇ ਗਾਣੇ ਉਹਦੇ ਤੁਸੀਂ ਜਿੰਨੇ ਮਰਜ਼ੀ ਸੁਣ ਲਿਓ, ਜਿਹੜੇ ਗਾਣੇ ਦੀ ਫਰਮਾਇਸ਼ ਕਰੋਗੇ ਆਪਾਂ ਤੁਹਾਨੂੰ ਗਾਣਾ ਸੁਣਾਵਾਂਗੇ। ਹੋਰ ਕੁਛ ਨੀ, ਜਸਟ ਫਰਮਾਇਸ਼ੀ ਸੌਂਗ ਤੁਹਾਡੇ ਹੀ ਪਸੰਦ ਦੇ ਤੇ ਪੂਰੇ ਕਰੂੰਗੀ ਮੈਂ। ਮਿਲਦੇ ਹਾਂ ਜੀ ਫਿਰ ਸੰਡੇ ਨੂੰ, ਫਿਰ ਹੋ ਜਾ ਤਿਆਰ, ਆ ਜਾਓ ਫਿਰ, ਵੈਸੇ ਵੀ ਉਧਰ ਦੀਵਾਲੀ ਆ, ਲਾਵਾਂਗੇ ਰੌਣਕਾਂ। ਚਲੋ ਫਿਰ ਕਰੋ ਇੰਜੋਏ, ਕੰਮਾਂ ਕਾਰਾਂ ਵੱਲ ਧਿਆਨ ਦਿਓ, ਸੈਟਰਡੇ ਸੰਡੇ ਤਾਂ ਵੀਕਐਂਡ ਹੈਗਾ ਹੀ ਆ, ਤਦ ਤੱਕ ਦੇ ਲਈ ਰੱਬ ਰਾਖਾ, ਮਿਲਦੇ ਹਾਂ ਜੀ ਸੰਡੇ ਦਿਲ ਵਾਲੀ ਗੱਲ ਪ੍ਰੋਗਰਾਮ ਤੋਂ ਬਾਅਦ।
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
के मेरी नींद लै गया रातां दी मैं भी लुट के ओदा चैन वैन सब लै आईया ओ भी लुट के मेरी नींद लै गया रातां दी मैं भी लुट के ओदा चैन वैन सब लै आईया ओ भी डरदा डरदा दिल दा हाल सुना गया नी बुल्ला चो हां कैया ओ भी डरदा डरदा दिल दा हाल सुना जानी मैं भी संगदी संगदी बुल्ला चो हां कैया मैं भी संगदी संगदी बुल्ला चो हां कैया मैडम जी दर्शन हो बनगे जिथे अज मिले हाँ उसे ही था कैया ओ भी डरदा डरदा दिल दा हाल सुना जानी मैं भी संगदी संगदी बुल्ला चो हां कैया मैं भी संगदी संगदी बुल्ला चो हां कैया